ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰਪੁਰ ਤੋਂ ਆਪ ਸਭ ਦਾ ਸਵਾਗਤ ਕਰਦਾ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰੀ ਗੁੱਡ ਮਾਰਨਿੰਗ। ਅਰਦਾਸ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਖੁਸ਼ੀਆਂ ਕਿਹੜੇ ਮਾਣ ਰਹੇ ਹੋਵੋਗੇ। ਅਗਰ ਦੁੱਖ ਵੀ ਆਉਂਦਾ ਹੈ ਤਾਂ ਭਾਣੇ ਦੇ ਵਿੱਚ ਉਹ ਵੀ ਰੱਬ ਦੀ ਰਜ਼ਾ ਦੇ ਵਿੱਚ ਮੰਨ ਰਹੇ ਹੋਵੋਗੇ। ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਿਨ ਖੂਬਸੂਰਤ ਚੜ੍ਹਿਆ ਕੌਫਸਾਰਪੁਰ ਦੇ ਵਿੱਚ, ਹਵਾ 'ਚ ਹਲਕੀ ਹਲਕੀ ਠੰਡਕ ਹੈ। ਨਵਦੀਪ ਹੁਣੀ ਮੈਲਬਨ ਵਾਲਿਆਂ ਨੇ ਕਹਿ ਦਿੱਤਾ ਕਿ ਲੱਗਦਾ ਬਰਫ਼ ਪੈ ਰਹੀ ਹੈ। ਸੋ ਈਸਟ ਕੋਸਟ 'ਤੇ ਠੰਡਕ ਹੈ, ਮੀਂਹ ਪੈ ਹਟੇ ਨੇ। ਮਹਾਰਾਜ ਦੀ ਮਿਹਰ ਦੇ ਨਾਲ ਬਹੁਤਾ ਜ਼ਿਆਦਾ ਨੁਕਸਾਨ ਨਹੀਂ ਹੋਇਆ। ਖੈਰ ਅੱਜ ਬਹੁਤ ਕੁਛ ਆਪਾਂ ਗੱਲਾਂ ਕਰਾਂਗੇ, ਮੌਸਮ ਦੇ ਬਾਰੇ ਵੀ ਕਰਾਂਗੇ। ਗਿਆਨੀ ਜੀ ਵੀ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ, ਬਿੱਟਾ ਸਾਹਿਬ ਆ ਰਹੇ ਨੇ, ਸਾਡਾ ਤੁਹਾਡਾ ਸਾਥ ਬਣਿਆ ਰਹੇਗਾ 2 ਘੰਟੇ। ਅਗਲੇ ਪੋਡਕਾਸਟ 'ਤੇ ਜਿਹੜੇ ਸੱਜਣ ਮਿੱਤਰ ਸੁਣ ਰਹੇ ਆ ਉਹਨਾਂ ਦਾ ਵੀ ਸਵਾਗਤ। 8:02 ਇਸ ਵੇਲੇ ਦਿਨ ਐਤਵਾਰ 14 ਨਵੰਬਰ 2021 ਦੇ ਹੋ ਚੁੱਕੇ ਨੇ। ਇਹ ਸਮਾਂ ਸਿਡਨੀ ਦੇ ਈਸਟ ਕੋਸਟ ਡੇਲਾਈਟ ਸੇਵਿੰਗ ਦੇ ਮੁਤਾਬਕ ਹੈ, ਪਰ ਬ੍ਰਿਸਬਨ ਦੇ ਵਿੱਚ ਕੁਇਨਜ਼ਲੈਂਡ 'ਚ ਸਮਾਂ 7:02 ਹੈ। ਐਡਲੇਡ ਦੇ ਵਿੱਚ 7:32, ਪਰਥ ਵਿੱਚ 5:02 ਨੇ, ਨਵੀਂ ਦਿੱਲੀ 2:32 ਹੈ, ਲੰਡਨ 'ਚ 9:02 ਸ਼ਨਿਚਰਵਾਰ ਰਾਤ ਦੇ ਨੇ, ਸ਼ਨਿਚਰਵਾਰ ਚੱਲ ਰਿਹਾ 13 ਨਵੰਬਰ। ਇਹੀ ਤਰੀਕ ਦੇ ਦਿਨ ਅਮਰੀਕਾ ਮਹਾਂਦੀਪਾਂ ਦੇ ਵਿੱਚ। ਨਿਊਯਾਰਕ 'ਚ 4:02 ਸ਼ਾਮ ਦੇ ਦਿਨ ਸ਼ਨਿਚਰਵਾਰ। ਇਹੀ ਸਮਾਂ ਟੋਰੋਂਟੋ 'ਚ, ਐਲ ਏ ਅਤੇ ਵੈਨਕੂਵਰ 1:02 ਦੁਪਹਿਰ ਦਾ ਹੋਇਆ ਹੈ। ਸੋ ਪਿਆਰਿਓ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਚਲੋ ਆਪਣੇ ਸੁਨੇਹੇ ਜ਼ਰੂਰ ਸਾਡੇ ਤੱਕ ਅੱਪੜਦੇ ਕਰੀ ਚੱਲੋ, ਕਿਉਂਕਿ ਵਿਚਾਰਾਂ ਦਾ ਆਦਾਨ ਪ੍ਰਦਾਨ ਜ਼ਰੂਰੀ ਹੈ, ਚੈਨਲ ਖੁੱਲ੍ਹਾ ਰਹਿਣਾ ਚਾਹੀਦਾ। ਕੱਲ੍ਹ ਇੱਕ ਪਾਰਟੀ ਸੀ ਸ਼ਾਮ ਨੂੰ, ਇੰਗੇਜਮੈਂਟ ਪਾਰਟੀ, ਅਤੇ ਬਹੁਤ ਸਾਰੇ ਮਿੱਤਰ ਪਿਆਰੇ ਉੱਥੇ ਮਿਲੇ, ਨਵੇਂ ਵੀ ਪੁਰਾਣੇ ਵੀ, ਅਤੇ ਚੰਗਾ ਲੱਗਿਆ ਆ ਕੇ ਦੱਸਿਆ ਕਿ ਅਸੀਂ ਸੁਣਦੇ ਹਾਂ ਜੀ। ਅਤੇ ਕਿਉਂਕਿ ਲੋਕਡਾਊਨ ਤੋਂ ਬਾਅਦ ਪਹਿਲੀ ਵਾਰੀ ਇਹ ਫੰਕਸ਼ਨ ਹੋਇਆ ਸੀਗਾ ਇੱਥੇ, ਜਿਸ 'ਚ ਅਸੀਂ ਗਏ ਸੀਗੇ, ਅਤੇ ਦੂਰ ਦੁਰਾਡੇ ਤੋਂ ਕਾਫੀ ਮਿੱਤਰ ਪਿਆਰੇ ਆਏ ਹੋਏ ਸਨ। ਸੋ ਸਾਰਿਆਂ ਦਾ ਸਵਾਗਤ, ਜਿਹੜੇ ਸਾਇਲੈਂਟਲੀ ਵੀ ਸਾਨੂੰ ਸੁਣਦੇ ਨੇ। ਖਬਰਾਂ ਵੀ ਆਪਾਂ ਅੱਜ ਕਰਾਂਗੇ, ਨਿਊਜ਼ ਵੀ ਦੇਵਾਂਗੇ, ਅਤੇ ਕੁਛ ਹਾਸਾ ਮਜ਼ਾਕ ਵੀ ਆਫਕੋਰਸ ਹੋਏਗਾ ਪ੍ਰੋਗਰਾਮ ਦੇ ਵਿੱਚ। ਪੋਡਕਾਸਟ ਦੀ ਗੱਲ ਕਰੀਏ, ਜਸਵੰਤ ਰਾਏ ਹੁਣਾਂ ਨੇ ਕਿਹਾ ਪੋਡਕਾਸਟ ਤੁਸੀਂ ਆਪਣਾ ਪਹਿਲਾਂ ਤਾਂ ਆਪਣੇ ਸਾਰੇ ਐਪਸ ਜਿਹੜੀਆਂ ਪਲੇਜ਼ ਨੂੰ ਰੀਫਰੈਸ਼ ਕਰ ਲਿਓ, ਡਾਟਾ ਕਲੀਅਰ ਕਰਕੇ ਦੁਬਾਰਾ ਸ਼ੁਰੂ ਹੋ ਜਾਣਾ ਉਹ, ਅਤੇ ਕੰਮ ਚੱਲ ਰਿਹਾ ਪਿੱਛੇ, ਕੋਸ਼ਿਸ਼ ਚੱਲ ਰਹੀ ਹੈ, ਕਿਉਂਕਿ ਚੇਂਜਿਸ ਆਉਂਦੀਆਂ ਰਹਿੰਦੀਆਂ, ਪਲੈਟਫਾਰਮ ਵਾਲੇ ਚੇਂਜ ਕਰਦੇ ਰਹਿੰਦੇ, ਫਿਰ ਸਾਨੂੰ ਉਸਦੀ ਰੀਪ੍ਰੋਗਰਾਮਿੰਗ ਕਰਨੀ ਪੈਂਦੀ ਆ। ਇਹ ਵੀ ਇੱਕ ਕਲਾ ਆ, ਅਤੇ ਕਲਾਕਾਰੀ ਜਿਹੜੀ ਹੈ ਹਮੇਸ਼ਾ ਕਲਾਕਾਰ ਨੂੰ ਕਰਨੀ ਪੈਂਦੀ ਆ। ਕਲਾ ਦੀ ਗੱਲ ਕਰੀਏ, ਅੱਜ ਕਲਾ ਦੀ ਗੱਲ ਕਰ ਲੈਂਦੇ ਹਾਂ। ਵੈਸੇ ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸੀ ਵੀ ਸਾਂਝ ਪਾਈਏ ਵੀ ਕਲਾ ਹੈ ਕੀ। ਗਿਆਨੀ ਸੰਤੋਖ ਸਿੰਘ ਜੀ ਨੇ ਵੀ ਗੱਲ ਚੱਲੀ, ਅਤੇ ਅੱਜ ਆਪਾਂ ਕਰਾਂਗੇ ਗੱਲ, ਉਹ ਵੀ ਬਹੁਤ ਵੱਡੇ ਕਲਾਕਾਰ ਨੇ। ਹਰ ਬੰਦਾ ਕਲਾਕਾਰ ਹੁੰਦਾ, ਇਹ ਪਛਾਣਨ ਦੀ ਲੋੜ ਹੁੰਦੀ ਹੈ ਕਿ ਉਹਦੇ ਵਿੱਚ ਕਿਹੜੀ ਕਲਾ ਹੈ। ਕਲਾ ਦਾ ਪਹਿਲਾਂ ਸ਼ਬਦੀ ਅਰਥ, ਇਹ ਕੱਕਾ ਅਤੇ ਲੱਲਾ ਕੱਲ ਬਣਦਾ ਆ। ਕੱਲ ਦਾ ਅਸੀਂ ਅਰਥ ਇਹ ਸਮਝ ਲੈਂਦੇ ਹਾਂ ਕਿ ਜਿਸ ਤਰ੍ਹਾਂ ਕੱਲ ਯੁੱਗ, ਜਾਣੀ ਕਿ ਪੁਰਜੇ, ਮਸ਼ੀਨਰੀ, ਮਸ਼ੀਨ ਨਵੀਂ ਚੀਜ਼ ਆਈ ਹੈ ਅਤੇ ਇਸਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਮੈਥਡੋਲੋਜੀ, ਕਿ ਚੀਜ਼ ਉਹੀ ਹੁੰਦੀ ਆ, ਮਿੱਟੀ ਉਹੀ ਹੁੰਦੀ ਆ, ਪਾਣੀ ਉਹੀ ਹੁੰਦਾ ਆ, ਉਹਨਾਂ ਨੂੰ ਇਸ ਤਰੀਕੇ ਨਾਲ ਘੋਲਣਾ ਅਤੇ ਢਾਲਣਾ ਕਿ ਉਹਨਾਂ ਦੀ ਇੱਕ ਬਹੁਤ ਖੂਬਸੂਰਤ ਸ਼ੇਪ ਭਾਂਡੇ ਦੇ ਰੂਪ 'ਚ ਬਣ ਜਾਵੇ, ਇਹਨੂੰ ਕਲਾ ਕਹਿੰਦੇ ਆ। ਕਲ ਉਹਨੂੰ ਰੂਪ ਦੇ ਦੇਣਾ, ਕੋਈ ਖਾਸ ਰੂਪ ਦੇ ਦੇਣਾ ਉਸ ਤੱਤਾਂ ਨੂੰ, ਉਸ ਚੀਜ਼ ਨੂੰ। ਇੱਕ ਕਲਾ ਹੱਥਾਂ ਦੀਆਂ ਹੁੰਦੀਆਂ ਨੇ, ਕਲਾ ਗਾਉਣ ਦੀ ਵੀ ਹੁੰਦੀ ਆ, ਕਿ ਅੱਖਰ ਉਹੀ ਹੁੰਦੇ ਨੇ ਜੋ ਮੈਂ ਬੋਲ ਰਿਹਾ, ਅੱਖਰ ਉਹੀ ਹੁੰਦੇ ਨੇ, ਪਰ ਇਹਨਾਂ ਨੂੰ ਇੱਦਾਂ ਪਰੋ ਦੇਣਾ ਕਿ ਇਹ ਕਾਵਕ ਬਣ ਜਾਣ, ਕਵਿਤਾ ਬਣ ਜਾਵੇ, ਇਹ ਸ਼ਲੋਕ ਬਣ ਜਾਵੇ। ਜਿਸ ਤਰ੍ਹਾਂ ਹਾਸੇ ਦੀ ਗੱਲ, ਜਿਸ ਤਰ੍ਹਾਂ ਚਾਲ ਸਾਹਿਬ ਖਬਰਾਂ ਦਿੰਦੇ ਨੇ, ਖਬਰਾਂ ਉਹੀ ਹੁੰਦੀਆਂ ਨੇ, ਪਰ ਉਹ ਇੱਦਾਂ ਲੱਗਦਾ ਜਿੱਦਾਂ ਕਪਿਲ ਸ਼ਰਮਾ ਦਾ ਸ਼ੋਅ ਚੱਲ ਰਿਹਾ ਹੁੰਦਾ। ਇਹ ਕਲਾ ਆ। ਅਤੇ ਕਈ ਵਾਰੀ ਕਈ ਕਵਿਤਾ ਪੜ੍ਹਦੇ ਹੁੰਦੇ ਆ ਤਾਂ ਇੱਦਾਂ ਲੱਗਦਾ ਹੁੰਦਾ ਜਿੱਦਾਂ ਖਬਰਾਂ ਪੜ੍ਹ ਰਹੇ ਹੁੰਦੇ ਨੇ। ਇਹ ਕਵਿਤਾ ਦਾ ਓਪੋਜ਼ਿਟ। ਖੈਰ, ਕੱਕੇ ਅਤੇ ਲੱਲੇ ਤੋਂ ਬਣਿਆ ਕੱਲ, ਨਾਲ ਕੰਨਾਂ ਲਾ ਦੇਣਾ, ਉਹਦਾ ਮਤਲਬ ਹੁੰਦਾ ਫਲੋ 'ਚ, ਉਹ ਫਲੋ ਹੋਣ ਲੱਗ ਗਿਆ ਅਤੇ ਉਹ ਹੋ ਗਿਆ ਕਲਾ। ਕੱਕਾ ਅਤੇ ਲੱਲਾ ਐਵੇਂ ਆ ਜਿਵੇਂ ਅਸੀਂ ਕਹਿ ਦਈਏ ਤਾਂ ਏ ਟੂ ਲੈ ਕੇ ਜ਼ੈੱਡ ਤੱਕ। ਏ ਪਹਿਲਾ ਅੰਗਰੇਜ਼ੀ ਦਾ ਅੱਖਰ ਹੈ ਅਤੇ ਜ਼ੈੱਡ ਜਾਂ ਜ਼ੀ ਉਹ ਆਖਰੀ ਅੱਖਰ ਹੈ। ਇਹਦੇ ਵਿੱਚ ਸਾਰਾ ਹੀ ਆ ਜਾਂਦਾ, ਏ ਤੋਂ ਲੈ ਕੇ ਜ਼ੈੱਡ ਦਾ ਮਤਲਬ ਸਭ ਕੁਛ। ਇੱਦਾਂ ਜਿਹੜਾ ਕੱਲਾ ਆ, ਕੱਕਾ ਪਹਿਲਾ ਅੱਖਰ ਹੈ, ਊੜਾ ਨਹੀਂ ਪਹਿਲਾ ਅੱਖਰ, ਕੱਕਾ ਵਰਨਮਾਲਾ ਦਾ ਪਹਿਲਾ ਅੱਖਰ ਹੈ, ਸੰਸਕ੍ਰਿਤ ਦਾ ਵੀ, ਦੇਵਨਾਗਰੀ ਦਾ ਵੀ। ਅਤੇ ਜਿਹੜਾ ਲੱਲਾ ਆ ਉਹ ਆਖਰੀ ਅੱਖਰ ਹੈ, ਕਿਉਂਕਿ ਡਾੜਾ ਹੈ ਨਹੀਂ ਉਹਨਾਂ ਕੋਲ। ਯਈਆ ਰਾਰਾ ਲੱਲਾ, ਵਾਹਵਾ ਨਹੀਂ ਹੈਗਾ, ਵਾਹਵਾ ਤਾਂ ਹੈਗਾ ਹੈ, ਪਰ ਡੀਪ ਡਾਊਨ ਜਦੋਂ ਯੋਗ ਮਤ ਜਾਈਏ ਤਾਂ ਲੱਲਾ ਜਿਹੜਾ ਅੱਖਰ, ਇਸੇ ਕਰਕੇ ਉਹ ਲੰਕ ਬਣਿਆ ਹੋਇਆ ਲਾਸਟ। ਸੋ ਕੱਕਾ ਅਤੇ ਲੱਲਾ, ਸੋ ਕੱਕੇ ਅਤੇ ਲੱਲੇ ਦੇ ਵਿੱਚ ਜਿੰਨੀਆਂ ਵੀ ਧੁਨਾਂ ਆਉਂਦੀਆਂ ਨੇ ਉਹਨੂੰ ਕੱਲ ਕਹਿੰਦੇ ਨੇ, ਅਤੇ ਉਹਨਾਂ ਦੀ ਸ਼ੇਪ ਵਧੀਆ ਬਣਾ ਦੇਣੀ ਉਹਨੂੰ ਕਲਾ ਕਹਿੰਦੇ ਨੇ। ਸੋ ਕਲਾ ਦਾ ਸ਼ਬਦੀ ਅੱਖਰ ਇਹ ਆ, ਸ਼ਬਦੀ ਅਰਥ ਇਹ ਆ। ਹੁਣ ਨਰਿੰਦਰ ਸਿੰਘ ਕਪੂਰ ਆਪਣੀ ਕਿਤਾਬ ਦਰ ਦਰਵਾਜ਼ੇ ਦੇ ਵਿੱਚ ਕਹਿੰਦੇ ਨੇ ਕਿ ਕਲਾ ਸੁੰਦਰਤਾ ਦੀ ਧੀ ਹੈ ਅਤੇ ਇਹ ਸੁੰਦਰਤਾ ਦੀ ਗੋਦ ਵਿੱਚ ਖੇਡਦੀ ਹੈ। ਵਾਸਤਵ ਵਿੱਚ ਯਥਾਰਥ ਦੀ ਕੁਰੂਪਤਾ ਤੋਂ ਬਚਣ ਲਈ ਮਨੁੱਖ ਨੇ ਕਲਾ ਦੇ ਸੋਹਜ ਨੂੰ ਸਿਰਜਿਆ ਹੈ। ਇਸ ਕਾਰਨ ਹੀ ਜ਼ਿੰਦਗੀ ਦੇ ਦੁੱਖ ਦਰਦ ਸਹਿਣਯੋਗ ਬਣਦੇ ਰਹਿੰਦੇ ਨੇ। ਕਲਾ ਦੀ ਗੱਲ ਜਿਹੜੀ ਆਪਾਂ ਗੱਲ ਕਰਕੇ ਹਟੇ ਹਾਂ ਕਿ ਇੱਕ ਰੋ ਮਟੀਰੀਅਲ ਪਿਆ ਹੈ ਅਤੇ ਉਹਨੂੰ ਇੱਕ ਬਹੁਤ ਵਧੀਆ ਸਰੂਪ ਦੇ ਦਿੱਤਾ ਤਾਂ ਕਿ ਅਸੀਂ ਉਸ ਮਟੀਰੀਅਲ ਦਾ ਆਨੰਦ ਮਾਣ ਸਕੀਏ। ਉਹ ਕਹਿੰਦੇ ਨੇ ਕਿ ਜਿਵੇਂ ਸ਼ਰਧਾ ਤੋਂ ਬਿਨਾਂ ਅਰਦਾਸ ਜਾਂ ਪੂਜਾ ਦੇ ਕੋਈ ਅਰਥ ਨਹੀਂ ਹੁੰਦੇ, ਉਵੇਂ ਹੀ ਜੀਵਨ ਪ੍ਰਤੀ ਸਤਿਕਾਰ ਦੀ ਭਾਵਨਾ ਤੋਂ ਬਿਨਾਂ ਕਲਾ ਸਿਰਜੀ ਅਤੇ ਮਾਣੀ ਨਹੀਂ ਜਾ ਸਕਦੀ। ਜਦੋਂ ਤੱਕ ਮਨੁੱਖ ਕਲਾ ਦੇ ਨਾਲ ਕਲਾ ਦੇ ਲੜ ਨਹੀਂ ਲੱਗ ਜਾਂਦਾ, ਉਸਦੀ ਇਕੱਲਤਾ ਦੂਰ ਨਹੀਂ ਹੁੰਦੀ। ਇਹ ਫੈਕਟ ਹੈ, ਬਿਲਕੁਲ ਸਹੀ ਗੱਲ ਹੈ। ਜਿਸ ਤਰ੍ਹਾਂ ਆਪਾਂ ਗੁਰੂ ਘਰ ਜਾਂਦੇ ਹਾਂ, ਉੱਥੇ ਆਪਾਂ ਅਰਦਾਸ ਕਰਦੇ ਹਾਂ, ਧਿਆਨ ਸਾਡਾ ਕਿਤੇ ਹੋਰ ਪਾਸੇ ਹੁੰਦਾ, ਸ਼ਰਧਾ ਬਿਲਕੁਲ ਇਹ ਘੱਟ ਹੁੰਦੀ ਹੈ, ਸਾਡਾ ਧਿਆਨ ਨੁਕਤਾ ਚੀਨੀਆਂ ਵੱਲ ਹੁੰਦਾ ਆ, ਸਟਾਈਲਾਂ ਵੱਲ ਹੁੰਦਾ ਆ, ਆਹ ਨਹੀਂ ਲੱਗਾ ਜੀ, ਉਹ ਨਹੀਂ ਹੋ ਗਿਆ ਜੀ, ਚਾਨਣੀ ਇੱਦਾਂ ਕਿੱਦਾਂ ਲਾਤੀ, ਆਹ ਕੱਲ੍ਹ ਇੱਦਾਂ ਰੱਖਤਾ। ਧਿਆਨ ਸਾਡਾ ਸ਼ਬਦ 'ਚ ਨਹੀਂ ਹੁੰਦਾ, ਧਿਆਨ ਸਾਡਾ ਗੁਰੂ 'ਚ ਨਹੀਂ ਹੁੰਦਾ, ਸ਼ਰਧਾ ਹੀ ਨਹੀਂ ਹੁੰਦੀ ਮਨ ਦੇ ਵਿੱਚ। ਵੈਸੇ ਹੀ ਖਾਨਾ ਪੂਰਤੀ ਲਈ ਜਾਂਦੇ ਹੁੰਦੇ ਹਾਂ ਉੱਥੇ, ਉਹ ਕਰ ਲਓ ਜੀ, ਇਹ ਕਰਨਾ ਹੀ ਪੈਣਾ ਆ। ਸੋ ਇਸ ਕਰਕੇ ਉੱਥੇ ਅਸੀਂ ਚਾਹੇ ਲੱਖ ਅਰਦਾਸ ਕਰੀ ਜਾਈਏ ਬਿਨਾਂ ਸ਼ਰਧਾ ਤੋਂ ਜਾਂ ਪਾਠ ਕਰਵਾਈ ਜਾਈਏ, ਉਹਦੇ ਕੋਈ ਅਰਥ ਨਹੀਂ ਹੁੰਦੇ। ਇਸੇ ਤਰ੍ਹਾਂ ਜਿਹੜੀ ਕਲਾ ਹੈ ਨਾ, ਜਿਹੜੀ ਕਲਾ ਨੂੰ ਜੇ ਅਸੀਂ ਸਮਝਦੇ ਨਹੀਂ ਹੈਗੇ ਤਾਂ ਉਹਦਾ ਆਨੰਦ ਨਹੀਂ ਮਾਣਿਆ ਜਾ ਸਕਦਾ। ਅਸੀਂ ਸੰਗੀਤ ਨੂੰ ਸਮਝਦੇ ਨਹੀਂ, ਅਸੀਂ ਕੋਲ ਨਹੀਂ ਬਿਠਾ ਲਿਆ, ਅਸੀਂ ਉਹਦੇ ਨਾਲ ਪਿਆਰ ਨਹੀਂ ਕਰਦੇ ਤਾਂ ਕੋਈ ਮਤਲਬ ਨਹੀਂ ਹੈਗਾ। ਕਹਿੰਦੇ ਕਿਹਾ ਜਾਂਦਾ ਹੈ ਕਿ ਕੇਵਲ ਕਲਾ ਪ੍ਰੇਮੀ ਹੀ ਜ਼ਿੰਦਗੀ ਜਿਉਂਦੇ ਹਨ, ਜਦੋਂ ਕਿ ਬਾਕੀਆਂ ਕੋਲੋਂ ਜ਼ਿੰਦਗੀ ਘੁੰਡ ਕੱਢ ਕੇ ਜਾਂ ਪੱਲਾ ਬਚਾ ਕੇ ਲੰਘ ਕੇ ਜਾਂਦੀ ਆ। ਇਹ ਵੀ ਸਹੀ ਆ। ਇਹ ਵੀ ਕਿਹਾ ਜਾਂਦਾ ਹੈ ਕਿ ਜੇ ਮਨੁੱਖ ਗਾਉਂਦਾ ਨੱਚਦਾ ਤੁਰਿਆ ਜਾਵੇ ਤਾਂ ਉਹ ਸਿੱਧਾ ਸਵਰਗ ਨੂੰ ਪਹੁੰਚ ਜਾਵੇਗਾ। ਇਹ ਵੀ ਸਹੀ ਆ। ਆਹ ਹੁਣ ਪਹਿਰਾ ਜਿਹੜਾ ਨੋਟ ਕਰਨ ਵਾਲਾ ਹੈ, ਕਹਿੰਦੇ ਕਲਾ ਮਨੋਰੰਜਨ ਨਹੀਂ ਹੈ, ਆਨੰਦ ਹੈ। ਇਹਦੇ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਮਨੋਰੰਜਨ ਕਰਨ ਦੀ ਚੀਜ਼ ਨਹੀਂ ਹੈਗੀ ਕਲਾ, ਉਹ ਇੱਕ ਆਨੰਦ ਹੈ ਵਿਸਮਾਦ ਹੋ ਕੇ ਦੇਖਣ ਦੀ। ਮਨੋਰੰਜਨ ਦਾ ਸੰਬੰਧ ਬਚਪਨ ਨਾਲ ਹੁੰਦਾ ਹੈ। ਜੇ ਵੱਡੇ ਹੋ ਕੇ ਵੀ ਮਨੋਰੰਜਨ ਦੀ ਤਾਂਘ ਕਰਦੇ ਹੋ ਤਾਂ ਤੁਸੀਂ ਅਜੇ ਬੱਚੇ ਹੀ ਹੋ। ਆਨੰਦ ਸਾਨੂੰ ਵਿਸਮਾਦ ਵਿੱਚ ਲੈ ਜਾਂਦਾ ਹੈ, ਸੋ ਕਲਾ ਸਾਨੂੰ ਸਿਖਰਲੇ ਚਸ਼ਮਿਆਂ ਦੇ ਡੂੰਘੇ ਪਾਣੀਆਂ ਵਿੱਚ ਉਤਰਨ ਦਾ ਸੁਨੇਹਾ ਦੇ ਕੇ ਆਨੰਦ ਦੀ ਪੱਧਰ ਨੂੰ ਉੱਚਾ ਚੁੱਕ ਦਿੰਦੀ ਹੈ। ਕਿਆ ਬਾਤ ਹੈ, ਬਿਲਕੁਲ ਸਹੀ। ਸੋ ਕਲਾ ਜਿਹੜੀ ਹੈ ਉਹ ਮਨੋਰੰਜਨ ਨਹੀਂ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਗਾਇਕ ਕਰਦੇ ਨੇ, ਮਨੋਰੰਜਨ ਕਰਦੇ ਨੇ, ਕਲਾ ਘੱਟ ਕਰਦੇ ਨੇ, ਤਾਂ ਹੀ ਕਲਾ ਲੁਪਤ ਹੋਈ ਜਾਂਦੀ ਹੈ ਪੰਜਾਬੀ ਗਾਇਕੀ ਦੇ ਵਿੱਚੋਂ। ਅਸੀਂ ਕਿਉਂਕਿ ਮੂਹਰੇ ਵੀ ਕਲਾ ਦੇਖਣ ਨਹੀਂ ਜਾਂਦੇ ਕਿ ਉਹ ਬੰਦੇ ਨੇ ਕਿੱਦਾਂ ਮੁਰਕੀ ਲਾਈ, ਕਿੱਦਾਂ ਹੁਣ ਹੇਕ ਲਾਈ, ਉਹਦਾ ਸਟਾਈਲ ਕੀ ਆ, ਕਿਹੜੇ ਸੁਰ 'ਤੇ ਦੇਖ ਕਿੱਥੇ ਪਹੁੰਚਾ ਤਾ, ਕਦੇ ਇਸ ਗੱਲ ਕੀਤੀ। ਉਹ ਨਹੀਂ, ਉਹ ਲਾ ਦੇ, ਉਹ ਚੱਕਵਾਂ ਜਿਹਾ ਗੀਤ, ਓਏ ਉਹ ਆਹ ਕਰਦੇ, ਉਹ ਢੋਲੀ ਆ, ਤੂੰ ਢੋਲ ਉੱਚਾ ਵਜਾ, ਜਾਣ ਕੇ ਸ਼ੋਰ ਮਚਾਉਣਾ ਆ। ਆਰਟ ਕੀ ਹੈ? ਇੱਕ ਸੋਹਣਾ ਆਰਟ, ਸੁਚੱਜਾ ਆਰਟ। ਇੱਕ ਅਸੀਂ ਉਸ ਆਰਟ ਨੂੰ ਵੀ ਆਰਟ ਕਹੀ ਜਾਂਦੇ ਜਿੱਥੇ ਇੱਦਾਂ ਲੱਗਦਾ ਵੀ ਕੀੜੀਆਂ ਨੂੰ ਭੇਂ ਕੇ ਪੇਂਟ ਦੇ ਵਿੱਚ ਛੱਡਿਆ ਹੋਇਆ, ਉਹਦਾ ਕੋਈ ਨਾ ਥਾਂ, ਨਾ ਸਿਰਾ, ਨਾ ਵਾਸਤਾ, ਨਥਿੰਗ, ਉਹਨੂੰ ਵੀ ਆਰਟ ਕਹੀ ਜਾਂਦੇ ਹਾਂ ਅਸੀਂ। ਉਹ ਕਲਾ ਦੀ ਤੋਹੀਨ ਹੋਈ ਜਾ ਰਹੀ ਹੈ ਹਰ ਪਾਸੇ, ਬੇਪੱਤ ਹੋਈ ਪਈ ਆ ਕਲਾ। ਇਸੇ ਤਰ੍ਹਾਂ ਲਿਖਤਾਂ ਨੇ, ਘਟੀਆ ਤੋਂ ਘਟੀਆ ਕਿਤਾਬਾਂ ਛਾਪੀਆਂ ਜਾਂਦੀਆਂ ਨੇ, ਪ੍ਰੋਪਾਗੈਂਡੇ ਵਾਲੀਆਂ ਛਾਪੀਆਂ ਜਾਂਦੀਆਂ ਨੇ, ਉਹਨਾਂ ਦੇ ਨਾ ਥਾਂ, ਨਾ ਸਿਰਾ, ਨਾ ਉਹਦੇ ਵਿੱਚ ਕੋਈ ਸ਼ਬਦਾਂ ਦੇ ਅਰਥ, ਨਾ ਇਸੇ ਤਰ੍ਹਾਂ ਹੀ ਕਵਿਤਾ ਨੇ। ਸੂਰਜ ਨੂੰ ਆਹ ਹੋ ਗਿਆ, ਸੂਰਜ ਦੀ ਅੱਖ ਨੂੰ ਆਹ ਹੋ ਗਿਆ, ਕੱਲ੍ਹ ਨੂੰ ਆਊਗਾ, ਪਰਸੋਂ ਨੂੰ ਜਾਊਗਾ, ਕਿੱਥੇ ਚੱਲ ਗਿਆ, ਇੱਧਰੋਂ ਚੜ ਗਿਆ, ਉੱਧਰੋਂ ਚੜ ਗਿਆ, ਮਤਲਬ ਕੋਈ ਉਹਦੇ ਵਿੱਚ ਰਸ ਨਹੀਂ ਹੈਗਾ। ਕਵਿਤਾਵਾਂ ਬਹੁਤ ਨੇ, ਕਵੀ ਬਹੁਤ ਨੇ, ਬਹੁਤ ਆਨੰਦ ਆਉਂਦਾ ਉਹਦੇ 'ਚ, ਬੜਾ ਡੂੰਘੇ ਅਰਥ ਹੁੰਦੇ ਨੇ, ਰਵਾਨਗੀ ਹੁੰਦੀ ਹੈ ਉਹਨਾਂ 'ਚ। ਪਰ ਅੱਜ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਕਈਆਂ ਦੇ, ਇਹਨਾਂ ਨੂੰ ਅਵਾਰਡ ਜਿਹੜੇ ਮਿਲ ਰਹੇ ਨੇ, ਇਹ ਕੰਗਣਾ ਰਾਵਤ ਨੂੰ ਤਾਂ ਅਵਾਰਡ ਕੁਛ ਵੀ ਨਹੀਂ ਮਿਲਿਆ, ਜਿਹੜਾ ਕਵੀਆਂ ਨੂੰ ਮਿਲੇ ਹੋਏ ਨੇ ਜਿਨ੍ਹਾਂ ਨੂੰ। ਸੋ ਕਲਾ ਦੀ ਬੇਇੱਜ਼ਤੀ, ਕਲਾ ਦੀ ਤੋਹੀਨ, ਕਲਾ ਕੀ ਹੈ, ਇਹਦੇ ਬਾਰੇ ਅੱਜ ਆਪਾਂ ਵਿਚਾਰ ਦੇ ਵਿੱਚ ਜਾਣਿਆ। ਮੈਨੂੰ ਯਾਦ ਆ ਗਿਆ ਕਿ ਸ਼ੈਰੀ ਮੈਨ ਨੇ ਇੱਕ ਗੀਤ ਗਾਇਆ ਸੀਗਾ, ਉਹ ਕੁਛ ਆਪਣੀ ਭਾਬੀ ਨੂੰ ਕਹਿ ਰਿਹਾ ਕਿ ਮੈਂ ਵੀ ਕਲਾਕਾਰ ਬਣ ਜਾਵਾਂ, ਅਤੇ ਆਓ ਹੁਣ ਦੇਖਦੇ ਹਾਂ ਕਿ ਕਲਾਕਾਰ ਕਿਉਂ ਬਣਨਾ ਚਾਹੁੰਦਾ, ਕਿਵੇਂ ਬਣਨਾ ਚਾਹੁੰਦਾ, ਅਤੇ ਉਹਦਾ ਏਮ ਕੀ ਹੈ। ਭਾਬੀ ਮੈਂ ਕਲਾਕਾਰ ਬਣ ਜਾਵਾਂ, ਕਿਆ ਬਾਤ ਹੈ। ਸ਼ੈਰੀ ਮੈਨ
ਦੇ ਵਿੱਚ ਕੁਝ ਨਹੀਂ ਬਚਦਾ, ਡੂੰਘੇ ਹੋ ਗਏ ਪਾਣੀ, ਖੇਤੀ ਦੇ ਵਿੱਚ ਕੁਝ ਨਹੀਂ ਬਚਦਾ, ਡੂੰਘੇ ਹੋ ਗਏ ਪਾਣੀ, ਡੂੰਘੇ ਹੋ ਗਏ ਪਾਣੀ, ਭਾਬੀ ਨੀ ਪਰ ਤੇਰੇ ਨੂੰ ਐਵੇਂ
ਕਲਾ ਦੇ ਨਾਲ ਸੰਬੰਧਿਤ ਗੀਤ ਸੁਣਿਆ ਅਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ, ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ। ਅਤੇ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਲੈਂਦੇ ਹਾਂ। ਕੁਛ ਖਾਸ ਖਾਸ ਸ਼ਹਿਰਾਂ ਦੇ ਵਿੱਚ, ਸਿਡਨੀ ਦੇ ਵਿੱਚ ਅੱਜ ਹਵਾ ਚੱਲਣ ਦੀ ਸੰਭਾਵਨਾ ਬਣੀ ਹੈ, 23 ਡਿਗਰੀ। ਮੈਲਬਨ ਦੇ ਵਿੱਚ ਠੰਡਾ ਦੱਸ ਹੀ ਦਿੱਤਾ ਨਵਦੀਪ ਹੋਣਾ ਨੇ, ਅਤੇ ਉੱਥੇ 15 ਡਿਗਰੀ, ਹਲਕੇ ਸ਼ਾਵਰ ਹੋ ਸਕਦੇ ਨੇ। ਬ੍ਰਿਸਬਨ ਦੇ ਵਿੱਚ 28 ਡਿਗਰੀ ਗਰਮ, ਪਰਥ ਦੇ ਵਿੱਚ ਵੀ ਹਵਾ ਚੱਲਣ ਦੀ ਸੰਭਾਵਨਾ ਹੈ 32 ਡਿਗਰੀ, ਐਡਲੇਡ ਦੇ ਵਿੱਚ ਹਲਕੇ ਸ਼ਾਵਰ ਹੋ ਸਕਦੇ ਨੇ 17 ਡਿਗਰੀ, ਕੈਨਬਰਾ ਦੇ ਵਿੱਚ ਮੀਂਹ ਅਤੇ ਹਨੇਰੀ 13 ਡਿਗਰੀ, ਹੋਬਾਰਟ ਦੇ ਵਿੱਚ ਮੀਂਹ 14 ਅਤੇ ਡਾਰਵਿਨ ਦੇ ਵਿੱਚ 36 ਡਿਗਰੀ, ਡਬਲ ਸਿਡਨੀ ਨਾਲੋਂ ਅਤੇ ਕੈਨਬਰੇ ਨਾਲੋਂ। ਕੌਫ ਸਾਰਬਰ ਦੇ ਵਿੱਚ ਤੁਹਾਨੂੰ ਪਤਾ ਕਿ ਬਹੁਤ ਸੋਹਣਾ ਦਿਨ ਚੜ੍ਹਿਆ ਅੱਜ, ਸ਼ਾਂਤੀ ਹੈ, ਬਿਲਕੁਲ ਸ਼ਾਂਤ ਮਾਹੌਲ ਹੈ, ਪੈਰ ਹਲਕੇ ਹਲਕੇ ਠਰ ਰਹੇ ਨੇ। ਨਵੰਬਰ ਦੇ ਵਿੱਚ ਇੱਦਾਂ ਹੋਣਾ ਬੜਾ ਔਡ ਹੈ, ਇੱਦਾਂ ਹੋਣਾ ਨਹੀਂ ਚਾਹੀਦਾ। ਖੈਰ ਚਲੋ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 13 ਡਿਗਰੀ ਤਾਪਮਾਨ ਹੈ। ਠੰਡ ਵੱਧ ਰਹੀ ਹੈ ਹੁਣ ਦਿਨ ਪਰ ਦਿਨ, ਦੀਵਾਲੀ ਲੰਘ ਚੁੱਕੀ ਆ, ਅਤੇ 26 ਡਿਗਰੀ ਅੱਜ ਦਿਨਾਂ ਨੂੰ ਤਾਪਮਾਨ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਦੀ ਜਾਣਕਾਰੀ ਤੋਂ ਬਾਅਦ ਮਿੱਤਰ ਪਿਆਰਿਆਂ ਨੂੰ ਪ੍ਰੋਗਰਾਮ 'ਚ ਲੈਂਦੇ ਹਾਂ, ਅਤੇ ਅੱਜ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਮੈਂ ਦੋ ਹੋਰ ਗੀਤ ਸੁਣਾਉਣੇ ਆ ਤਾਇਆ ਜੀ ਦੇ ਆਉਣ ਤੋਂ ਪਹਿਲਾਂ। ਪਹਿਲਾਂ ਚਾਲ ਸਾਹਿਬ ਨੇ ਖਬਰਾਂ ਭੇਜਤੀਆਂ ਨੇ ਕਿ ਜਿਹੜੀ ਜ਼ਿਆਦਾ ਜ਼ਰੂਰੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਬਿਨਾਂ ਕੁਆਰੰਟੀਨ ਤੋਂ ਆ ਰਹੇ ਨੇ ਨਿਊ ਸਾਊਥ ਵੇਲਸ 6 ਦਸੰਬਰ ਤੋਂ, ਔਰ 250 ਸਟੂਡੈਂਟ ਇੰਡੋਨੇਸ਼ੀਆ, ਸਿੰਗਾਪੁਰ, ਵੀਅਤਨਾਮ, ਸਾਊਥ ਕੋਰੀਆ, ਚਾਈਨਾ ਅਤੇ ਕੈਨੇਡਾ ਤੋਂ ਪਹਿਲੀ ਫਲਾਈਟ ਆਏਗੀ, ਦੂਜੀ ਫਲਾਈਟ ਇੰਡੀਆ ਤੋਂ ਅਤੇ ਹੋਰ ਕੰਟਰੀ ਜਿਹੜੇ ਸਾਊਥ ਈਸਟ ਏਸ਼ੀਆ ਦੇ ਉੱਥੋਂ ਲੈਂਡ ਹੋਏਗੀ। ਸਟੂਡੈਂਟ ਆ ਰਹੇ ਨੇ ਸੈਕਿੰਡ ਫਲਾਈਟ ਦੇ ਵਿੱਚ ਇੰਡੀਆ ਤੋਂ, ਕੁਆਰੰਟੀਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਨਵਦੀਪ ਐਲਬਰੀ ਵਾਲਿਓ, ਕਿਆ ਹਾਲ ਚਾਲ ਹੈ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਿਮਾਲਿਆ ਹੀ ਬਣਿਆ ਪਿਆ, ਮੈਲਬਨ ਤਾਂ ਠੰਡ ਹੋਈ ਪਈ ਹੈ, 3 ਦਿਨਾਂ ਤੋਂ ਸੂਰਜ ਦੇ ਅੱਜ ਦਰਸ਼ਨ ਹੋਏ ਨੇ। ਚਲੋ ਭੁਪਿੰਦਰ ਜੰਡੂ ਜੀ ਸਾਡੇ ਨਾਲ ਜੁੜੇ ਨੇ ਕੁਇਕਰਜ਼ ਹਿੱਲ ਤੋਂ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਤੇ ਸੁਖਵਿੰਦਰ ਸਿੰਘ ਭਾਅ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਅਤੇ ਜਸ ਸਿੰਘ, ਜਸਜੋਤ ਭਾਅ ਜੀ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ, ਕਹਿੰਦੇ ਵੇਟਿੰਗ ਫੋਰ ਵੰਡਰਫੁੱਲ ਪ੍ਰੈਜੈਂਟੇਸ਼ਨ ਬਾਏ ਹਰਮਨ ਰੇਡੀਓ, ਬਿਊਟੀਫੁੱਲ ਸਨਰਾਈਜ਼ ਇਨ ਬ੍ਰਿਸਬਨ ਦਿਸ ਮੋਰਨਿੰਗ। ਬਹੁਤ ਬਹੁਤ ਧੰਨਵਾਦ ਜਸਜੋਤ ਭਾਅ ਜੀ ਜੀ ਆਇਆਂ ਨੂੰ। ਜਸਵੰਤ ਰਾਏ ਜੀ, ਕੀ ਹਾਲ ਚਾਲ ਹੈ। ਕੁਲਵੀਰ ਸਿੰਘ ਸੰਧੂ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ। ਅੱਜ ਕਹਿੰਦੇ ਬਰਫ਼ ਪੈਣੀ ਹੈ, ਅਤੇ ਨਾਲ 4-19 ਸਿੰਬਲ ਬਰਫ਼ ਦੇ ਭੇਜੇ ਆ, ਅਤੇ 1 ਮੀਂਹ ਦਾ। ਠੀਕ ਹੈ ਜੀ, ਤੁਹਾਡੇ ਬਰਫ਼ਬਾਰੀ ਸ਼ੁਰੂ ਹੋ ਚੁੱਕੀ ਆ, ਲਓ ਆਨੰਦ ਵੀ। ਅਤੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ, ਆਪ ਦਾ ਪ੍ਰੋਗਰਾਮ ਹੀ ਇੰਨਾ ਵਧੀਆ ਹੁੰਦਾ ਕਿ ਸਾਇਲੈਂਟ ਰਹਿ ਕੇ ਸੁਣਨ ਵਾਲਾ ਹੁੰਦਾ ਕਿ ਕੁਛ ਰਹਿ ਨਾ ਜਾਵੇ। ਨਹੀਂ ਨਹੀਂ ਕੋਈ ਨਹੀਂ, ਮਾੜਾ ਸੁਨੇਹਾ ਭੇਜ ਦਿਆ ਕਰੋ। ਲਾਜਵਿੰਦਰ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ। ਸਰਬੱਤ ਦਾ ਭਲਾ ਮੰਗਦੇ ਨੇ ਮੈਲਬਨ ਤੋਂ। ਅਤੇ ਪਾਲਾ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ। ਅੱਜ ਨਹੀਂ ਲਾਉਣਾ ਮੈਂ ਤੁਹਾਡੇ ਲਈ ਰੋਮੈਂਟਿਕ ਸੌਂਗ, ਐਵੇਂ ਮੈਨੂੰ ਤੁਸੀਂ ਤੰਗ ਕਰਦੇ ਰਹਿੰਦੇ ਹਾਂ, ਫਿਰ ਆਪ ਹੁੰਦੇ ਹਾਂ ਘਰੇ ਜਾ ਕੇ। ਰਾਜਨਦੀਪ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਕੈਨਬਰਾ ਤੋਂ। ਸੋ ਪਿਆਰਿਓ, ਇੱਕ ਗੀਤ ਤੁਹਾਨੂੰ ਨਾ ਹੁਣ ਮੈਂ ਸੁਣਾਉਣਾ, ਕਲਾ ਵਾਲਾ। ਹਾਕਮ ਸੂਫੀ ਨੂੰ ਸਾਰੇ ਜਾਣਦੇ ਹਾਂ ਅਸੀਂ, ਥੋੜ੍ਹੇ ਗੀਤ ਗਾਏ ਉਹਨਾਂ ਨੇ, 1-2 ਟੇਪਾਂ ਆਈਆਂ ਉਹਨਾਂ ਦੀਆਂ, ਪਰ ਉਹ ਕਿਤੇ ਲਾਈਵ ਗਾਉਂਦੇ ਹੁੰਦੇ ਸੀ ਜ਼ਿਆਦਾ। ਟੀਚਰ ਰਹੇ ਨੇ ਪਿੱਛੇ ਜੇ, ਉਹ ਉਹਨਾਂ ਦਾ ਅਕਾਲ ਚਲਾਉਣਾ ਹੋਇਆ, ਟੀਚਿੰਗ ਕੀਤੀ ਆ। ਅਤੇ ਗੁਰਦਾਸ ਮਾਨ ਅਤੇ ਹਾਕਮ ਸੂਫੀ, ਸਮਕਾਲੀ ਗਾਇਕੀ ਇਹਨਾਂ ਨੇ ਸ਼ੁਰੂ ਕੀਤੀ ਆ, ਪਰ ਜਿੰਨਾ ਸਤਿਕਾਰ ਹਾਕਮ ਸੂਫੀ ਦਾ ਆ ਕਿ ਅਸਲ 'ਚ ਕਲਾ ਨੂੰ ਮੇਨਟੇਨ ਰੱਖਿਆ, ਅਤੇ ਗੁਰਦਾਸ ਮਾਨ ਉਹਨਾਂ ਦਾ ਨੂੰ ਤਾਂ ਅੱਜ ਕੱਲ੍ਹ ਨਾਂ ਵੀ ਕੋਈ ਲੈ ਦੇਵੇ ਤਾਂ ਲੋਕ ਗਾਲਾਂ ਕੱਢਣ ਨੂੰ ਪੈਂਦੇ ਨੇ, ਗੀਤ ਤਾਂ ਇੱਕ ਪਾਸੇ। ਸੋ ਇਹੀ ਕਲਾ ਆ, ਇਕੱਠੇ ਸ਼ੁਰੂ ਕੀਤਾ ਸੀ, ਇੱਕੋ ਸਟਾਈਲ, ਸਾਰਾ ਕੁਛ, ਪਰ ਹਾਕਮ ਸੂਫੀ ਹਾਕਮ ਸੂਫੀ ਹੈ। ਆ ਜਾਓ ਫਿਰ ਗੀਤ ਸੁਣਦੇ ਹਾਂ।
ਕੜਵਾ ਦੇ ਮਾਇਆ ਕੋਕਾ ਬੇਹਾਨੀਆਂ, ਕੋਕਾ ਕੜਵਾ ਦੇ ਮਾਇਆ ਕੋਕਾ, ਹਾੜੀ ਵਿਵੇਚੀ ਸੋਹਣੀ ਵਿਖਾ ਦੀ, ਹਾੜੀ ਵਿਵੇਚੀ ਸੋਹਣੀ ਵਿਖਾ ਦੀ, ਉਹ ਵਾਦਾ ਤੇਰਾ ਕੋਕਾ ਬੇਹਾਨੀਆਂ, ਕੋਕਾ ਕੜਵਾ ਦੇ ਮਾਇਆ ਕੋਕਾ ਬੇਹਾਨੀਆਂ, ਕੋਕਾ ਜਾਵੇਂਗੇ ਤੂੰ ਕਾਤੇ ਰੋਤਾ ਪਾਂਡਾ ਤੀਂਦਾ ਸਾਂਬਾ ਕੇ ਮੈਂ ਸਾਂਬਾ ਤੇਰਾ ਬੋਤਾ ਪਾਂਡਾ ਤੀਂਦਾ ਸਾਂਬਾ ਕੇ ਮੈਂ ਸਾਂਬਾ ਤੇਰਾ ਬੋਤਾ ਗਰੀ ਨਾਲ ਆਇਆ ਵੇ ਤੂੰ ਗਰੀ ਨਾਲ ਆਇਆ ਵੇ ਤੂੰ ਰੱਬ ਰੱਬ ਮਰਦਾ ਗੋਤਾ ਕੋਕਾ ਕੜਵਾ ਦੇ ਮਾਇਆ ਕੋਕਾ ਬਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ ਸੋਨੜੀ ਕਾਂ ਰੋਟੀ ਟੁੱਕੀ ਕਰਾਂ ਨਾਲੇ ਸਹਾਨੀ ਤਿਝੜੀ ਕਾਂ ਰੋਟੀ ਟੁੱਕੀ ਕਰਾਂ ਨਾਲੇ ਸਹਾਨੀ ਤਿਝੜੀ ਕਾਂ ਬੂਹੇ ਉੱਤੇ ਜਾਵਾਂ ਜਦੋਂ ਬੂਹੇ ਉੱਤੇ ਜਾਵਾਂ ਅਗੋਂ ਨੱਕ ਚੜਾਉਂਦਾ ਬਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ ਬਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ ਲੜੇਗੀ ਦਿਲ ਵਿੱਚ ਰੱਖ ਦੀਆਂ ਸੌ ਸੌ ਰੋਸੇ ਸੋਹਰਾ ਮੇਰਾ ਬੁੜ ਬੁੜ ਜਾਣਾ ਬੁੜ ਬੁੜ ਕਰਦਾ ਹਰਦਮ ਕੋਸੇ ਉਹ ਲਾਲ ਪੀਲੇ ਹੋ ਕੇ ਕਹਿੰਦੇ ਲਾਲ ਪੀਲੇ ਹੋ ਕੇ ਕਹਿੰਦੇ ਪਦੇ ਤੈਨੂੰ ਸੋਤਾ ਬਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ ਬਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ ਮਸਿਆ ਸੁਨਾਰੀ ਲੱਗੀ ਲੈ ਜਾ ਨਾਲ ਹਾਣੀਆਂ ਪਿਛਲੇ ਵਰੇ ਦੀ ਸੁੱਖ ਸਿਰ ਉੱਤੋਂ ਲਾਣੀਆਂ ਪਿਛਲੇ ਵਰੇ ਦੀ ਸੁੱਖ ਸਿਰ ਉੱਤੋਂ ਲਾਣੀਆਂ ਹੱਥ ਬਾਜੂ ਵੀ ਨਹੀਂ ਲੱਗਦਾ ਤੇਰੇ ਬਾਜੂ ਵੀ ਨਹੀਂ ਲੱਗਦਾ ਮਨ ਜਾ ਭੱਲਿਆ ਬਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ ਬਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ ਗਲੀ ਗਲੀ ਵਨ ਜਾਹਰਾ ਫਿਰਦਾ ਗਲੀ ਗਲੀ ਵਨ ਜਾਹਰਾ ਫਿਰਦਾ ਤੇਰੇ ਉੱਚੀ ਹੋਕਾ ਲੈ ਜੋ ਕੋਕਾ ਬਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ ਬਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ ਬਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ
ਜੀ ਇਹ ਰੀਲ ਅਕਸਰ ਬੱਸਾਂ ਦੇ ਵਿੱਚ ਚੱਲਦੀ ਹੁੰਦੀ ਸੀ ਜਦੋਂ 90ਵਿਆਂ ਦੇ ਵਿੱਚ 80ਵਿਆਂ ਦੇ ਵਿੱਚ ਟਰੈਵਲ ਕਰਦੇ ਹੁੰਦੇ ਸੀ ਤਾਂ ਕਾਲਜਾਂ ਨੂੰ ਜਾਣਾ ਅਤੇ ਕਿਤੇ ਵੀ ਜਾਣਾ ਅਤੇ ਬੱਸ ਦੇ ਵਿੱਚ ਇਹ ਤਕਰੀਬਨ ਗੀਤ ਲੱਗੇ ਹੁੰਦੇ ਸੀ ਉਦੋਂ ਕਿਉਂਕਿ ਇੱਕ ਤਾਂ ਖਾੜਕੂ ਲਹਿਰ ਬੜੀ ਜ਼ੋਰਾਂ 'ਤੇ ਸੀ ਅਤੇ ਇੱਦਾਂ ਦੇ ਸਾਫ਼ ਸੁਥਰੇ ਗੀਤ ਕਾਫੀ ਲੱਗੇ ਹੁੰਦੇ ਸੀ ਬੱਸਾਂ ਦੇ ਵਿੱਚ ਸ਼ਬਦ ਕੀਰਤਨ ਵੀ ਬੜਾ ਲੱਗਿਆ ਹੁੰਦਾ ਸੀ ਪਰ ਇਹ ਗੀਤ ਚੱਲਦੇ ਹੁੰਦੇ ਸੀਗੇ ਸੋ ਯਾਦਾਂ ਤਾਜ਼ੀਆਂ ਹੋਈਆਂ ਹੋਣਗੀਆਂ ਤੁਹਾਡੀਆਂ ਵੀ ਸੋ ਪਿਆਰਿਓ ਗੀਤ ਤੀਜਾ ਮੈਨੂੰ ਲੱਗਦਾ ਨਹੀਂ ਲੱਗਣਾ ਕਿਉਂਕਿ ਗਿਆਨੀ ਜੀ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਅੱਜ ਪਰ ਮੈਂ ਪਹਿਲਾਂ ਥੋੜ੍ਹੇ ਸੁਨੇਹੇ ਪੜ੍ਹਦਾ ਜਗਦੀਪ ਗਿੱਲ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ ਸਾਡੇ ਨਾਲ ਜੀ ਆਇਆਂ ਨੂੰ ਜਗਦੀਪ ਜੀ ਔਰ ਇਸ ਤੋਂ ਇਲਾਵਾ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਇਹ ਹੈ ਕਿ ਕੱਲ੍ਹ ਆਪਾਂ ਗੱਲ ਕੀਤੀ ਸੀ ਕਿ ਸੁਸਾਇਟੀ ਦੇ ਵਿੱਚ ਗੁੱਸਾ ਵੱਧ ਰਿਹਾ ਹੈ ਪੈਂਡੈਮਿਕ ਕਰਕੇ ਇਹ ਅੰਕੜੇ ਦੱਸ ਰਹੇ ਨੇ ਕਿ ਜਿਹੜੇ ਕਸਟਮਰ ਹੈ ਉਹ ਜਾਂ ਜਹਾਜ਼ 'ਚ ਬਹਿੰਦੇ ਨੇ ਹੋਸਪਿਟੈਲਿਟੀ ਦੇ ਕਿਸੇ ਵੀ ਸੈਕਟਰ ਦੇ ਵਿੱਚ ਨੇ ਟੈਕਸੀ ਜਾਂ ਹੋਰ ਖਾਣ ਪੀਣ ਦੇ ਰੈਸਟੋਰੈਂਟ ਤਾਂ ਜਿਹੜੀ ਰਿਪੋਰਟਿੰਗ ਹੋ ਰਹੀ ਹੈ ਕੰਪਲੇਂਟਸ ਰਜਿਸਟਰ ਹੋ ਰਹੀਆਂ ਨੇ ਉਹਦੇ ਵਿੱਚ 10% ਵਾਧਾ ਇੱਕਦਮ ਹੋਇਆ। ਇਹ ਬਹੁਤ ਵੱਡੇ ਨੰਬਰ ਨੇ ਅਤੇ ਇਹੋ ਜਿਹੀ ਖਬਰ ਇੱਕ ਅੱਜ ਛਪੀ ਹੈ ਕਿ ਪਰਥ ਦੇ ਵਿੱਚ ਇੱਕ ਵਿਅਕਤੀ ਨੇ ਉਹ ਫਿਸ਼ ਐਂਡ ਚਿਪ ਸ਼ੋਪ ਦੀ ਦੁਕਾਨ 'ਤੇ ਗਿਆ ਅਤੇ ਉਹ ਬੰਦ ਹੋ ਚੁੱਕੀ ਸੀ, ਉਹਨੇ ਕਿਚਨ ਬੰਦ ਕਰਤੀ ਸੀ ਅਤੇ ਟਾਈਮ ਹੋ ਚੁੱਕਾ ਸੀ ਅਤੇ ਉਹ ਕਹਿੰਦਾ ਮੈਨੂੰ ਚਿਪਸ ਚਾਹੀਦੇ ਆ। ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਚਿਪਸ ਨਹੀਂ ਦੇ ਸਕਦੇ ਕਿਉਂਕਿ ਸ਼ੋਪ ਬੰਦ ਹੈ, ਹੁਣ ਦੁਬਾਰਾ ਸਾਨੂੰ ਪਤਾ ਕਿ ਉਹਨੂੰ ਅੱਧਾ ਘੰਟਾ ਲੱਗ ਜਾਂਦਾ ਮੁੜ ਕੇ ਗਰਮ ਹੋਣ ਨੂੰ। ਉਹ ਕਹਿੰਦੇ ਨਹੀਂ ਦੇ ਸਕਦੇ ਤਾਂ ਉਹਨੇ ਚਾਕੂ ਕੱਢ ਲਿਆ, ਕਹਿੰਦਾ ਮੈਂ ਕਤਲ ਕਰ ਦੂੰਗਾ ਜੇ ਮੈਨੂੰ ਚਿਪਸ ਨਾ ਮਿਲੇ। ਚਾਕੂ ਕੱਢ ਕੇ ਨਾਲੇ ਪੈਸੇ ਟੇਬਲ 'ਤੇ ਰੱਖਦੇ, ਡੌਨ ਫੀਲਿੰਗ ਲਈ ਉਹਨੂੰ। ਚਲੋ ਉਹਨਾਂ ਨੇ ਆਪਣੇ ਮੁੜ ਕੇ ਚੁੱਲ੍ਹੇ ਬਾਲੇ ਅਤੇ ਨਾਲ ਦੀ ਨਾਲ ਉਹਨਾਂ ਨੇ ਅੰਦਰੋਂ ਜਾ ਕੇ ਕਿਤੇ ਪੁਲਿਸ ਨੂੰ ਫੋਨ ਕਰਤਾ ਵੀ ਭਾਈ ਸਾਡੇ ਨਾਲ ਇੱਦਾਂ ਹੋਈ ਹੈ, ਅਤੇ ਪੁਲਿਸ ਥੋੜ੍ਹੇ ਬਸ ਮਿੰਟਾਂ 'ਚ ਆ ਕੇ ਉਹ ਬੰਦਾ ਚੱਕ ਲਿਆ, ਨਾਲੇ ਉਹਦਾ ਚਾਕੂ ਨਾਲੇ ਪੈਸੇ, ਨਾਲੇ ਫਿਰ ਉਹਨੇ ਦੱਸਿਆ ਨਹੀਂ ਵੀ ਮੈਂ ਕੌਣ ਹੈ, ਅਤੇ ਉਹਨੂੰ ਚਾਰਜ ਕੀਤਾ ਹੈ ਅਤੇ ਉਹਦੀ ਹੁਣ ਬੇਲ ਨਹੀਂ ਹੋਈ, ਜ਼ਮਾਨਤ ਨਹੀਂ ਹੋਈ। ਸੋ ਹੌਟ ਚਿਪਸ ਦੇ ਪਿੱਛੇ ਦੁਨੀਆ ਕਤਲ ਤੱਕ ਪਹੁੰਚਣ ਨੂੰ ਫਿਰਦੀ ਹੈ, ਇੰਨਾ ਉਹ ਆਪਣਾ ਮਾਨਸਿਕ ਸੰਤੁਲਨ ਅਸੀਂ ਗਵਾ ਚੁੱਕੇ ਹਾਂ ਬੇਸਬਰੀ। ਹੋਰ ਵੀ ਕਈ ਖਬਰਾਂ ਨੇ ਜਿਹੜੀਆਂ ਆਉਣ ਵਾਲੇ ਟਾਈਮ 'ਚ ਤੁਹਾਡੇ ਨਾਲ ਸਾਂਝੀਆਂ ਕਰਦੇ, ਨਾਲ ਦੀ ਨਾਲ ਗੱਲਾਂ ਬਾਤਾਂ ਵੀ ਕਰਾਂਗੇ। ਬਿੱਟਾ ਸਾਹਿਬ ਵੀ ਆਉਣਗੇ ਅਤੇ ਟੀਕਿਆਂ ਦਾ ਵੀ ਜਿਹੜਾ ਮਾਈਲਸਟੋਨ ਹੈ ਕਾਫੀ ਹੋ ਚੁੱਕਾ, ਆਸਟ੍ਰੇਲੀਆ ਦੇ ਵਿੱਚ ਲੱਗ ਚੁੱਕੇ ਨੇ, ਹੁਣ ਬੂਸਟਰ ਸ਼ੋਟ ਵੀ ਬੜੀ ਛੇਤੀ ਆਉਣ ਵਾਲਾ ਹੈ, ਅਤੇ ਜਿਹੜਾ ਟਰੈਵਲ ਹੈ ਉਹ ਖੁੱਲ੍ਹ ਚੁੱਕਾ ਹੈ, ਖੁੱਲ੍ਹੇਗਾ। ਮਲਕੀਤ ਸਿੰਘ ਜੀ ਵੀ ਆ ਗਏ ਨੇ ਪ੍ਰੋਗਰਾਮ 'ਚ, ਸਤਿ ਸ਼੍ਰੀ ਅਕਾਲ ਮਲਕੀਤ ਜੀ। ਅਤੇ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਗਿਆਨੀ ਜੀ ਨਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ।
ਪ੍ਰੋਗਰਾਮ ਦਿਲ ਵਾਲੀ ਗੱਲ ਤੁਹਾਡੇ ਤੱਕ ਲੈ ਕੇ ਆਉਣ ਵਿੱਚ ਸਹਿਯੋਗ ਕਰ ਰਿਹਾ ਹੈ HK ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK ਕਿਡਸ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਜਸਪ੍ਰੀਤ ਸਿੰਘ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਜੀ ਆਇਆਂ ਨੂੰ। ਤੇ ਉਧਰ ਸਾਡੇ ਤਾਇਆ ਜੀ ਨੂੰ ਫਿਰ ਫੋਨ ਕੀਤਾ ਸਵੇਰੇ ਤੇ ਚੱਕਿਆ ਨਹੀਂ ਲੈਂਡਲਾਈਨ, ਤੇ ਮੈਨੂੰ ਸ਼ੱਕ ਪਿਆ ਕਿ ਤਾਇਆ ਜੀ ਹੁਣ ਮੈਨੂੰ ਨਹੀਂ ਲੱਗਦਾ ਘਰ ਰਹਿਣਗੇ, ਤੇ ਜਦ ਮੋਬਾਈਲ ਤੇ ਕੀਤਾ ਤੇ ਫਿਰ ਪਤਾ ਲੱਗਿਆ ਕਿ ਹਜੇ ਕੈਨਬਰਾ ਤੋਂ ਮੁੜੇ ਹੀ ਨਹੀਂ ਹੈਗੇ। ਤੇ ਮੈਂ ਤਾਇਆ ਜੀ ਨੂੰ ਨਾਲ ਲੈਂਦਾ ਪ੍ਰੋਗਰਾਮ ਦੇ ਵਿੱਚ, ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਤਾਇਆ ਜੀ ਸਤਿ ਸ਼੍ਰੀ ਅਕਾਲ ਜੀਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਰਾਜੀ ਖੁਸ਼ੀ ਤੋਂ ਬਚਿਆ, ਤੁਸੀਂ ਆਪਣਾ ਸੁਣਾਓ।
ਬਸ ਜੀ ਉਹ ਮਸਾਂ ਹੀ ਹੁਣ ਸਰਕਾਰ ਨੇ ਰਸਤਾ ਲਾਇਆ ਵਾ ਵੀ ਤੁਸੀਂ ਬਾਹਰ ਨਿਕਲ ਸਕਦੇ ਹੋ।
ਹਾਂਜੀ ਹਾਂਜੀ, ਤੁਸੀਂ ਥੋੜਾ ਲਾਗੇ ਆਓ ਫੋਨ ਦੇ, ਤੁਸੀਂ ਦੂਰ ਆ ਥੋੜਾ ਜਿਹਾ।
ਮੋਬਾਇਲ ਹੁਣ ਅਜੇ ਵਰਤਣ ਦੀ ਜਾਂਚ ਹੀ ਨਹੀਂ ਆਉਂਦੀ ਚੰਗੀ ਤਰ੍ਹਾਂ। ਅੱਛਾ ਠੀਕ ਠਾਕ ਚੜ੍ਹਦੀ ਕਲਾ?
ਹਾਂਜੀ ਹਾਂਜੀ, ਅਸੀਂ ਚੜ੍ਹਦੀ ਕਲਾ ਚ, ਤੇ ਏਦਾਂ ਆ ਤਾਇਆ ਜੀ ਹੁਣ ਤੁਸੀਂ ਪਿਛਲੇ ਹਫਤੇ ਲਾਵਾਂ ਕਰਵਾਈਆਂ, ਵਿਆਹ ਕਰਾਏ, ਆਨੰਦ ਕਾਰਜ ਕਰਵਾਏ ਆ, ਤੇ ਘਰ ਵੀ ਵਾਪਸ ਮੁੜਨਾ ਹੁੰਦਾ ਹੈ, ਹੁਣ ਕੈਨਬਰਾ ਤੁਸੀਂ ਜੀਏ ਲਾ ਕੇ ਬਹਿ ਗਏ ਆ।
ਉਹ ਗੱਲ ਇਹ ਆ ਨਾ ਵੀ ਹੁਣ 2 ਸਾਲ ਹੋ ਗਏ ਆ ਘਰ ਬੈਠੇ ਆ, ਘਰ ਦਾ ਰਾਸ਼ਨ ਛੱਡਦੇ ਆ, ਹੁਣ ਬਾਹਰ ਨਿਕਲੀਏ ਨਾ ਕੋਈ
ਰਾਸ਼ਨ ਦਾ ਬਚਾ ਕਰਕੇ। ਮੈਨੂੰ ਲੱਗਦਾ ਤੁਹਾਡੇ ਤੁਸੀਂ ਇੱਦਾਂ ਕਹਿੰਦੇ ਵੀ ਜੇ ਮੈਂ ਘਰ ਚਲੇ ਗਿਆ ਤੇ ਮੈਨੂੰ ਘਰੇ ਸਿਟੀਜ਼ਨਸ਼ਿਪ ਮਿਲ ਜਾਣੀ, 2 ਸਾਲ ਰਹਿਣ ਤੋਂ ਬਾਅਦ ਮਿਲਦੀ ਹੈ ਨਾ ਆਸਟ੍ਰੇਲੀਆ ਚ ਵੀ। ਆਹੋ ਫੇਰ ਹਜੇ ਤੱਕ ਤਾਂ ਤੁਹਾਡੇ ਮੇਰੇ ਕੋਲ ਘੰਟੇ ਹੀ ਨਹੀਂ ਪੂਰੇ ਹੋਏ 2 ਸਾਲ ਘਰੇ ਰਹਿਣ ਦੇ, ਤੁਸੀਂ ਮਤਲਬ ਇੰਨਾ ਘੁੰਮਦੇ ਫਿਰਦੇ ਰਹੇ।
ਚਲੋ ਤੁਸੀਂ ਕਰੇ ਜਹਾਂ ਦਾਣੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ
ਸੱਚ ਹੈ। ਬਿਲਕੁਲ
ਉਹ ਸੱਚੀ ਬਾਤ ਇਹ ਹੈ ਵੀ ਜਿੱਥੇ ਮਹਾਰਾਜ ਨੇ ਜੋਗ ਖਿਲਾਰੀ ਆ ਉਹ ਚੁੰਗਣੀ ਪੈਂਦੀ ਆ। ਉਹ ਇੱਕ ਗਿਆਨੀ ਸੀ, ਗਿਆਨੀ ਮਾਨ ਸਿੰਘ ਝੌਹਰ, ਬੜੇ ਵੱਡੇ ਬਹੁਤ ਭਾਰੀ ਵਿਦਵਾਨ ਹੋਏ ਆ। ਵੈਸੇ ਮੇਰੀ ਜਾਣਕਾਰੀ ਦੇ ਹਿਸਾਬ ਨਾਲ ਦੁਨੀਆਂ ਤੇ ਵੈਸੇ ਧਰਤੀ ਹੋਰ ਪਰ ਹੈ, ਹੋਰ ਹੋਰ ਦੁਨੀਆਂ ਅੱਗੇ ਤੋਂ ਅੱਗੇ ਆ, ਪਰ ਜਿੰਨੀ ਕੁ ਮੇਰੀ ਇਸ ਬਾਰੇ ਜਾਣਕਾਰੀ ਆ ਉਹਦੇ ਹਿਸਾਬ ਨਾਲ ਬੈਠ ਕੇ ਸਟੇਜ ਤੇ ਧਾਰਮਿਕ ਵਿਖਿਆਨ ਜਿਹਨੂੰ ਅੱਜ ਕੱਲ ਅਸੀਂ ਕਥਾ ਕਹਿੰਦੇ ਹਾਂ, ਉਹ ਜੋ ਵਿਦਵਤਾ ਜੋ ਗਿਆਨੀ ਮਾਨ ਸਿੰਘ ਝੌਹਰ ਵਿੱਚ ਸੀ ਨਾ, ਉਹ ਕਿਸੇ ਹੋਰ ਸਾਰੇ ਆਪੋ ਆਪਣੇ ਥਾਂ ਸਭ ਸਹੀ ਨੇ
ਜੀ,
ਪਰ ਉਹਦਾ ਮੁਕਾਬਲਾ ਨੀ, ਉਹਦੇ ਬਰਾਬਰ ਨੀ ਕੋਈ ਪਹੁੰਚ ਸਕਿਆ। ਮੇਰੀ ਸੋਚ ਆ, ਜਰੂਰੀ ਨੀ ਮੈਂ ਸਹੀ
ਹੋਵਾਂ।
ਤੇ ਉਹ ਕਹਿੰਦੇ ਗੱਲ ਗਲਤ ਅਸਲੀ ਦੱਸਣੀ, ਤੇ ਉਹ ਇੱਕ ਦਿਨ ਕਹਿੰਦੇ ਜੀ ਵੀ ਲੋਕ ਦਾਣੇ ਕਹਿ ਰਿਹਾ ਵੀ ਰੱਬ ਨੇ ਨਾ ਕੋਈ ਹਵਾਈ ਜਹਾਜ਼ ਤੇ ਕੋਈ ਹੈਲੀਕਾਪਟਰ ਤੇ ਚੀਜ਼ ਚੜ ਕੇ ਖਿਲਾਰਦਾ ਆ। ਉਦੋਂ ਨਵਾਂ ਨਵਾਂ ਸਪੁਤਨਿਕ ਰੂਸ ਦਾ ਗਿਆ ਸੀ ਨਾ, ਯੂਰੀ ਗਗਾਰਨ ਪੋਲਾਰਡ ਦੇ ਵਿੱਚ, ਕਹਿੰਦਾ ਮੇਰਾ ਦਾਣਾ ਪਾਣੀ ਨਾ ਰੱਬ ਨੇ ਰੂਸ ਵਾਲੇ ਰਾਕਟ ਦੇ ਵਿੱਚ ਬਹਿ ਕੇ
ਕਹਿੰਦਾ
ਖਿਲਾਰਿਆ ਵਾ। ਤੇ ਉਹ ਮੈਂ
ਉਹ ਕਿਵੇਂ
ਇਹ ਹੈ ਵੀ ਜਿੱਥੇ ਹਾਂਜੀ, ਤੇ ਨਾਲੇ ਇਹ ਵੀ ਆ ਵੀ ਕਿਤੇ ਨਾ ਕਿਤੇ ਜੇ ਕੋਈ ਸੱਦਦਾ ਹੈ ਤੇ ਇਹਦਾ ਮਤਲਬ ਵੀ ਮੇਰੀ ਕੋਈ ਲੋੜ ਆ, ਮੈਂ ਕੋਈ ਉਸਾਰੂ ਪਾ ਰਿਹਾ ਵਾ।
ਹਾਂਜੀ ਹਾਂਜੀ ਬਿਲਕੁਲ,
ਅੱਗੇ ਗੁਰੂ ਜਾਣੇ। ਹਾਂਜੀ
ਹਾਂਜੀ ਤਾਇਆ ਜੀ,
ਬੈਠੇ ਵੀ ਦੇਖ ਤਾਂ
ਉੱਲੀ ਲੱਗ ਜਾਂਦੀ ਆ। ਨਹੀਂ 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 ਉਹ ਏਦਾਂ ਆ ਵੀ ਤੁਸੀਂ ਤੁਹਾਡੀ ਲੋੜ ਹੈ ਹਰ ਪਾਸੇ ਆਸਟ੍ਰੇਲੀਆ ਦੇ ਵਿੱਚ, ਤੇ ਸਾਡੇ ਨਾਲ ਅੱਜ ਸਵੇਰੇ ਸਾਂਝ ਪਾਈ ਸੀ ਕਿ ਅੱਜ ਆਸਟ੍ਰੇਲੀਆ ਦੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਨਾ ਭੂਚਾਲ ਮਹਿਸੂਸ ਕੀਤਾ ਗਿਆ ਸਵੇਰੇ, ਤਾਂ ਇਹ ਵੀ ਇੱਕ ਖਬਰ ਹੈ। ਰਿਕਟਰ ਸਕੇਲ ਦੇ ਉੱਤੇ 5.3 ਸੀਗਾ, ਤੇ ਦੂਜੀ ਜੀ ਐਸ ਚਾਹਲ ਸਾਹਿਬ ਕਹਿ ਰਹੇ ਨੇ ਕਿ ਪਿਛਲੇ ਹਫ਼ਤੇ ਰਿਪੋਰਟ ਆਈ ਸੀ ਪਿਛਲੇ ਤੋਂ ਪਿਛਲੇ ਕਿ ਜਿਹੜੇ ਕੈਨਬਰਾ ਦੇ ਵਿੱਚ ਨਾ ਮਰਦਾਂ ਦੀ ਜਿਹੜੀ ਉਮਰ ਹੈ ਉਹ ਜ਼ਿਆਦਾ ਆ, ਐਵਰੇਜ ਸਾਰੇ ਆਸਟ੍ਰੇਲੀਆ ਨਾਲੋਂ 82 ਸਾਲ ਹੈ, ਮਤਲਬ ਉਮਰ ਭੋਗ ਰਹੇ ਨੇ ਐਵਰੇਜ ਏ ਸੀ ਟੀ ਦੇ ਵਿੱਚ। ਤੇ
ਇਹਦਾ ਮਤਲਬ ਇਹ ਆ ਵੀ ਮੈਂ ਗਲਤੀ ਨਹੀਂ ਕੀਤੀ।
ਨਹੀਂ ਨਹੀਂ ਉਹ ਚਾਹਲ ਸਾਹਿਬ ਇਹੀ ਕਹਿ ਰਹੇ ਨੇ ਕਿ ਤਾਇਆ ਜੀ ਆਪਣੀ ਉਮਰ ਵਧਾਉਣ ਗਏ ਹੋਏ ਨੇ, ਉੱਥੇ ਘੰਟੇ ਪੂਰੇ ਕਰਨ ਗਏ ਹੋਏ ਨੇ ਆਪਣੇ।
ਸਹੀ ਥਾਂ ਗਲਤੀ ਨਾਲ ਦਰੁਸਤੀ ਹੋ ਗਈ ਲੱਗਦੀ ਹੈ।
ਆਹੋ ਕਿਤੇ ਮਤਲਬ ਗਲਤੀ ਨਾਲ ਇੱਧਰ ਸਾਡੇ ਵੱਲ ਨੂੰ ਨਹੀਂ ਆ ਗਿਆ, ਸਾਡੇ ਵੱਲ ਥੋੜੀ ਘੱਟ ਹੈ। ਆਹੋ ਚਲੋ
ਹੋਰ, ਪਰ ਤੁਹਾਡੇ ਬਲਬੂਰ ਦੇ ਸਤਾਰ ਬੜੇ ਏਰੀਆ ਨਾ, ਉੱਥੇ ਪੀਰੀਪੁਰ ਮੁਲਤਾਨ ਆ, ਉੱਥੇ ਬੜੇ ਵੱਡੇ ਇੰਨੇ ਗਿਆਨੀ ਅਗਲੇ ਆਲਰੇਡੀ ਬੈਠੇ ਹੋਏ ਨੇ ਉੱਥੇ, ਉੱਥੇ ਇੱਕ ਦੂਏ ਢੂੰਡੀਆਂ ਕੌਣ ਜਾਣਾ ਮੇਰਾ ਨਾਂ ਜੀ
ਉਹ। ਤਾਇਆ ਜੀ ਤੁਸੀਂ ਪਿਛਲੀ ਵਾਰੀ ਗੱਲ ਕੀਤੀ ਸੀ ਗਿਆਨੀ ਬਖਸ਼ੀਸ਼ ਸਿੰਘ ਦੀ, ਤੇ ਆਪਣੇ ਰਾਗੀ ਹੋਏ ਨੇ ਬੜੇ, ਉਹਨਾਂ ਦੇ ਸ਼ਬਦ ਕੀਰਤਨ ਵੀ ਚੱਲਦਾ ਸਾਡੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਜ਼ਿਕਰ ਹੋਇਆ ਸੀਗਾ, ਤੇ ਯਾਦ ਹੈ ਤੁਹਾਨੂੰ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਕਈ ਵਾਰੀ ਗੱਲ ਵੀ ਸੁਣਾਈ ਸੀ ਕਿ ਜਿਹੜਾ ਸ਼ਬਦ ਕੀਰਤਨ ਹੈ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੁੰਦਾ ਆ, ਤੇ ਉਹ ਇੱਕ ਦੁਨੀਆਂ ਦਾ ਬਹੁਤ ਵੱਡਾ ਮੁਜੱਸਮਾ, ਬਹੁਤ ਵੱਡਾ ਕਹਿ ਲਓ ਕਿ ਸੈਂਟਰ ਸੰਗੀਤ ਦਾ ਰਿਹਾ ਆ ਔਰ ਹੈਗਾ ਆ। ਮਤਲਬ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਲੈ ਕੇ, ਮਤਲਬ ਕੋਈ ਮੇਰਾ ਖਿਆਲ ਐਡਾ ਵੱਡਾ ਔਰਗਨਾਈਜ਼ਡ ਨਹੀਂ ਹੋਇਆ ਕਿ ਜਿੱਥੇ ਮਤਲਬ ਤਕਰੀਬਨ 17-18 ਘੰਟੇ ਸੰਗੀਤ ਚੱਲਦਾ ਆ, ਤੇ ਉੱਥੋਂ ਦੀ ਜਿਹੜੀ ਫਿਰ ਡਿਵੈਲਪਮੈਂਟ ਹੈ ਸੰਗੀਤ ਦੀ ਰਾਗਾਂ ਦੀ ਕਿੱਡੀ ਮਹਾਨ ਵੱਡੀ ਹੋਏਗੀ। ਤੇ ਤੁਸੀਂ ਥੋੜ੍ਹੀ ਇਹਦੇ ਬਾਰੇ, ਕਿਉਂਕਿ ਤੁਸੀਂ ਤਾਂ ਉੱਥੇ ਰਹਿ ਕੇ ਆਏ ਹੋ, ਤੁਸੀਂ ਮਹਿਸੂਸ ਕੀਤਾ ਆ ਕਿ ਚਲੋ ਆਪਾਂ ਪੋਲਿਟਿਕਸ ਦੀ ਗੱਲ ਵੱਖਰੀ ਰੱਖੀਏ, ਉਹਦੇ ਦੀ ਅੱਜ ਆਪਾਂ ਗੱਲ ਕਰਾਂਗੇ, ਪਰ ਓਵਰਆਲ ਜਿਹੜਾ ਸਾਡਾ ਦਰਬਾਰ ਸਾਹਿਬ ਹੈ ਸਾਡੇ ਉਹ ਕੰਪਲੈਕਸ ਹੈ, ਉਹ ਇੱਕ ਸੰਗੀਤ ਦਾ ਧੁਰਾ ਆ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਆਪਾਂ ਕਲਾ ਦੀ ਗੱਲ,
ਬਿਲਕੁਲ ਬਿਲਕੁਲ ਸਹੀ ਹੈ, ਬਿਲਕੁਲ ਸਹੀ ਆ ਤੇ ਮੈਂ ਸੁਣਿਆ ਵਾ ਭਈ ਦਰਬਾਰ ਸਾਹਿਬ ਕੀਰਤਨ ਗਾਏ ਜਾ ਦੀ ਨਕਲ ਬੰਬੇ ਦੀਆਂ ਫਿਲਮੀ ਧੁਨਾ ਬਣਾਈ ਜਾਂਦੀਆਂ ਸੀ ਇਥੋਂ ਲੋਕੀ ਸੁਣਦੇ ਹੁੰਦੇ ਸੀਗੇ ਤੇ ਦੋ ਗੱਲਾਂ ਜਿਵੇਂ ਪ੍ਰਿੰਸੀਪਲ ਸੁਖਵੰਤ ਸਿੰਘ ਹੋਰਾਂ ਨੇ ਕਿਹਾ ਵੀ ਉਹ ਤੂੰ ਠਾਕਰ ਤੂੰ ਪੈਰ ਦਾ ਜਿਹੜਾ ਅਰਦਾਸ ਤੋਂ ਪਹਿਲਾਂ ਆਪਾਂ ਸ਼ਬਦ ਰਲ ਕੇ ਸੰਗਤ ਨਾਲ ਪੜ੍ਹਦੇ ਹਾਂ ਇਹਦੀ ਧੁਨ ਦੇ ਉੱਤੇ ਗਾਣਾ ਬਣਾਇਆ ਹੋਇਆ ਕੀ ਕੁੰਡੇ ਨਾਲ ਅੜਿਆਈ ਹੋ ਇਹੋ ਜਿਹਾ ਕੋਈ ਗਾਣਾ
ਕਾਲਾ ਡੋਰੀ ਆ ਕੁੰਡੇ ਨਾਲ ਕਾਲਾ ਡੋਰੀ ਆ ਕੁੰਡੇ ਨਾਲ
ਮਤਲਬ ਵੀ ਬਜਾਏ ਕਿ ਕੀਰਤਨ ਵਾਲੇ ਬੰਬੇ ਦੀ ਨਕਲ ਕਰਨ ਬੰਬੇ ਵਾਲੇ ਦਰਬਾਰ ਸਾਹਿਬ ਦੇ ਕੀਰਤਨ ਦੀ ਨਕਲ ਕਰਿਆ ਕਰਦੇ ਸਨ ਕਿ ਜਾਨੀ ਰਾਗ ਦਾ ਗੁਰਮਤ ਸੰਗੀਤ ਦਾ ਇੱਕ ਧੁਰਾ ਸੀ ਤੇ ਅੱਜ ਵੀ ਹੈਗਾ ਤੇ ਸਾਰੇ ਮੇਰੀ ਸੰਭਾਲ ਤੋਂ ਪਹਿਲਾਂ ਜਿਹੜੇ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਮੇਂ ਤੇ ਸਾਲ ਵਿੱਚ ਇੱਕ ਵਾਰੀ ਹਰਿਮੰਦਰ ਸਾਹਿਬ ਦਾ ਕੀਰਤਨ ਹੁੰਦਾ ਹੀ 18-20 ਘੰਟੇ
ਜੀ ਜੀ
ਹੁਣ ਵੀ ਹੋ ਰਿਹਾ ਤੇ ਉੱਥੇ ਮੰਜੀ ਸਾਹਿਬ ਕੀਰਤਨ ਦਰਬਾਰ ਸੱਜਦਾ ਹੁੰਦਾ ਸੀ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਜਿੱਦਣ ਜਲੂਸ ਨਿਕਲਦਾ ਆ ਜਾਂ ਕੱਲ ਆਪਾਂ ਨਗਰ ਕੀਰਤਨ ਕਹਿੰਦੇ ਹਾਂ ਤੇ ਉਸ ਦੀ ਰਾਤ ਨੂੰ ਮੰਜੀ ਸਾਹਿਬ ਹਿੰਦੂ ਮੁਸਲਮਾਨ ਸਿੱਖ ਗਵਈਏ ਰਾਗੀ ਆਣ ਕੇ ਉੱਥੇ ਆਪਣੇ ਆਪਣੇ ਫਨ ਦਾ ਜਿਹੜਾ ਸੀ ਵਿਖਾਵਾ ਕਰਿਆ ਕਰਦੇ ਸਨ
ਜੀ
ਫਿਰ ਹੌਲੀ 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 ਆਪਸੋਏ ਦੀ ਫਰਕੇ ਪੈਣਾ ਸ਼ੁਰੂ ਹੋਏ ਤੇ ਫਿਰ ਇਹ ਨਿਰੋਲ ਗੁਰਸਿੱਖ ਕੀਰਤਨੀਆਂ ਹੀ ਹੁਣ ਉੱਥੇ ਰਾਗੀ ਸਿੰਘ ਜਿਹੜੇ ਵੀ ਉੱਥੇ ਹਿੱਸਾ ਲੈਂਦੇ ਨੇ
ਜੀ
ਉਹ ਗੁਰਸਿੱਖ ਕੀਰਤਨ ਰਾਗੀ ਜਥੇ ਹੁੰਦੇ ਨੇ ਬਾਕੀ ਬਾਹਰ ਕਲਾਸੀਕਲ ਗਾਉਣ ਵਾਲੇ ਨਾਨ ਸਿੱਖ ਨਹੀਂ ਮੇਰੀ ਸੰਭਾਲ ਚ ਉੱਥੇ ਆਏ ਤੇ ਪਰ ਉਹਨਾਂ ਨੇ ਮੁਕਾਬਲੇ ਤੇ ਆਪਣਾ ਬਹੋਲੀਆਂ ਤੇ ਲੋਹਗੜ੍ਹ ਗੇਟ ਤੋਂ ਬਾਅਦ ਜਿਹੜਾ ਬਣਾਇਆ ਵਾ ਦੁਰਗਿਆਣਾ ਮੰਦਿਰ ਉੱਥੇ ਸ਼ੁਰੂ ਕਰਤੇ ਸੀ ਉੱਥੇ ਉੱਥੇ ਮੁਸਲਮਾਨ ਵੀ ਹਿੰਦੂ ਵੀ ਜੋ ਸ਼ਾਸਤਰੀ ਸੰਗੀਤ ਗਾਉਣ ਵਾਲੇ ਜਾਂ ਰਹਿਮਤ ਕਵਾਲ ਹੁੰਦੇ ਸੀਗੇ ਮਲੇਰਕੋਟਲੇ ਦੇ ਉਹ ਆਉਂਦੇ ਹੁੰਦੇ ਸੀਗੇ ਤੇ ਮਤਲਬ ਵੱਖ ਵੱਖ ਦੋ ਤਰ੍ਹਾਂ ਹੋ ਗਏ ਪਰ ਸਾਡਾ ਜਿਹੜਾ ਹੈਗਾ ਨਾ ਕੀਰਤਨ ਰਾਗ ਵਿਦਿਆ ਹੋਣ ਦੇ ਨਾਲ ਨਾਲ ਪ੍ਰਧਾਨਤਾ ਸਾਡੇ ਆ ਸ਼ਬਦ ਦੀ ਗੁਰਬਾਣੀ ਦੀ
ਜੀ ਜੀ
ਬਾਕੀ ਦੁਨੀਆਂ ਰਾਗ ਸੁਰ ਤਾਲ ਵਹਿੰਦੀ ਹੈ ਤੇ ਗੀਤ ਦੇ ਵਿੱਚ ਕੀ ਕੁਝ ਵੇਖਿਆ ਜਾਂਦਾ ਹੈ ਉਹ ਦੁਨੀਆਂ ਵਹਿੰਦੀ ਹੈ ਪਰ ਗੁਰਮਤਿ ਦਾ ਜਿਹੜਾ ਸੰਗੀਤ ਹੈ ਗੁਰੂ ਦੀ ਬਾਣੀ ਨੂੰ ਰਾਗ ਸੁਰ ਤਾਲ ਦੇ ਨਾਲ ਮੇਲ ਕੇ ਗਾਉਣਾ ਇਹਨੂੰ ਕੀਰਤਨ ਆਖਿਆ ਜਾਂਦਾ ਕੀਰਤੀ ਪ੍ਰਭੂ ਦਾ ਜਸ ਤਰਨਾ ਰਾਗ ਰਾਹੀਂ
ਉਹਨੂੰ ਕੀਰਤ ਕਹਿੰਦੇ
ਥੋੜਾ ਸਾਨੂੰ ਨਾ ਜਦੋਂ ਮੈਂ 1958 ਦੀ ਜਨਵਰੀ ਤੋਂ ਸਾਡਾ ਕੋਰਸ ਸ਼ੁਰੂ ਹੋਇਆ ਸ਼ਹੀਦ ਸਿੰਘ ਮਿਸ਼ਰੀ ਕਾਲਜ ਦੇ ਵਿੱਚ ਸੰਗੀਤ ਕਲਾਸ ਦਾ ਤੇ ਉਹ ਨਿੱਕੀ ਜੀ ਬੈਕਗਰਾਉਂਡ 1954 ਚ ਸ਼੍ਰੋਮਣੀ ਕਮੇਟੀ ਦੇ ਉੱਪਰ ਇੱਕ ਨਾਗੋ ਕੇ ਗਰੁੱਪ ਜਹੇਦਾਰ ਗਰੁੱਪ ਮਝੈਲ ਗਰੁੱਪ ਨਾਗੋ ਕੇ ਗਰੁੱਪ ਵੀ ਕਿਹਾ ਜਾਂਦਾ
ਸੀ
ਤੇ ਉਹਨਾਂ ਦਾ ਲਿੰਕ ਜੁੜਦਾ ਸੀ ਆਪਣਾ ਮਹਾਰਾਜੇ ਪਟਿਆਲੇ ਰਾਹੀਂ ਪਟੇਲ ਨਾਲ ਸ਼੍ਰੋਮਣੀ ਕਮੇਟੀ ਤੇ ਉਹਨਾਂ ਦਾ ਕਬਜ਼ਾ ਸੀ ਉਹਨਾਂ ਵੱਲੋਂ ਪ੍ਰਧਾਨ ਬਣ ਗਏ ਸਰਦਾਰ ਈਸ਼ਰ ਸਿੰਘ ਮਝੈਲ ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪੁਰਾਣੇ ਵਿਦਿਆਰਥੀ ਸਨ ਪ੍ਰਿੰਸੀਪਲ ਗੰਗਾ ਸਿੰਘ ਦੇ ਵੇਲੇ ਉਹ ਪ੍ਰਧਾਨ ਬਣ ਗਏ ਤੇ ਉਹਨਾਂ ਨੇ ਫਿਰ ਉਹਨਾਂ ਦੀ ਪ੍ਰਧਾਨਗੀ ਵੇਲੇ ਸੰਗੀਤ ਵਿਦਿਆਲਾ ਸ਼ੁਰੂ ਹੋਇਆ ਦੁਬਾਰਾ 47 ਦਾ ਬੰਦ ਹੋਇਆ ਮਿਸ਼ਨਰੀ ਕਾਲਜ ਵੀ ਸ਼ੁਰੂ ਹੋਇਆ ਤੇ ਸੰਗੀਤ ਵਿਦਿਆਲਾ ਵੀ ਸ਼ੁਰੂ ਹੋਇਆ ਪਰ ਸੰਗੀਤ ਵਿਦਿਆਲਾ ਕਲਾਸਾਂ ਲੱਗਦੀਆਂ ਨੇ ਬਿਬੇਕਸਰ ਗੁਰਦੁਆਰੇ
ਅੱਛਾ ਜੀ
ਫਿਰ ਇਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦਾ ਇੱਕ ਹਿੱਸਾ ਹੀ ਬਣ ਗਏ ਹੁਣ ਇਕੱਠਾ ਹੀ ਉੱਥੇ ਚੱਲਦਾ ਹੈ ਪੁਤਲੀ ਘਰ ਦੇ ਨੇੜੇ ਮਾਸਟਰ ਤਾਰਾ ਸਿੰਘ ਦੇ ਘਰ ਦੇ ਨੇੜੇ
ਜੀ
ਤੇ ਕਹਿਣ ਤੋਂ ਭਾਵ ਇਹ ਹੈ ਕਿ ਉੱਥੇ 1958 ਦੇ ਵਿੱਚ ਸਾਨੂੰ ਉਹਨਾਂ ਨੇ ਸਾਡੇ ਪ੍ਰੋਫੈਸਰ ਹੁੰਦੇ ਸਰ ਰਜਿੰਦਰ ਸਿੰਘ ਜੀ ਐਮਏ ਮਿਊਜ਼ਿਕ ਦੇ ਸੀਗੇ ਤੇ ਸ਼ੁਰੂ ਚੋਂ ਦਿੱਲੀ ਗੁਰਮਤਿ ਵਿਦਿਆਲੇ ਵਿੱਚ ਉਹਨਾਂ ਨੇ ਕੀਰਤਨ ਸਿੱਖਿਆ ਸੀ ਗਿਆਨੀ ਹਰਦੇਵ ਸਿੰਘ ਪਾਸੋਂ ਕਾਵਗੰਜ ਬਹੁਤ ਪੁਰਾਣਾ ਵਿਦਿਆਲਾ ਹੈ ਉਸ ਤੋਂ ਬਾਅਦ ਉਹਨਾਂ ਲਖਨਊ ਤੋਂ ਸੰਗੀਤ ਦੀ ਕਲਾਸੀਕਲ ਐਮਏ ਕੀਤੀ ਤੇ ਜਲੰਧਰ ਰੇਡੀਓ ਦੇ ਉੱਤੇ ਉਹ ਕਲਾਸੀਕਲ ਰਾਗ ਗਾਉਂਦੇ ਹੁੰਦੇ ਸੀਗੇ ਗਾਇਬ ਗਾਏ ਜਦੋਂ ਉਹਨਾਂ ਨੂੰ ਸੱਦਿਆ ਜਾਂਦਾ ਤੇ ਉਹਨਾਂ ਨੇ ਸਾਨੂੰ ਰਾਗ ਆਪਣਾ ਮਾਲ ਕੌਰ ਤੇ ਤਿੰਨ ਤਾਲ ਦੇ ਵਿੱਚ ਇੱਕ ਸ਼ਬਦ ਸਿਖਾਇਆ ਤੁਮ ਹੋ ਸਭ ਰਾਜਨ ਕੇ ਰਾਜਾ।
ਹਾਂਜੀ,
ਤੇ ਮੈਂ ਉਹ ਸਮਝਦਾ ਤੇ ਉਹ ਕਿਸੇ ਨਾ ਕਿਸੇ ਫਿਲਮੀ ਟਿਊਨ ਮੈਂ ਸਮਝਦਾ ਰਿਹਾ ਉਹਨੂੰ, ਕਿਉਂਕਿ ਕਈ ਵਾਰ ਕਲਾਸੀਕਲ ਦੀਆਂ ਵੀ ਮੂਵੀਆਂ ਆਉਂਦੀਆਂ ਸੀ, ਸਵਾਮੀ ਹਰੀਦਾਸ, ਤਾਨਸੇਨ, ਬੈਜੂ ਬਾਵਰਾ, ਝਨਕ ਝਨਕ ਪਾਇਲ ਬਾਜੇ, ਇਹਨਾਂ ਦੇ ਵਿੱਚ ਰਾਗ ਕਲਾਸੀਕਲ ਮਿਊਜ਼ਿਕ ਬੜਾ ਦਰਸਾਇਆ ਜਾਂਦਾ ਸੀ,
ਤੇ
ਇਹ ਉਹਨਾਂ ਮੂਵੀਆਂ ਦੇ ਵਿੱਚੋਂ ਵੀ ਕਿਤੇ ਇਸ ਟਿਊਨ ਦੇ ਉੱਤੇ ਕੋਈ ਗੀਤ ਗਾਇਆ ਗਿਆ ਸੀ, ਉਹ ਨੀ ਮੈਨੂੰ ਪਤਾ ਕਿਹੜਾ ਆ।
ਅੱਛਾ,
ਤੇ ਮੈਂ ਸਮਝਦਾ ਰਿਹਾ ਵੀ ਸਾਨੂੰ ਤੇ ਉੱਥੋਂ ਨਕਲ ਕਰਕੇ ਸਿਖਾਈ ਆ। ਆ ਥੋੜੇ ਦਿਨ ਹੋਏ ਆ, ਇਹ ਤਾਂ ਮੂਵੀਆਂ ਤੇ ਬਣ ਗਿਆ ਰਹੀਆਂ ਨੇ 50ਵਿਆਂ ਤੇ 60ਵਿਆਂ ਵਿੱਚ। 1922 ਦੇ ਵਿੱਚ ਹਰਿਮੰਦਰ ਸਾਹਿਬ ਦੇ ਅੰਦਰੋਂ ਇਸ ਟਿਊਨ ਤੇ ਕੀਰਤਨ ਕੀਤਾ ਜਾ ਰਿਹਾ। ਉਹ ਸ਼ਬਦ ਵੀ ਨੀ ਮੈਨੂੰ ਯਾਦ ਰਿਹਾ,
ਠੀਕ ਹੈ,
ਤੇ ਉਹੀ ਤਾਲ, ਉਹੀ ਰਾਗ, ਉਹੀ ਬੰਦਿਸ਼, ਤੁਮ ਹੋ ਸਭ ਰਾਜਨ ਕੇ ਰਾਜਾ, ਸ਼ਬਦ ਹੋਰ ਸੀਗਾ ਉਹਦੇ ਚ। ਸੋ ਕਹਿਣ ਤੋਂ ਭਾਵ ਇਹ ਹੈ ਕਿ ਪੁਰਾਤਨ ਇੰਨਾ ਸੰਗੀਤ ਦਾ ਅੱਜ ਵੀ, ਅੱਜ ਕੋਈ ਕਮੀ ਨਹੀਂ
ਜੀ,
ਪਰ ਕਿਉਂਕਿ ਕਲਾਸੀਕਲ ਪੁਰਾਣਾ ਜਿਵੇਂ ਸਮਾਂ, ਸੰਗੀਤ, ਬੋਲੀ, ਕਵਿਤਾ, ਸਭਿਆਚਾਰ, ਇਹ ਵਗਦੀਆਂ ਨਦੀਆਂ ਨੇ। ਹੁਣ ਜੋ ਗੁਰੂ ਸਾਹਿਬਾਨ ਵੇਲੇ ਜਦ ਉਹਨਾਂ ਨੇ ਬਾਣੀ ਰਾਗਾਂ ਵਿੱਚ ਉਚਾਰੀ ਆ, ਉਹ ਰਾਗਾਂ ਦਾ ਸਰੂਪ ਅੱਜ ਉਹ ਨਹੀਂ ਰਿਹਾ। ਜਿਵੇਂ ਹੁਣ ਆਸਾ ਰਾਗ ਆ ਗੁਰਮਤਿ ਦੇ ਵਿੱਚ, ਸਿੱਖਾਂ ਦੇ ਗੁਰੂ ਘਰਾਂ ਦੇ ਵਿੱਚ ਇਹ ਦੋ ਵੇਲੇ ਗਾਇਆ ਜਾਂਦਾ, ਅੰਮ੍ਰਿਤ ਵੇਲੇ ਆਸਾ ਦੀ, ਆਸਾ ਰਾਗ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ, ਸ਼ਾਮ ਨੂੰ ਰਹਿ ਰਾਤ ਪੜਨ ਵੇਲੇ ਸੋਦਰ ਦੀ ਚੌਂਕੀ ਆਸਾ ਰਾਗ ਚ। ਅੱਜ ਭਾਰਤੀ ਸੰਗੀਤ ਪੱਧਤੀ ਦੇ ਅਨੁਸਾਰ, ਉੱਤਰੀ ਸੰਗੀਤ ਭਾਰਤ ਪੱਧਤੀ ਦੇ ਅਨੁਸਾਰ, ਇਹ ਰਾਗ ਜਿਹੜਾ ਆ, ਇਹਦਾ ਗਾਉਣ ਦਾ ਸਮਾਂ ਰਾਤ ਦਾ ਦੂਜਾ ਪੈ ਰਿਹਾ, ਸਮਝ ਲਓ ਵੀ 9 ਤੋਂ ਲੈ ਕੇ 12 ਤੱਕ। ਤੋ ਇਤਨਾ ਸਮੇਂ ਸਮੇਂ ਦੇ ਵਿੱਚ ਰਾਗਾਂ ਦੇ ਰੂਪ, ਸਮੇਂ, ਸਭ ਕੁਝ ਬਦਲਦੇ ਆ ਰਹੇ ਆ। ਹੁਣ ਅੱਜ ਅਸੀਂ ਇਸ ਵਿੱਚ ਅਸੀਂ ਅਜੇ ਫੈਸਲਾ ਨਹੀਂ ਕਰ ਸਕਦੇ, ਜਿਹੜਾ ਘਰ ਆਉਂਦਾ ਹੈ
ਵੀ
ਸੋਠ ਰਾਗ ਸੋਠ, ਘਰ 13ਵਾਂ ਜਾਂ ਘਰ 5ਵਾਂ,
ਹਾਂਜੀ
ਕਬੀਰ ਜੀ ਦੇ ਘਰ 14ਵਾਂ ਵੀ ਲਿਖਿਆ ਵਾ, ਤੋ ਇਹ ਕਾਹਦੇ ਬਾਰੇ ਆ? ਕਿ ਮੈਂ ਆਪਣਾ ਅਟਕਲ ਪੱਚੂ ਜੇ ਅੰਦਾਜ਼ਾ ਲਾਉਣਾ, ਦਾਵਾ ਨਹੀਂ ਵੀ ਮੇਰੀ ਜਿਹੜੀ ਸੋਚ ਆ ਉਹ ਜ਼ਰੂਰ ਸਹੀ ਆ 100%, ਪਰ ਇਸ ਨੂੰ ਇਹਨੂੰ ਕਿਸੇ ਰੱਦ ਵੀ ਨੀ ਕੀਤਾ, ਤੇ ਇਸ ਤੋਂ ਹੋਰ ਚੰਗੇਰਾ ਅਰਥ ਵੀ ਨੀ ਦੱਸਿਆ ਗਿਆ। ਉਹ ਇਹ ਆ ਵੀ ਜਿਵੇਂ ਰਾਗ ਸੋਠ ਆ ਤੇ ਘਰ ਤੀਜਾ ਆ, ਤੇ ਸਮਝ ਲਓ ਵੀ ਉਹ ਘਰ ਜਿਹੜਾ ਉਹਨੂੰ ਤਾਲ ਕਿਹਾ ਗਿਆ
ਜੀ।
ਮੈਂ ਉਹਨੂੰ ਕਹਿੰਦਾ, ਮੈਂ ਸਮਝਦਾ ਤੇ ਉਹ ਤਾਲ ਵੱਲ, ਜਿਵੇਂ ਵੀ ਇਸ ਸ਼ਬਦ ਨੂੰ ਸੋਠ ਰਾਗ ਦੇ ਵਿੱਚ ਤੇ ਘਰ ਤੀਜੇ ਵਿੱਚ ਗਾਉਣਾ, ਤੇ ਹੁਣ ਘਰ ਤੀਜੇ ਵਾਲੀ ਤਾਲ ਕਿਹੜੀ ਹੋਈ? ਤੇ ਉਹਦੇ ਵਿੱਚ ਸੰਗੀਤ ਦੇ ਵਿੱਚ ਇੱਕ 3 ਤਾਲ ਆ,
16 ਮਾਤਰਾ
ਦੀ,
ਤੇ
ਚਾਰ ਉਹਦੇ ਹਿੱਸੇ ਨੇ, 16 ਮਾਤਰਾ ਦਾ ਪੂਰਾ ਚੱਕਰ ਹੈ, ਉਹਦਾ ਨਾਂ ਆ 3 ਤਾਲ। ਉਹਦੇ ਵੀ 2 ਰੂਪ ਨੇ, ਠੇਕਾ ਆ, ਇੱਕ ਹਿੰਦੁਸਤਾਨੀ ਠੇਕਾ ਆ, ਪੰਜਾਬੀ ਠੇਕੇ ਦੇ ਵਿੱਚ ਝੋਲ ਪੈਂਦੀ ਆ, ਜਿਵੇਂ ਦਾ ਗਿੰ ਦਾ ਦਾ ਗਿੰ ਤਾ ਤਾ ਗਿੰ ਦਾ ਦਾ, ਇਸ ਤਰ੍ਹਾਂ। ਤੇ ਜਿਹੜਾ ਸਿੱਧਾ ਚੱਲਦਾ ਹੈ, ਦਾ ਦਿਨ ਦਿਨ ਦਾ, ਦਾ ਦਿਨ ਦਿਨ ਦਾ, ਦਾ ਤਿੰਨ ਤਿੰਨ ਤਾ, ਦਾ ਦਿਨ ਦਿਨ ਦਾ ਦਾ, ਮਤਲਬ ਇਹ ਇਸ ਤਰ੍ਹਾਂ। ਘਰ ਦੂਜਾ, ਉਹ ਦੂਜੇ ਦੀ ਕਿਹੜੀ ਤਾਲ ਹੋਊਗੀ? ਤੇ ਉਹ ਦਾਦਰਾ ਵੀ ਕਿਹਾ ਜਾ
ਸਕਦਾ,
ਤੇ ਭਾਈ ਘਰ ਪਹਿਲਾ, ਘਰ ਪਹਿਲਾ ਹੋ ਸਕਦਾ, ਪਹਿਲਾ ਕਹਿੰਦੇ ਹੋਣ, ਪਰ ਇਹਦੇ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ। ਮੇਰੇ ਵਿਚਾਰ ਕੋਈ ਅੰਤਮ ਨਹੀਂ ਹੈਗੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਵੇਂ ਹੁਣ ਪ੍ਰੋਫੈਸਰ ਸਤਬੀਰ ਸਿੰਘ ਦੀ ਖੋਜ ਦੇ ਅਨੁਸਾਰ, ਸਵਾਮੀ ਹਰੀਦਾਸ ਇਹ ਭਗਤ ਸਨ ਤੇ ਗੀਤ ਕਰਦੇ, ਇੱਥੋਂ ਤੱਕ ਵੀ ਇਹਨਾਂ ਬਾਰੇ ਸਾਖੀ ਆਉਂਦੀ ਆ ਵੀ ਤਾਨਸੇਨ ਅਕਬਰ ਦੇ ਦਰਬਾਰ ਦੇ 9 ਰਤਨਾਂ ਵਿੱਚੋਂ ਸੀ, ਉਹ ਸੰਗੀਤ ਦਾ ਮਾਹਰ ਸੀ। ਇੱਕ ਦਿਨ ਉਹ ਤੇ ਖੁਸ਼ ਹੋ ਕੇ ਅਕਬਰ ਕਹਿੰਦੇ ਨੇ ਵੀ ਉਹਨੂੰ ਪੁੱਛਿਆ ਵੀ ਤਾਨਸੇਨ ਤੇਰੇ ਵਰਗਾ ਕੋਈ ਹੋਰ ਵੀ ਗਾ ਸਕਦਾ? ਉਹ ਕਹਿੰਦਾ ਜੀ ਵੀ ਮੇਰੇ ਗੁਰੂ ਮੇਰੇ ਨਾਲੋਂ ਵੀ ਚੰਗੇਰਾ ਗਾ ਸਕਦੇ ਆ।
ਅੱਛਾ ਜੀ।
ਤੇ ਉਹ ਹੈਰਾਨ ਹੋਇਆ ਅਕਬਰ, ਦੁਨੀਆਂ ਦੇ ਵਿੱਚ ਤੇਰੇ ਨਾਲੋਂ ਵੱਡਾ ਸੰਗੀਤਕਾਰ ਵੀ ਕੋਈ ਹੋ ਸਕਦਾ?
ਹਾਂਜੀ।
ਪਰ ਉਹ ਕਹਿੰਦਾ ਵੀ ਉਹ ਨਹੀਂ, ਇਸ ਤਰ੍ਹਾਂ ਉਹ ਆਖਿਆ ਨੀ ਗਾਉਂਦੇ, ਉਹ ਆਪਣੀ ਮੌਜ ਚ ਗਾਉਂਦੇ ਆ।
ਹਾਂਜੀ।
ਤੇ ਉਹ ਗੱਲ ਸੀ ਵੀ ਉਹ ਭਗਤ ਸੀ, ਉਹ ਪ੍ਰਭੂ ਨੂੰ ਹਾਜ਼ਰ ਨਾਜ਼ਰ ਕਰਕੇ ਆਪਣਾ ਸੰਗੀਤ ਕਿਸੇ ਰਾਜੇ ਨੂੰ ਜਾਂ ਦੁਨੀਆਂ ਨੂੰ ਖੁਸ਼ ਕਰਨ ਲਈ ਨਹੀਂ ਸੀ ਸੁਣਾਉਂਦਾ, ਉਹ ਪ੍ਰਭੂ ਦੀ ਭਗਤੀ ਸੰਗੀਤ ਦੇ ਵਿੱਚ ਕਰਦਾ ਸੀ। ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਨਹੀਂ, ਉਹ ਤੇ ਜਦੋਂ ਗਾਉਂਦਾ ਹੋਏਗਾ ਤੇ ਉਹਨੂੰ ਜਾ ਕੇ ਚੋਰੀ ਬਹਿ ਕੇ ਲੋਕ ਸੁਣਨਾ ਹੋਊਗਾ।
ਅੱਛਾ ਜੀ।
ਚਲੋ ਚਲੋ ਅਕਬਰ ਨੇ ਭੇਤ ਬਦਲ ਕੇ ਜਾ ਕੇ ਬਹਿ ਕੇ ਉਹਨੂੰ ਸੁਣਿਆ ਤੇ ਮੰਨਿਆ। ਹੁਣ ਪ੍ਰੋਫੈਸਰ ਸਤਬੀਰ ਸਿੰਘ ਦੇ ਅਨੁਸਾਰ ਉਹ ਸਾਈ ਹਰੀਦਾਸ ਨੂੰ ਸ਼ਗਿਰਦ ਦੱਸਿਆ ਭਾਈ ਮਰਦਾਨੇ ਜੀ ਦਾ
ਜੀ,
ਉਹ ਭਾਈ ਮਰਦਾਨਾ ਜੀ ਦਾ ਸ਼ਗਿਰਦ ਸੀ। ਦੇਖੋ ਮੈਂ ਤਾਂ ਉਸ ਵੇਲੇ ਉੱਥੇ ਨੀ ਸੀ ਕਿ ਪ੍ਰੋਫੈਸਰ ਸਤਬੀਰ ਸਿੰਘ ਹੋਰੀ ਉਹਨਾਂ ਨੇ ਕਿੱਥੋਂ ਇਹ ਲਿਖੀ ਆ, ਉਹਨਾਂ ਨੇ ਕਿਸੇ ਲਾਇਬ੍ਰੇਰੀ ਦੇ ਵਿੱਚੋਂ ਦੱਖਣ ਦੀ ਨਾ ਕਿਸੇ ਲਾਇਬ੍ਰੇਰੀ ਦਾ ਜ਼ਿਕਰ ਕੀਤਾ। ਸੋ ਮੇਰਾ ਮਤਲਬ ਹੈ ਗੁਰੂ ਘਰ ਦੇ ਵਿੱਚ ਤਾਂ ਭਾਈ ਮਰਦਾਨੇ ਜੀ ਤੋਂ ਲੈ ਕੇ ਸੱਤਾ ਬਲਵੰਡਾ ਤੱਕ, ਭਾਈ ਚਾਂਦ ਜੀ ਹਰਿਮੰਦਰ ਸਾਹਿਬ ਦੇ ਅੰਦਰ ਬਿਨਾਂ ਸਪੀਕਰਾਂ ਤੋਂ ਕੀਰਤਨ ਕੀਤਾ ਜਾਂਦਾ ਸੀਗਾ ਤੇ ਉਹ ਬਾਹਰ ਧੁਰ ਪਰਿਕਰਮਾ ਚ ਸੁਣਿਆ ਜਾਂਦਾ ਸੀ। ਸੋ ਉਹ ਤੇ ਹੁਣ ਕਈ ਵਾਰੀ ਫਿਰ ਨਾ ਫਿਲਮੀ ਟਿਊਨਾਂ ਨੂੰ ਭੰਨ ਤੋੜ ਕੇ ਗਾਇਆ ਜਾਣਾ, ਵੈਸੇ ਇਹ ਕੋਈ ਪਾਪ ਨਹੀਂ, ਗੁਰਮਤ ਦਾ ਵਿਰੋਧ ਨਹੀਂ ਹੈਗਾ ਵੀ ਫਿਲਮੀ, ਕਿਉਂਕਿ ਗੁਰਮਤ ਸਤਿਗੁਰੂ ਸਾਹਿਬਾਨ ਨੇ ਉਸ ਵੇਲੇ ਦੇ ਪ੍ਰਚਲਿਤ ਜੋ ਢਾਡੀਆਂ ਦੀਆਂ ਵਾਰਾਂ ਸਨ ਉਹਨਾਂ ਦੀਆਂ ਧੁਨਾਂ ਦੇ ਉੱਪਰ ਟੁੰਡੇ ਅਸਰ ਆ ਜਾਇਆ ਕੀ ਧੁਨੀ, ਹਾਂਜੀ ਗੱਲਾਂ ਬਹਿ ਲੀਮਾ ਕੀ ਧੁਨੀ ਗਾਵਣੀ, ਨੌ ਧੁਨਾਂ ਨੌ ਤਰਜਮ ਦੇ ਉੱਪਰ ਵਾਰਾਂ ਨੂੰ ਗਾਉਣ ਲਈ ਹੁਕਮ ਕੀਤਾ। ਫਿਰ ਇਹ ਸ਼ਬਦ ਨੂੰ ਏਕ ਸਵਾਨ ਕਹਿ ਘਰ ਗਾਵਣਾ, ਏਕ ਸਵਾਨ ਦੋਏ ਸਵਾਨੀ ਨਾਲ ਭੌਂਕੇ ਭੌਂਕੇ ਸਦਾ ਬਿਆਲ, ਇਸ ਤਰਜ ਦੇ ਉੱਪਰ ਜਿਹੜੀ ਇਹ ਬੰਦਿਸ਼ ਹੈ ਇਹਦੇ ਤੇ ਇਸ ਸ਼ਬਦ ਨੂੰ ਗਾਉਣਾ। ਸੋ ਪਰ ਗੱਲ ਇਹ ਹੈ ਵੀ ਜੇ ਹੁਣ ਫਿਲਮੀ ਟਿਊਨ ਤੇ ਸ਼ਬਦ ਲਾ ਕੇ, ਕਿਉਂਕਿ ਪਹਿਲਾਂ ਫਿਲਮੀ ਟਿਊਨ ਆ ਦਰਬਾਰ ਸਾਹਿਬ ਦੇ ਕੀਰਤਨ ਦੀਆਂ ਦੇ ਉੱਤੇ ਲੱਗਦੀਆਂ ਸੀ ਤੇ ਹੁਣ ਉਧਰੋਂ ਮੋੜ ਇੱਧਰ ਨੂੰ ਜੇ ਸ਼ੁਰੂ ਹੋਇਆ ਕਿ ਉਹ ਸੌਖਾ ਕੰਮ ਸਮਝ ਕੇ, ਪਰ ਜੇ ਹੁਣ ਭਾਈ ਉੱਥੇ ਕੋਈ ਗਾ ਰਿਹਾ ਵਾ ਸ਼ਬਦ ਲਾ ਰਿਹਾ ਵਾ ਤੇ ਕੋਈ ਵੀ ਤੇ ਜਿਹੜਾ ਸਰੋਤਾ ਆ ਉਹਨੂੰ ਪਤਾ ਲੱਗ ਗਿਆ ਵੀ ਇਹ ਤੇ ਫਲਾਨੀ ਸੰਗੀਤ ਫਿਲਮ ਦੇ ਉੱਪਰ ਉਹਦੀ ਫਲਾਨੀ ਧੁਨ ਦੇ ਉੱਪਰ ਉਹ ਹੀਰੋ ਤੇ ਹੀਰੋਇਨ ਆਇਆ ਉਹ ਗਾ ਰਹੇ ਆ ਲੱਚ ਲੱਚ ਗਾ ਰਹੇ ਆ ਤੇ ਉਹਦੀ ਸੁਰਤ ਸ਼ਬਦ ਵਿੱਚ ਨਹੀਂ ਲੱਗੂਗੀ,
ਉਹਦੇ ਵਿੱਚ
ਉੱਥੇ ਚਲੀ ਜਾਊਗੀ, ਇਸ ਲਈ ਇਸ ਲਈ ਇਹ ਪਾਪ ਹੋ ਗਿਆ। ਤੇ ਗੁਰੂ ਘਰ ਦੇ ਵਿੱਚੋਂ ਫਿਲਮ ਦੇ ਵਿੱਚ ਇੱਕ ਮਿੰਟ ਮੈਂ ਗੱਲ ਪੂਰੀ ਕਰ ਲਵਾਂ ਫਿਰ ਤੁਹਾਡੇ ਘਰ ਤੇ ਉਹ ਇਹ ਗੱਲ ਗਲਤ ਆ। ਪਰ ਅੱਜ ਕੱਲ ਬਹੁਤ ਸਾਰੇ ਰਾਗੀ ਸਿੰਘ ਇੰਨੇ ਕਾਬਲੀਅਤ ਹੋ ਗਏ ਨੇ ਇੰਨੇ ਸੰਗੀਤ ਦੇ ਵਿੱਚ ਮਾਰ, ਕਿਉਂਕਿ ਹਰ ਚੀਜ਼ ਤਰੱਕੀ ਕਰ ਰਹੀ ਆ ਤੇ ਉਹ ਫਿਲਮੀ ਦੇਸ਼ ਨੂੰ ਇੰਨਾ ਆਪਣੀ ਵਿਦਵਤਾ ਦੇ ਨਾਲ ਉਹਦੇ ਵਿੱਚ ਅਦਲਾ ਬਦਲੀ ਉਹ ਕਰ ਦਿੰਦੇ ਨੇ ਕਿ ਉਹ ਫਿਲਮੀ ਸੰਗੀਤ ਦੀ ਸੁਗਮਤਾ ਵੀ ਉਹਦੇ ਵਿੱਚ ਆ ਜਾਂਦੀ ਹੈ ਤੇ ਸਰੋਤੇ ਨੂੰ ਇਹ ਪਤਾ ਵੀ ਨਹੀਂ ਲੱਗਦਾ ਕਿ ਇਹ ਕਿਹੜੀ ਫਿਲਮ ਦੇ ਧਿਆਨ ਹੈ। ਇੱਕ ਹੋਰ ਭਾਈ ਸੰਤੋਖ ਸਿੰਘ ਰਾਗੀ ਹੁੰਦੇ ਸੀਗੇ ਪਟਿਆਲੇ, ਮੈਂ ਕੁਝ ਸਮਾਂ ਉਹਨਾਂ ਦੇ ਭਾਈ ਬਖਸ਼ੀਸ਼ ਸਿੰਘ ਦਾ ਵੀ ਸਹਾਇਕ ਰਿਹਾ ਵਾ ਤੇ ਭਾਈ ਸੰਤੋਖ ਸਿੰਘ ਹੋਰਾਂ ਦਾ ਵੀ, ਉਹ ਘੱਗੀ ਜੀ ਬੈਠਵੀਂ ਜੀ ਆਵਾਜ਼ ਹੁੰਦੀ ਸੀ ਤੇ ਉਹਨਾਂ ਦਾ ਕੀਰਤਨ ਬੜਾ ਪ੍ਰਭਾਵਸ਼ਾਲੀ ਹੁੰਦਾ ਸੀ ਤੇ ਉਹਨਾਂ ਦੇ ਸਾਥੀ ਨੇ ਮੈਨੂੰ ਦੱਸਿਆ ਵੀ ਇਹ ਰਾਤ ਨੂੰ ਬੰਗਾਲੀ ਮਰਾਠੀ
ਤੇ
ਉਹਨਾਂ ਫਿਲਮਾਂ ਦੇ ਬੋਲੀਆਂ ਦੇ ਫਿਲਮਾਂ ਦੇ ਗਾਣੇ ਜਿਹੜੇ ਆ ਉਹਨਾਂ ਦੇ ਉੱਪਰ ਇਹ ਸ਼ਬਦ ਫਿੱਟ ਕਰਕੇ ਗਾਉਂਦੇ
ਆ,
ਉਹਦੇ ਵਿੱਚ ਉਹ ਸੁਗਮਤਾ ਆ ਗਈ ਤੇ ਪਰ ਸਰੋਤੇ ਨੂੰ ਇਹ ਪਤਾ ਨੀ ਲੱਗਿਆ ਵੀ ਇਹ ਫਿਲਮੀ ਟਿਊਨ ਗਾਈ ਜਾ ਰਹੀ ਹੈ। ਸੋ ਇਸ ਲਈ ਇਹ ਬੜੀ ਕਾਬਲੀਅਤ ਵਾਲੀ ਗੱਲ ਹੈ। ਹੁਣ ਫਿਰ ਕਈ ਵਾਰੀ ਵੇਖੀਦਾ ਵੀ ਉਧਰੋਂ ਲਾਈਵ ਰੇਡੀਓ ਸੋਰੀ ਟੀਵੀ ਚੱਲ ਰਿਹਾ ਹੁੰਦਾ ਦਰਬਾਰ ਸਾਹਿਬ ਦਾ ਕੀਰਤਨ
ਤੇ
ਉੱਥੋਂ ਸਿੱਧੀ ਫਿਲਮੀ ਇਸਤਰੀਆਂ ਦਾ ਲੜਕੀਆਂ ਦਾ ਅੰਮ੍ਰਿਤਸਰ ਵਿੱਚ ਉੱਥੇ ਕੋਈ ਫੰਕਸ਼ਨ ਸੀ ਤੇ ਮੈਂ ਵੀ ਗਿਆ ਤੇ ਉਹ ਫੰਕਸ਼ਨ ਦੇ ਵਿੱਚ ਇੱਕ ਸਰੋਤੇ ਨੇ ਬੜਾ ਵਿਅੰਗ ਕੱਸਿਆ ਦਰਬਾਰ ਸਾਹਿਬ ਦੇ ਖਿਲਾਫ, ਕਹਿੰਦਾ ਵੀ ਇੱਥੇ ਕਿਸੇ ਵੇਲੇ ਮੱਥੇ ਰੰਗੜ ਵੇਲੇ ਨਾਚ ਹੁੰਦਾ ਸੀ, ਹੁਣ ਅਸੀਂ ਜਾਣੇ ਆ ਤੇ ਉੱਥੇ ਸਾਨੂੰ ਉਹੋ ਜਿਹੀ ਆਵਾਜ਼ ਆਉਂਦੀ ਹੈ, ਉਹਦਾ ਇਸ਼ਾਰਾ ਸੀ ਵੀ ਉੱਥੇ ਫਿਲਮੀ ਟਿਊਨਾਂ ਗਾਈਆਂ ਜਾਂਦੀਆਂ। ਸੋ ਇਸ ਲਈ ਰਾਗੀ ਸਿੰਘਾਂ ਨੂੰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਹਾਂਜੀ ਮੈਂ ਬਹੁਤਾ ਬੋਲੀ ਗਿਆ।
ਨਹੀਂ 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 ਜੀ, ਤੁਸੀਂ ਮੈਂ ਤਾਂ ਤੁਹਾਡੇ ਅੰਦਰ ਦਾ ਕਲਾਕਾਰ ਅੱਜ ਕਢਾ ਰਿਹਾ ਸੀ, ਤੁਸੀਂ ਤੈਨੂੰ ਦੱਸੇ ਤੀਨ ਤਾਲ ਦੀਆਂ ਵੀ ਦੱਸੀਆਂ ਦਾਦ ਰਹੇ ਸੀ ਉਹ ਮੈਂ ਪ੍ਰੋਗਰਾਮ ਕੁਦਰਤੀ ਸ਼ੁਰੂ ਹੀ ਇੱਦਾਂ ਹੋ ਗਿਆ ਕਲਾਕਾਰਾਂ ਦਾ, ਮੈਂ ਕਿਹਾ ਅੱਜ ਫਿਰ ਤਾਇਆ ਜੀ ਦਾ ਵੀ ਕਲਾਕਾਰ ਅੰਦਰੋਂ ਕਢਾਈਏ ਵੀ ਬਹੁਤ ਦੇਰ ਦਾ ਸੁੱਤਾ ਪਿਆ ਇਹ ਵੀ
ਪਾਡੀ ਮਾਰ ਲਵਾਂ।
ਹਾਂਜੀ
ਖੁਦ ਖੁਦੀ ਦੇ ਲਵਾਂ ਉਹ ਗੱਲ ਚੱਲੀ ਨਾ ਵੀ ਦਰਬਾਰ ਉੱਥੇ ਗੁਰਪੁਰਬ ਦੇ ਜਲੂਸ ਵਾਲੀ ਰਾਤ ਨੂੰ ਸਜਦਾ ਤੇ ਉਹਦੇ ਵਿੱਚੋਂ ਹੀ ਫਿਰ ਚੋਣਵੇਂ ਕੁੱਝ ਗਿਣਤੀ ਮਿਣਤੀ ਦੇ ਰਾਗੀ ਜਥੇ ਆਏ ਅਗਲੇ ਦਿਨ ਉਹ ਜਗਰਾਤਾ ਸਾਹਿਬ ਦੀ ਹਜ਼ੂਰੀ ਵਿੱਚ ਰਾਤ ਨੂੰ ਮੈਂ ਉੱਥੇ ਸਟੇਜ ਸੈਕਟਰੀ ਵੀ ਰਿਹਾ ਵਾ ਭਾਈ ਬਖਸ਼ੀਸ਼ ਸਿੰਘ ਵੀ ਉਹ ਚੋਣਵੇਂ ਰਾਗੀਆਂ ਚੋਂ ਗਏ ਤੇ ਭਾਈ ਬਖਸ਼ੀਸ਼ ਸਿੰਘ ਨੇ ਉੱਥੇ ਗਾਇਆ ਪਤਾ ਕੀ?
ਅੱਛਾ।
ਦਰਬਾਰੀ ਕਾਨੜੇ ਦੇ ਵਿੱਚ ਪੜਤਾਲ ਮਨ ਜਾਪੋ ਰਾਮ ਗੋਪਾਲ ਉਹਨਾਂ ਨੇ ਗਾਇਆ ਮੇਰੇ ਕੋਲੋਂ ਸਿੱਖ ਕੇ।
ਕਿਆ ਬਾਤ ਹੈ ਤਾਇਆ ਜੀ। ਅੱਛਾ, ਉਹ ਫੇਰ ਤਾਂ ਤੁਸੀਂ ਉਸਤਾਦੋਂ ਗਏ, ਉਸਤਾਦ ਨਿਕਲੇ, ਸਾਨੂੰ ਤਾਂ ਪਤਾ ਹੀ ਨਹੀਂ ਸੀ ਤੁਹਾਡੇ ਅੰਦਰ ਲੱਕਲ
ਪੜਤਾਲ ਦਾ। ਹੁਣ ਮੈਨੂੰ ਸਿਰਫ ਉਹਦੀ ਸਥਾਈ ਦਾ ਇੱਕੋ ਹਿੱਸਾ ਯਾਦ ਰਹਿ ਗਿਆ। ਹੁਣ 50 ਸਾਲ ਤੋਂ ਤੇ ਉੱਤੇ ਹੋ ਗਿਆ ਛੱਡੇ ਨੂੰ, ਮੈਂ ਇੱਧਰ ਪੁੱਠੇ ਪਾਸੇ ਪੈ ਗਿਆ। ਤੇ ਉਹ ਗੱਲ ਇਹ ਹੈ ਵੀ ਪੜਤਾਲ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਨੇ ਮਨ ਜਾਪੋ ਰਾਮ ਗੋਪਾਲ ਕਾਨੜਾ ਪੜਤਾਲ ਮਹਿਲਾ ਪੰਜਵਾਂ, ਤੇ ਉਹ ਜਿਹੜੇ ਪੜਤਾਲ ਜਿਹੜੇ ਹਰ ਤੁਕ ਦੇ ਨਾਲ ਤਾਲ ਜੋੜੀ ਦੀ ਬਦਲ ਜਾਵੇ ਉਹਨੂੰ ਕਹਿੰਦੇ ਨੇ ਪੜਤਾਲ।
ਠੀਕ ਹੈ।
ਤੇ ਉਹ
ਨਹੀਂ, ਉਹਨਾਂ ਨੇ ਤੁਹਾਤੋਂ ਕਿੱਦਾਂ ਸਿੱਖ ਲਿਆ? ਉਹਨਾਂ ਨੇ ਤੁਹਾਤੋਂ ਕਿੱਦਾਂ ਸਿੱਖ ਲਿਆ?
ਮੈਨੂੰ ਉਹਨਾਂ ਨੂੰ ਪਤਾ ਸੀ, ਮੈਂ ਕੁਝ ਮਹੀਨੇ ਉਹਨਾਂ ਦਾ ਸਹਾਇਕ ਰਿਹਾ ਪਟਿਆਲੇ।
ਅੱਛਾ।
ਤੇ ਉਹ ਮੇਰੀਆਂ ਸਾਰੀਆਂ ਕਲਾਕਾਰ ਜਿਹਨੂੰ ਜਾਣਦੇ
ਉਹਨਾਂ ਨੂੰ ਪਤਾ ਸੀਗਾ।
ਉਹ ਬੜਾ ਆਪ ਵੀ ਬੜਾ ਭਾਰੀ ਕਾਰੀਗਰ ਸੀ।
ਉਹ ਅੱਛਾ, ਤੁਸੀਂ ਇਹਨਾਂ ਦੀ ਗੱਲ ਸੁਣਾਈ ਸੀ ਜਿਹੜੇ ਉਹ ਇੱਕ ਮਿਸਤਰੀ ਸਿੰਘ ਨੂੰ ਲੈ ਗਏ ਸੀ ਤੁਸੀਂ ਨਾਲ, ਤੇ ਉਹਨਾਂ ਦਾ ਕੀਰਤਨ ਸੁਣ ਕੇ ਕਹਿੰਦੇ ਬਈ ਇਹ ਬੜਾ ਭਾਰੀ ਕਲਾਕਾਰ ਹੈ ਹਨਾ, ਕਾਰੀਗਰ ਹੈ
ਹਨਾ,
ਕਾਰੀਗਰ। ਅੱਛਾ ਅੱਛਾ, ਉਹ ਫਿਰ ਕਾਰੀਗਰੀ ਤੁਸੀਂ ਵੀ ਸਿਖਾ ਲਈ ਉਹਨਾਂ ਨੂੰ ਥੋੜੀ। ਤਾਇਆ ਜੀ ਗੱਲ ਇਹ ਹੈ ਵੀ
ਭਾਈ ਬਖਸ਼ੀਸ਼ ਸੀ ਉਹਨਾਂ ਦੀਆਂ ਵੀ ਟਿਊਨਾਂ ਨਾਲ ਰਿਹਾ ਕਿ ਮੈਂ ਸਾਰੀਆਂ ਸਿੱਖ ਲਈਆਂ ਸੀ, ਸਾਰੀਆਂ ਭੁੱਲ ਗਈਆਂ। ਹੁਣ ਇੱਕ ਯਾਦ ਆ ਮੈਨੂੰ, ਘਰ ਬਾਰ ਤੇਰਾ ਪ੍ਰਵਾਸਾ ਗਾਉਂਦੇ ਨੇ ਭੈਰਵੀ ਰਾਗ ਦੇ ਕਹਿਰਵੇ ਦੇ ਵਿੱਚ। ਐਨੀ ਹਾਊ
ਦੇਖੋ
ਉਹਨਾਂ ਦੀ ਕਾਬਲੀਅਤ ਇਹ ਸੀ ਕਿ ਭਾਈ ਉਹ ਫਿਰ ਵੀ ਟਿਊਨ ਤੇ ਨਹੀਂ ਸੀ ਕੀ ਕੀਰਤਨ ਕਰਦੇ, ਪਰ ਉਹਨਾਂ ਦਾ ਕੀਰਤਨ ਇੰਨਾ ਕਮਾਲ ਦਾ ਹੁੰਦਾ ਸੀਗਾ ਵੀ ਫਿਰ ਵੀ ਟਿਊਨ ਆ ਉਹਦੇ ਬਰਾਬਰ ਹੀ ਨਹੀਂ ਸੀ ਪਹੁੰਚ ਸਕਦੀਆਂ।
ਤਾਇਆ ਜੀ ਮੈਂ ਥੋੜ੍ਹਾ ਜਿਹਾ ਆਪਣੇ ਸਰੋਤਿਆਂ ਨੂੰ ਦੱਸਦਾ, ਪ੍ਰਿੰਸੀਪਲ ਸਾਹਿਬ ਵੀ ਦੱਸਦੇ ਹੁੰਦੇ ਸੀਗੇ, ਪਹਿਲਾਂ ਵੀ ਆਪਾਂ ਦੱਸਿਆ, ਥੋੜ੍ਹੇ ਸਰੋਤੇ ਹੁਣ ਵੀ ਜੁੜੇ ਹੋਣਗੇ, ਕਿ ਜਿਹੜੀ ਆਪਾਂ ਅਰਦਾਸ ਦੇ ਸ਼ੁਰੂ 'ਚ ਕਰਦੇ ਹਾਂ ਤੁਹਾਡੇ ਅੱਗੇ ਅਰਦਾਸ ਮਾਰੀ ਹੈ ਨਾ, ਅਤੇ ਉਹ ਤੂੰ ਠਾਕੁਰ ਤੁਮ ਭਏ ਅਰਦਾਸ, ਉਹ ਮਤਲਬ ਡਾਕੂਮੈਂਟਡ ਹੈ ਕਿ ਉਹਦੀ ਇਸ ਸਲੋਕ ਦੀ, ਇਸ ਸ਼ਬਦ ਦੀ ਜਿਹੜੀ ਟਿਊਨ ਜਿਹੜਾ ਹੈਗਾ ਵੀ ਕਾਲਾ ਡੋਰੀ ਆ ਕੁੰਡੇ ਨਾਲ, ਉਹਦੇ ਉਹਨੇ ਚੂਨੇ ਨੇ ਮਤਲਬ ਇਹਦੀ ਕਾਪੀ ਕੀਤੀ ਆ। ਤੇ ਇਸ ਤੋਂ ਇਲਾਵਾ ਗਿਆਨੀ ਜੀ ਨੇ ਦੱਸਿਆ ਹੋਰ ਵੀ ਕਈ ਸ਼ਬਦ ਨੇ। ਤਾਂ ਜੀ ਪ੍ਰਿੰਸੀਪਲ ਸਾਹਿਬ ਹੋਰ ਲਿਖਦੇ, ਉਹਨਾਂ ਨੇ ਕਿਤਾਬਾਂ ਵੀ ਬਹੁਤ ਲਿਖੀਆਂ ਨੇ। ਉਹ ਕਹਿੰਦੇ ਨੇ ਕਿ ਇੱਕ ਟਾਈਮ ਸੀਗਾ ਜਦੋਂ ਫਿਲਮ ਇੰਡਸਟਰੀ ਲਾਹੌਰ ਦੇ ਵਿੱਚ ਹੁੰਦੀ ਸੀ ਸਾਰੀ, ਕਿਉਂਕਿ ਜਿੰਨਾ ਮਿਊਜ਼ਿਕ ਬੇਸਡ ਫਿਲਮਾਂ ਬਣੀਆਂ, ਨਾਟਕ ਚੱਲਦੇ ਹੁੰਦੇ ਸੀ, ਜਾਂ ਸੰਗੀਤ ਦਾ ਜਿਹੜਾ ਸੈਂਟਰ ਸੀਗਾ ਉਹ ਅੰਮ੍ਰਿਤਸਰ ਸਾਹਿਬ ਸੀ, ਸਾਰੇ ਜਿਹੜੇ ਰਾਗੀ ਸਾਜੀ ਲਾਹੌਰ ਅਤੇ ਅੰਮ੍ਰਿਤਸਰ ਦੇ ਲਾਗੇ ਲਾਗੇ ਸੀਗੇ ਮਿਊਜ਼ਿਕ ਇੰਡਸਟਰੀ, ਸੋ ਤਾਂ ਕਰਕੇ ਲਾਹੌਰ ਇਹ ਬਣੀ। ਪਰ ਪ੍ਰੋਬਲਮ ਇਹ ਆ ਜਾਂਦੀ ਸੀ ਕਿ ਜਿਹੜੀਆਂ ਫਿਲਮਾਂ ਹੁੰਦੀਆਂ ਸੀ ਈਸਟਮੈਨ ਕਲਰ ਦੀਆਂ, ਉਹ ਬੰਬੇ ਉੱਤਰਦੀਆਂ ਹੁੰਦੀਆਂ ਸੀਗੀਆਂ ਸ਼ਿਪ 'ਚ, ਅਤੇ ਉੱਥੋਂ ਟ੍ਰੇਨ 'ਚ ਆਉਂਦੀਆਂ ਆਉਂਦੀਆਂ ਕਈ ਮਹੀਨੇ ਲੱਗ ਜਾਂਦੇ ਸੀ, ਅਤੇ ਬਰਸਾਤਾਂ ਦੇ ਮੌਸਮ ਦੇ ਵਿੱਚ ਉਹ ਸਲਾਬ ਜਾਂਦੀਆਂ ਹੁੰਦੀਆਂ ਸੀ, ਅਤੇ ਇਸ ਕਰਕੇ ਉਹਨਾਂ ਨੂੰ ਸਿਆਲ ਨੂੰ ਲਿਆਉਣਾ ਪੈਂਦਾ ਸੀ। ਜਦੋਂ ਸਿਆਲ ਨੂੰ ਉਹ ਬਹੁਤਾ ਸ਼ਿਪ ਆਉਂਦੇ ਨਹੀਂ ਸੀ ਕਿਉਂਕਿ ਸਮੁੰਦਰੀ ਤੂਫਾਨ ਬਹੁਤ ਆਉਂਦੇ ਹੁੰਦੇ ਸੀ, ਮੌਸਮ ਠੀਕ ਨਹੀਂ ਸੀ ਹੁੰਦਾ, ਤੋ ਇਸ ਕਰਕੇ ਉਹ ਸਲਾਬ ਜਾਂਦੀਆਂ ਹੁੰਦੀਆਂ ਸੀ ਫਿਲਮਾਂ 'ਤੇ। ਇੱਕ ਛੋਟਾ ਜਿਹਾ ਹੀ ਟਾਈਮ ਹੁੰਦਾ ਸੀ ਫਿਲਮ ਨੂੰ ਸ਼ੂਟ ਕਰਨ ਦਾ, ਥੋੜ੍ਹਾ ਸਮਾਂ ਰਹਿ ਜਾਂਦਾ ਸੀ। ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਕਈ ਸਾਲ ਇਹ ਚੱਲਦੀ ਰਹੀ, ਤਾਂ ਫਿਰ ਤਾਂ ਕਰਕੇ ਜਿਹੜੀ ਫਿਲਮ ਇੰਡਸਟਰੀ ਹੈ ਲਾਹੌਰ ਤੋਂ ਬੰਬੇ ਸ਼ਿਫਟ ਕੀਤੀ ਗਈ, ਤਾਂ ਕਿ ਉਹ ਰੀਲ ਉੱਤਰੇ, ਟਾਈਮ ਜ਼ਿਆਦਾ ਮਿਲ ਜਾਵੇ ਫਿਲਮ ਬਣਾਉਣ ਨੂੰ। ਉੱਥੇ ਫਿਰ ਸਟੂਡੀਓ ਬਣਾਏ ਗਏ ਅਤੇ ਨਾਲ ਹੀ ਫਿਰ ਸਾਰੇ ਕਲਾਕਾਰ ਚਲੇ ਗਏ। ਪਰ ਕਹਿੰਦੇ ਬੰਬੇ ਦੇ ਵਿੱਚ ਇਹ ਬਹੁਤ ਸਾਲ, 30-40 ਸਾਲ ਇਹ ਧਾਰਨਾ ਰਹੀ ਹੈ ਕਿ ਜਿਹੜਾ ਸੰਗੀਤਕਾਰ ਹੈ ਉਹ ਡਾਇਰੈਕਟਰ ਨਾਲੋਂ ਵੀ ਜ਼ਿਆਦਾ ਮਾਇਨੇ ਰੱਖਦਾ ਹੁੰਦਾ ਸੀ ਫਿਲਮ ਦੇ ਵਿੱਚ, ਅਤੇ ਉਸ ਸੰਗੀਤਕਾਰ ਦੀ ਮਕਬੂਲੀਅਤ ਜਾਂ ਉਹਨੂੰ ਮੰਨਿਆ ਨਹੀਂ ਸੀ ਜਾਂਦਾ ਜਦੋਂ ਤੱਕ ਉਹ ਇਹ ਨਾ ਪਤਾ ਹੋਵੇ ਡਾਇਰੈਕਟਰ ਨੂੰ ਵੀ ਇਹ ਦਰਬਾਰ ਸਾਹਿਬ ਕੀਰਤਨ ਕਰਕੇ ਆਇਆ ਜਾਂ ਨਹੀਂ ਆਇਆ। ਕਿਉਂਕਿ ਉਸ ਵੇਲੇ ਆਮ ਰਵਾਇਤ ਹੁੰਦੀ ਸੀ ਕਿ ਜਿਹੜੇ ਸੰਗੀਤਕਾਰ ਹੈ ਨਾ, ਕੋਈ ਵੀ ਪੰਜਾਬ ਇੰਡੀਆ ਦੇ ਵਿੱਚ ਕਿਤੇ ਵੀ ਆਪਣੇ ਆਪ ਕਿਸੇ ਨੇ 65 ਬਣਾਉਣੀ ਹੈ ਨਾ, ਉਹ ਜਦ ਤੱਕ ਦਰਬਾਰ ਸਾਹਿਬ ਜਾ ਕੇ 5-7 ਦਿਨ ਕਹਿੰਦੇ ਉਹ ਕੀਰਤਨ ਨਹੀਂ ਸੀ ਕਰਦਾ, ਉੱਥੇ ਦਰਬਾਰਾਂ 'ਚ ਨਹੀਂ ਸੀ ਜਾਂਦਾ, ਤਾਂ ਉਹਨੂੰ ਸੰਗੀਤਕਾਰ ਹੀ ਨਹੀਂ ਸੀ ਮੰਨਿਆ ਜਾਂਦਾ। ਕਿਉਂਕਿ ਦਰਬਾਰ ਸਾਹਿਬ ਇੱਦਾਂ ਕਹਿ ਲਓ ਕਿ ਮੱਕਾ ਰੱਖ ਲਓ ਜਾਂ ਧੁਰਾ ਰੱਖ ਲਓ ਸੰਗੀਤ ਦਾ ਮੰਨਿਆ ਜਾਂਦਾ ਸੀ। ਸੋ ਇਸ ਕਰਕੇ ਉਹ
ਗੱਲ ਸੁਣੋ,
ਹਾਂਜੀ,
ਇਹਦਾ ਮਤਲਬ ਇਹ ਹੈ ਵੀ ਮੈਂ ਮੈਂ ਵੀ ਅਪਰੋਚ ਕਰਾਂ ਬੰਬੇ ਫਿਲਮ ਇੰਡਸਟਰੀ ਵਾਲਿਆਂ, ਮੈਂ ਵੀ ਆਪਣੇ ਉਸਤਾਦ ਜੀ ਦੇ ਨਾਲ ਪ੍ਰੋਫੈਸਰ ਦੇ ਨਾਲ ਕਦੀ ਆਪਣਾ 1958 ਦੇ ਵਿੱਚ ਕਦੀ ਤਾਨਪੁਰਾ ਲੈ ਕੇ ਕਦੀ ਹਾਰਮੋਨੀਆ ਲੈ ਕੇ ਪੈਂਦਾ ਹੁੰਦਾ ਸੀ, ਤੇ 1968 ਵਿੱਚ ਮੈਂ ਆਪ ਖੁਦ ਕੀਰਤਨ ਕਰਦਾ ਰਿਹਾ ਦਰਬਾਰ ਸਾਹਿਬ।
ਤਾਂ ਜੀ ਤੁਸੀਂ ਤਾਂ ਸਾਡੇ ਛੁਪੇ ਮਤਲਬ ਕਹਿ ਲਓ ਕਿ ਸਤਾਰੇ ਹੋ, ਪਤਾ ਹੀ ਨੀ। ਮੈਂ ਤਾਂ ਅੱਜ ਤਾਂ ਇਹ ਗੱਲਾਂ ਕਢਾਈਆਂ, ਮੈਨੂੰ ਸੂਹ ਲੱਗ ਗਈ ਸੀ ਕਿਤੇ ਨਾ ਕਿਤੇ ਵੀ ਤੁਹਾਡੇ ਚ ਐਡਾ ਵੱਡਾ ਕਲਾਕਾਰ ਬੈਠਾ, ਤਾਂ ਕਰਕੇ ਅੱਜ ਮੈਂ ਤੁਹਾਡਾ ਕਲਾਕਾਰ ਸਾਹਮਣੇ ਲੈ ਕੇ ਆਇਆ। ਉਹ ਇੱਕ ਪੋਲੀਟੀਸ਼ੀਅਨ, ਇੱਕ ਚਿੰਤਕ, ਇੱਕ ਮਤਲਬ ਪੋਲੀਟੀਕਲ ਕਮੈਂਟੇਟਰ, ਇੱਕ ਪ੍ਰਚਾਰਕ ਨੂੰ ਅੱਜ ਆਪਾਂ ਪਾਸੇ ਰੱਖਿਆ ਹੋਇਆ, ਤੇ ਤੁਹਾਡੇ ਅੰਦਰ ਦਾ ਕਲਾਕਾਰ ਆਪਾਂ ਲੈ ਕੇ ਆਏ ਆ, ਤੇ ਇਹਨੂੰ ਆਪਾਂ ਨਾ ਅਗਲੇ ਹਫਤੇ ਕੰਟੀਨਿਊ ਰੱਖਾਂਗੇ।
ਨਹੀਂ ਉਹ ਗੱਲ ਇਹ ਹੈ ਵੀ ਮਾਲਕਾਂ ਨੂੰ, ਜਿਹਨਾਂ ਦਾ ਮੈਂ ਨੌਕਰ ਸੀ, ਉਹਨਾਂ ਨੂੰ ਮੇਰਾ ਸਟੇਜ ਹੀ ਬੋਲਣਾ ਤੇ ਮੇਰੀ ਕਲਮ ਦੀ ਜ਼ਿਆਦਾ ਲੋੜ ਸੀ, ਉਹਨਾਂ ਨੇ ਮੈਨੂੰ ਉਧਰੋਂ ਪੁੱਟ ਕੇ ਇੱਧਰ ਜਿੱਥੇ ਜਿੱਥੇ ਆਈ, ਤੇ ਤੂੰ ਸਭਨਾ ਕੇ ਦਾਤਾਰਾ ਜੀ। ਪਰ ਮੈਂ 22 ਬਰਥ ਜਿਹੜਾ ਸੀ ਨਾ ਸਿਖਲਾਈ ਤਾਂ ਹੋਏ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਰਾਗ, ਤੇ ਮੈਨੂੰ ਉਹਨਾਂ 1960 ਦੇ ਵਿੱਚ ਮੈਨੂੰ 1300 ਸ਼ਬਦ ਤੇ 12 ਬਾਣੀਆਂ ਚ ਬਾਣੀ ਯਾਦ ਸੀ। ਹੁਣ ਮੈਂ ਇੱਕ ਸ਼ਬਦ ਦਾ ਵੀ ਕੀਰਤਨ ਪੋਥੀ ਰੱਖਿਆ ਤੋਂ ਬਿਨਾਂ ਨਹੀਂ ਕਰ ਸਕਦਾ, ਤੇ ਉਹ ਪਰ ਉਹਨਾਂ ਨੂੰ ਮੇਰੇ ਕੀਰਤਨ ਨਾਲੋਂ ਮੇਰਾ ਲਿਖਣਾ ਤੇ ਮੇਰਾ ਸਟੇਜ ਤੇ ਬੋਲਣਾ ਸੀ, ਉਹਨਾਂ ਨੇ ਪੜ੍ਹ ਕੇ ਮੈਨੂੰ ਉੱਧਰ ਲਾ ਲਿਆ। ਚਲੋ ਮੈਂ ਉੱਧਰ ਚਲਾ ਗਿਆ, ਹੁਣ ਬਾਹਰ ਤੁਰੇ ਸਕਦੇ ਹਾਂ। ਚਲੋ ਗੁਰੂ ਭਲਾ ਕਰੇ,
ਜੀ ਤਾ ਜੀ ਬਹੁਤ ਬਹੁਤ, ਹਾਂਜੀ ਬਹੁਤ ਬਹੁਤ ਧੰਨਵਾਦ, ਤੇ ਅਗਲੇ ਹਫਤੇ ਮਿਲਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਤਾਇਆ ਜੀ ਦਾ ਅੱਜ ਕਲਾਕਾਰ ਆਪਾਂ ਸਾਰਿਆਂ ਨੇ ਜਾਣਿਆ, ਤੇ ਸੁਖਪ੍ਰੀਤ ਸਿੱਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੋਹਣੀ ਜਾਣਕਾਰੀ ਦੇ ਰਹੇ ਨੇ ਤਾਇਆ ਜੀ, ਤੇ ਧੰਨਵਾਦ ਗਿਆਨੀ ਜੀ ਦਾ। ਤੇ ਰਵਿੰਦਰ ਧਨੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਨੂੰ ਵੀ ਤੇ ਸਾਨੂੰ ਵੀ। ਸੋ ਪਿਆਰਿਓ, ਬਿੱਟਾ ਸਾਹਿਬ ਵੀ ਰੈਡੀ ਨੇ, ਥੋੜ੍ਹੀ ਦੇਰ ਬਾਅਦ ਉਹ ਵੀ ਸਾਡੇ ਨਾਲ ਜੁਆਇਨ ਕਰਨਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ। ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895
ਸਾਡੇ ਘਰ ਚ ਤਾਂ ਭਾਈ ਜਵਾਕਾਂ ਦੇ ਫੁੱਫੜ ਦੇ ਹੁਕਮ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿਲਦਾ। ਸਾਡਾ ਪ੍ਰਾਹੁਣਾ ਅਰਜਨ ਸਿਉਂ ਜੇ ਭਾਈ ਇਸ ਰਿਸ਼ਤੇ ਨੂੰ ਹਾਂ ਕਰੂ ਤਾਂ ਹਾਂ ਹੈ, ਜੇ ਨਾ ਕਰਤੀ ਤਾਂ ਫਿਰ ਨਾ।
ਸਟੂਡੀਓ ਦੀ ਪੇਸ਼ਕਸ਼ ਫੁੱਫੜ ਜੀ।
ਸੁੱਖ ਨਾਲ ਬੇਬੇ ਆ, ਬਾਪੂ ਆ ਤੇ ਕੱਲਾ ਮੁੰਡਾ, ਕਿ ਸਾਡਾ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ।
ਇਹੋ ਜਿਹੇ ਪ੍ਰਾਹੁਣੇ ਦਾ ਫਾਇਦਾ ਕੀ ਜਿਹੜਾ ਸਹੁਰੇ ਆ ਕੇ ਲਲਕਰੇ ਨਾ ਮਾਰੇ।
ਪੰਕਜ ਬਤਰਾ ਦੀ ਡਾਇਰੈਕਸ਼ਨ ਤੇ ਫਿਲਮ ਦੀ ਸਟਾਰ ਕਾਸਟ ਨੇ ਬਿੰਨੂ ਢਿੱਲੋਂ, ਗੁਰਨਾਮ ਭੁੱਲਰ, ਜਸਮੀਨ ਬਾਜਵਾ, ਜੱਸੀ ਗਿੱਲ ਤੇ ਸਿਧਿਕਾ ਸ਼ਰਮਾ। 11 ਨਵੰਬਰ ਤੋਂ ਆਸਟ੍ਰੇਲੀਆ ਵਾਈਡ ਇਵੈਂਟ ਤੇ ਵਿਲੇਜ ਸਿਨੇਮਾ ਵਿੱਚ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Program Dilwali Gal de sponsor ne HK Kids. Bachyan de tradition ate western wear layi yaad rakho. HK Kids.
Dil naal dil mile, taiyon gal bandi hai. Yaar bal yaar da dhyan hona chahida. ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਸਾਰੇ ਸੱਜਣਾ ਮਿੱਤਰਾਂ ਦਾ ਸਵਾਗਤ ਜੀ ਆਇਆਂ ਨੂੰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਦੇਸ਼ ਵਿਦੇਸ਼ ਤੋਂ। ਪ੍ਰੋਗਰਾਮ ਦਾ ਦੂਸਰਾ ਹਿੱਸਾ ਸ਼ੁਰੂ ਕਰਦੇ ਹਾਂ। ਸਾਡੇ ਨਾਲ ਸਾਡੇ ਬੜੇ ਹੀ ਪਿਆਰੇ ਸਤਿਕਾਰੇ ਜਸਵਿੰਦਰ ਬਿੱਟਾ ਜੀ ਪ੍ਰੋਗਰਾਮ 'ਚ ਸ਼ਾਮਲ ਹੋ ਚੁੱਕੇ ਨੇ ਭਾਰਤ ਤੋਂ। ਜੀ ਆਇਆਂ ਨੂੰ ਭਾਅ ਜੀ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ
ਜੀ? ਬਹੁਤ ਮਿਹਰਬਾਨੀ, ਸ਼ੁਕਰੀਆ। ਹਾਂਜੀ ਬਿਲਕੁਲ ਜੀ, ਧੰਨਵਾਦ ਜੀ, ਥੈਂਕ ਯੂ।
ਹਾਂਜੀ, ਫਿਰ ਅੱਜ ਕਿਹੜੇ ਸ਼ਹਿਰ ਤੋਂ?
ਅੱਜ ਜੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ, SAS ਨਗਰ, ਮੋਹਾਲੀ।
ਕੀ ਬਾਤ ਹੈ!
ਪ੍ਰੋਗਰਾਮ ਤੁਸੀਂ ਖਤਮ ਕਰੋਗੇ ਤਾਂ 2 ਘੰਟੇ ਨੂੰ, 3 ਨੂੰ ਸ੍ਰੀ ਮੁਕਤਸਰ ਸਾਹਿਬ।
ਅੱਛਾ, ਤੇ ਮੋਹਾਲੀ ਕਿਸੇ ਪਰਸਨਲ ਕੰਮ ਆਏ ਸੀ ਜਾਂ ਕੰਮ ਰਿਲੇਟਡ?
ਹਾਂਜੀ, ਪਰਸਨਲ ਕੰਮ ਹੀ ਸੀ ਜੀ, ਇੱਕ ਸ਼ਾਦੀ ਸੀ।
ਹਾਂਜੀ,
ਚੰਨੀ ਸਾਹਿਬ ਦਾ ਘਰਾਓ ਤਾਂ ਤਕਰੀਬਨ ਹੋ ਹੀ ਰਿਹਾ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਹੈ ਕਿ ਜਿਵੇਂ ਕਹਿੰਦੇ ਉਹ ਕਹਿੰਦੇ ਜਾਂਦੇ
ਚੋਰ ਦੀ ਲਗੋਟੀ ਸੀ, ਮੈਂ ਕਹਿ ਦਿੰਦਾ ਕੋਈ ਚੱਕਰ ਨਹੀਂ। ਪਰ ਬਿੱਟਾ ਸਾਹਿਬ ਇੱਕ ਗੱਲ ਹੋ ਗਈ ਵੀ ਪਟਿਆਲੇ ਦੇ ਲੋਕ ਕਹਿੰਦੇ ਸੁਖੀ ਬਹੁਤ ਹੋ ਗਏ ਆ ਪਟਿਆਲੇ ਤੋਂ। ਬਹੁਤ ਮਤਲਬ ਲੋਕੀ ਨਾ ਕਹਿੰਦੇ ਏਦਾਂ ਲੱਗਿਆ ਜਿਹਦੇ ਇੱਥੇ ਤਾਂ ਕਰਫਿਊ ਲੱਗਾ ਹੁੰਦਾ ਵੀ ਕੋਈ ਸੜਕਾਂ ਖਾਲੀ ਪਈਆਂ ਨੇ, ਬੰਦਾ ਗੱਡੀ 'ਚ ਬਹਿੰਦਾ ਆ 3-5 ਮਿੰਟਾਂ 'ਚ ਆਪਣੇ ਘਰ ਜਾਂ ਆਪਣੇ ਥਾਂ 'ਤੇ ਪਹੁੰਚ ਜਾਂਦਾ ਆ। ਉਹਦਾ ਕਾਰਨ ਇਹ ਹੋਇਆ ਕਿ ਪਹਿਲਾਂ ਸਾਰੇ ਧਰਨੇ ਪਟਿਆਲੇ ਲੱਗਦੇ ਹੁੰਦੇ ਸੀ, ਰੋਜ਼ ਦੇ ਕਹਿੰਦੇ 40-45 ਧਰਨੇ ਲੱਗਦੇ ਹੁੰਦੇ ਸੀਗੇ ਹਰ ਥਾਂ ਤੇ। ਤੇ ਹੁਣ ਕਹਿੰਦੇ ਪਟਿਆਲੇ ਦੇ ਲੋਕ ਇੰਨੇ ਸੁਖੀ ਹੋਏ ਪਏ ਨੇ ਕਿ ਸ਼ੁਕਰ ਹੈ ਵੀ ਸਾਡਾ ਚੀਫ ਮਿਨਿਸਟਰ ਲਿਆ ਪਟਿਆਲੇ ਦਾ, ਤੇ ਹੁਣ ਕਹਿੰਦੇ ਮੋਹਾਲੀ ਇਹ ਹਾਲ ਹੋ ਜਾਣਾ। ਤੇ ਖੈਰ,
ਇਹ ਗੱਲ ਬਿਲਕੁਲ ਸਹੀ ਹੈ, ਕਿਉਂਕਿ ਜਦੋਂ ਤੁਸੀਂ ਪਟਿਆਲੇ, ਹੁਣ ਤਾਂ ਚਲੋ ਜਿਹੜੇ ਇਧਰੋਂ ਬਠਿੰਡੇ ਤੋਂ ਆਉਂਦੇ ਆ ਚੰਡੀਗੜ੍ਹ ਜਾਂ ਪਟਿਆਲੇ, ਤਾਂ ਉਹਨਾਂ ਨੂੰ ਬਾਈਪਾਸ ਹੀ ਸਾਰੇ ਆ ਜਾਂਦੇ ਆ, ਹਾਈਵੇ ਸਾਰੇ ਬਣੇ ਹੋਏ ਆ। ਪਰ ਜਿਹੜੇ ਲੋਕਲ ਰਹਿੰਦੇ ਨੇ, ਮੈਂ ਦੇਖਿਆ ਪਿੱਛੇ ਜਦੋਂ ਪਾਰਲੀਮੈਂਟ ਦਾ ਇਲੈਕਸ਼ਨ ਸੀ ਉਦੋਂ ਮੈਂ ਕਵਰ ਕਰਨ ਆਇਆ, ਤਾਂ ਮੈਨੂੰ ਵੀ ਕਾਫੀ ਦਿੱਕਤਾਂ ਦੇ ਵੀ ਇਧਰੋਂ ਰਸਤਾ ਬੰਦ ਹੈ, ਫੁਹਾਰਾ ਚੌਂਕ ਵਾਲੇ ਪਾਸਿਓ ਬੰਦ ਹੈ, ਨਾਰਦਾਨਾ ਚੌਂਕ ਵਾਲੇ ਪਾਸੇ ਸ਼ੇਰਾਂ ਵਾਲੇ ਗੇਟ ਵਾਲੇ ਪਾਸਿਓ ਬੰਦ ਹੈ, ਕਾਫੀ ਜਿਹੜੇ ਰਸਤੇ ਬੈਰੀਕੇਡ ਲੱਗੇ ਹੋਏ ਸੀ ਉੱਥੇ, ਹੁਣ ਉਹ ਬੈਰੀਕੇਡ ਨਹੀਂ ਹੈ। ਤੇ ਸਿਸਵਾਂ ਫਾਰਮ ਤੇ ਵੀ ਹੁਣ ਤੁਸੀਂ ਜਾਓ ਤਾਂ ਸਿੱਧੀਆਂ ਗੱਡੀਆਂ ਜਾਂਦੀਆਂ, ਅੱਗੇ ਉੱਥੇ ਵੀ 6-7 ਨਾਕੇ ਉੱਥੇ ਹੁੰਦੇ ਸੀਗੇ।
ਅੱਛਾ,
ਇਹ ਗੱਲ ਬਿਲਕੁਲ ਠੀਕ ਹੈ ਤੁਹਾਡੀ।
ਅੱਛਾ ਬਿੱਟਾ ਸਾਹਿਬ, ਅੱਜ ਆਪਾਂ 5-7 ਗੱਲਾਂ ਕਵਰ ਕਰਨੀਆਂ। ਇੱਕ ਤਾਂ ਜਿਹੜਾ ਪਾਰਲੀਮੈਂਟ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਚੰਨੀ ਸਾਹਿਬ ਨੇ ਇਲਜ਼ਾਮ ਲਾਏ ਨੇ, ਉਹਨਾਂ ਦੇ ਗੱਲ ਕਰਨੀ ਹੈ। ਕਿਸਾਨ ਮੋਰਚੇ ਦੀ ਵੀ ਅਪਡੇਟ ਮੰਗਦੇ ਆ ਸਾਡੇ ਸਰੋਤੇ, ਕਿਉਂਕਿ ਇੱਕ ਉਤਸੁਕਤਾ ਜਿਹੀ ਬਣੀ ਹੋਈ ਆ ਵੀ ਹੁਣ 6-6 ਪੰਚ ਪਾਏ ਹੋਏ ਨੇ ਵੀ ਕੀ ਬਣੂਗਾ, ਕਿੱਦਾਂ ਹੋਊਗੀ, ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਪੰਜਾਬ ਦੀਆਂ, ਉਹਦੀ ਜਿਹੜੀ ਕੈਂਡੀਡੇਸੀ ਹੈ ਜਾਂ ਜਿਹੜੇ ਵਿਧਾਇਕ ਹੈ ਉਹ ਇੱਧਰ ਉੱਧਰ ਜਾ ਰਹੇ ਨੇ, ਪਾਰਟੀਆਂ ਬਦਲ ਰਹੇ ਨੇ, ਛੱਡ ਰਹੇ ਨੇ, ਕੱਢ ਰਹੇ ਨੇ, ਇਲਜ਼ਾਮ ਲਾ ਰਹੇ ਨੇ, ਉਹਦੇ ਬਾਰੇ ਵੀ ਆਪਾਂ ਇੱਕ ਅਪਡੇਟ ਅੱਜ ਕਰਨੀ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਦੀ ਗੱਲ ਕਰਾਂਗੇ। NRI ਸੀਜ਼ਨ ਸ਼ੁਰੂ ਹੋਣ ਲੱਗਾ ਆ, ਫਲਾਈਟਾਂ ਆਉਂਦੀਆਂ ਜਾਂਦੀਆਂ ਆਲਰੇਡੀ ਹਨ, ਪਰ ਹੁਣ ਜ਼ਿਆਦਾ ਹੋਣਗੀਆਂ, ਉਹਦੇ ਵਿੱਚ NRI-ਆਂ ਦੀ ਸਿਚੁਏਸ਼ਨ ਬਾਰੇ ਗੱਲ ਕਰਾਂਗੇ। ਔਰ ਇਹ ਇਹ ਕੁਛ ਮੁੱਦੇ ਨੇ ਜਿਹੜੇ ਅੱਜ ਆਪਾਂ ਕਵਰ ਕਰਨੇ ਨੇ, ਖਾਸ ਕਰਕੇ NRI ਜਿਹੜੇ ਇੱਥੋਂ ਜਾ ਰਹੇ ਨੇ ਅਤੇ ਉਹਨਾਂ ਨੂੰ ਉੱਥੇ ਕਿਸ ਤਰ੍ਹਾਂ ਜਾਣਾ ਚਾਹੀਦਾ ਅਤੇ ਕਾਨੂੰਨ ਕੀ ਕਹਿ ਰਹੇ ਨੇ, ਕਿਉਂਕਿ ਹੁਣ ਥੋੜ੍ਹਾ ਸਕੰਜਾ ਕੱਸਿਆ ਜਾ ਰਿਹਾ NRI-ਆਂ ਦਾ, ਇਹਦੇ ਬਾਰੇ ਆਪਾਂ ਨੂੰ ਥੋੜ੍ਹਾ ਧਿਆਨ ਰੱਖਣਾ ਪੈਣਾ, ਹੁਣ ਉਹ ਟਾਈਮ ਨਹੀਂ ਰਿਹਾ। ਸੋ ਬਿੱਟਾ ਸਾਹਿਬ, ਸ਼ੁਰੂ ਆਪਾਂ ਕਰਦੇ ਹਾਂ, ਜਿਹੜਾ ਪਾਰਲੀਮੈਂਟ ਦੇ ਵਿੱਚ ਚੰਨੀ ਸਾਹਿਬ ਨੇ ਸੈਸ਼ਨ ਦੇ ਦੌਰਾਨ ਲੈਕਚਰ ਦਿੱਤਾ ਜਾਂ ਉਹਨੀ ਸੰਬੋਧਨ ਕੀਤਾ, ਅਤੇ ਓਵਰਆਲ ਜਿਹੜੇ ਪੰਜਾਬ ਦੇ ਲੋਕ ਜਾਂ ਆਪਣਾ ਸਰਕਲ ਜਿਹੜਾ ਆ, ਕਿੰਨੀ ਕੁ ਉਹਦੇ 'ਚ ਵੈਲਿਊ ਰੱਖਦੇ ਨੇ, ਕਿੰਨੀ ਕੁ ਸਟੇਟਸਮੈਨਸ਼ਿਪ ਰੱਖ ਸੋਚਦੇ ਨੇ ਵੀ ਚੰਨੀ ਸਾਹਿਬ ਐਜ਼ ਏ ਚੀਫ ਮਿਨਿਸਟਰ, ਕੀ ਰੇਟਿੰਗ ਹੈ ਉਹਨਾਂ ਦੀ ਉਸ, ਮਤਲਬ ਉਸ ਸਪੀਚ ਦੀ?
ਹਾਂਜੀ ਬਿਲਕੁਲ, ਅੱਗੇ ਨਾਲੋਂ ਮੁੱਖ ਮੰਤਰੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਜਦੋਂ ਗੱਲ ਕਰਦੇ ਸੀ, ਬੋਲਦੇ ਸੀ ਜਾਂ ਵਿਧਾਨ ਸਭਾ ਚ ਆਉਂਦੇ ਸੀ, ਪੰਜਾਬ ਦਾ ਦੌਰਾ ਤਾਂ ਉਹਨਾਂ ਦਾ ਘੱਟ ਹੀ ਰਿਹਾ, ਸਾਰੇ ਹੀ ਜਾਣਦੇ ਨੇ
ਜੀ,
ਤਾਂ ਉਦੋਂ ਕੋਈ ਬਹੁਤਾ ਜ਼ਿਆਦਾ ਕਹਿ ਸਕਦੇ ਹਾਂ ਕਿ ਇੰਪੈਕਟ ਨਹੀਂ ਸੀ ਪੈ ਰਿਹਾ
ਜੀ,
ਕਿਉਂਕਿ ਉਦੋਂ ਕਿਤੇ ਨਾ ਕਿਤੇ ਗੱਲ ਇਹ ਸਾਹਮਣੇ ਸਾਡੇ ਆਉਂਦੀ ਸੀ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ, ਪੈਸੇ ਹੈ ਨੀ, ਕਰਜ਼ਾ ਲੈ ਕੇ ਕਰਨਾ ਪੈਣਾ, ਤੇ ਇੱਕੋ ਕਹਿ ਦਿੰਦੇ ਸੀ ਕਿ ਪਿਛਲੀ ਸਰਕਾਰ 31,000 ਕਰੋੜ ਰੁਪਈਏ ਦਾ ਜਿਹੜਾ ਕਰਜ਼ਾ ਲੈ ਗਈ ਹੈ ਉਹਦਾ ਹਾਲੇ ਤੱਕ ਸਾਡੇ ਨਾਲ ਹਿਸਾਬ ਨੀ ਆਇਆ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਕਈ ਵਾਰੀ ਅੰਕੜੇ ਦੇ ਦਿੰਦੇ ਸੀ, 31,000 ਕਰੋੜ ਰੁਪਈਏ ਨਾਲ ਕੀ ਕੁਛ ਹੋ ਸਕਦਾ ਸੀ, ਗੁਰਦਾਸਪੁਰ ਤੋਂ ਲੈ ਕੇ ਹਵੋਰ ਤੱਕ ਸੜਕਾਂ ਬਣ ਸਕਦੀਆਂ ਸਨ, ਹਾਈਵੇ 2
ਜੀ,
PHC ਪ੍ਰਾਇਮਰੀ ਹੈਲਥ ਸੈਂਟਰ ਬਣ ਸਕਦੇ ਸਨ, IIT ਬਣ ਸਕਦਾ ਸੀ, ITI ਬਣ ਸਕਦੇ ਸੀ ਸਾਰੇ ਹਲਕਿਆਂ ਚ, ਉਹ ਆਪਣਾ ਇੱਕ ਡਾਟਾ ਗਣਾਉਂਦੇ ਸੀ, ਤਾਂ ਉਦੋਂ ਲੱਗਦਾ ਸੀਗਾ ਕਿ ਅਕਾਲੀਆਂ ਨੂੰ ਲੋਕ ਚੰਗਾ ਕਹਿਣ ਲੱਗ ਪਏ ਤੇ ਕਾਂਗਰਸੀ ਆ ਜਿਹੜੇ ਉਹਨਾਂ ਨੇ ਜਿਹੜਾ ਜਿਹੜਾ ਕੁਛ ਕੀਤਾ ਹੈ ਜਾਂ ਜਿਹੜਾ ਕੁਛ ਉਹ ਕਰ ਰਹੇ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਇੰਨੀ ਲਾਹੇਵੰਦ ਪੰਜਾਬ ਲਈ ਨਹੀਂ ਹੋਏਗੀ
ਜੀ।
ਲੇਕਿਨ ਜਦੋਂ ਹੁਣ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਹੈ, ਜਿਵੇਂ ਇਹਨਾਂ ਨੇ ਬਿਜਲੀ ਸਮਝੌਤੇ ਰੱਦ ਕੀਤੇ ਹੈ, ਪਾਵਰ ਟੈਰਿਫ ਬਿੱਲ ਜਿਹੜਾ 2021 ਹੈ
ਜੀ,
ਔਰ ਰੇਤ ਬਜਰੀ ਦੀ ਹੁਣ ਗੱਲ ਕੀਤੀ ਇਹਨਾਂ ਨੇ, 550 ਰੁਪਇਆ ਪ੍ਰਤੀ ਕਿਊਬਿਕ ਫੁੱਟ, ਜਿਹੜਾ ਪਹਿਲਾਂ 9 ਰੁਪਏ ਪ੍ਰਤੀ ਕਿਊਬਿਕ ਫੁੱਟ ਸੀ ਸਰਕਾਰੀ ਅੰਕੜਿਆਂ ਦੇ ਵਿੱਚ
ਜੀ,
ਜਿਹੜਾ ਪੰਜਾਬ ਸਟੇਟ ਸੈਂਡ ਐਂਡ ਗ੍ਰੈਵਲ ਮਾਈਨਿੰਗ ਪਾਲਿਸੀ ਜਿਹੜੀ ਦਿੱਤੀ ਇਹਨਾਂ ਨੇ
ਜੀ,
ਹੁਣ ਇਹ ਕਹਿੰਦੇ ਹੈ ਕਿ ਅਕਾਲੀ ਦਲ ਦੇ ਸਮੇਂ 16-22 ਰੁਪਏ ਦੇ ਵਿੱਚ ਕਿਊਬਿਕ ਫੁੱਟ ਜਿਹੜਾ ਰੇਤਾ ਉਹ ਵਿਕਦਾ ਸੀਗਾ, ਤੇ ਜਿਹੜੀ ਨਵੀਂ ਮਾਈਨਿੰਗ ਪਾਲਿਸੀ ਉਹਦੇ ਨਾਲ ਆਮ ਪਬਲਿਕ ਨੂੰ ਲਾਭ ਹੋਇਆ, ਔਰ 36,000 ਜਿਹੜੇ ਮੁਲਾਜ਼ਮ ਹੈ ਜਿਹੜੇ 10 ਸਾਲਾਂ ਤੋਂ ਵੱਧ ਸੇਵਾ ਵਾਲੇ ਹੈ ਉਹਨਾਂ ਨੂੰ ਪੱਕਿਆਂ ਕਰਨ ਦੀ ਗੱਲ ਕੀਤੀ ਹੈ। ਉਹ ਪਾਲਿਸੀ ਜਿਹੜੀ ਬਣਾ ਲਈ ਹੈ ਇਹਨਾਂ ਨੇ, ਜਿਹੜੇ ਅਡਹਾਕ ਕੰਮ ਕਰਦੇ ਸੀ ਜਾਂ ਜਿਹੜੇ ਕੰਟਰੈਕਟ ਦੇ ਸੀ, ਦਿਹਾੜੀਦਾਰ ਸੀ, ਟੈਂਪਰੇਰੀ ਮੁਲਾਜ਼ਮ ਸੀ, ਹੁਣ ਜਿਹੜੇ ਮੁਲਾਜ਼ਮ ਵਰਗ ਹੈਗਾ ਹੈ, ਜਿੱਦਾਂ ਧਰਨੇ, ਜਿੱਦਾਂ ਤੁਸੀਂ ਆਪਾਂ ਗੱਲ ਪਹਿਲਾਂ ਹੀ ਕੀਤੀ ਕਿ ਧਰਨੇ ਮੁਜ਼ਾਹਰੇ ਪਹਿਲਾਂ ਬਹੁਤ ਸੀ, ਉਹਨਾਂ ਦੇ ਜ਼ਿਆਦਾ ਸੀ, ਉਹਨਾਂ ਦੇ ਵਿੱਚ ਕੁਝ ਹੱਦ ਤੱਕ ਤਾਂ ਰਾਹਤ ਹੈਗੀ ਹੈ
ਹਾਂਜੀ,
ਲੇਕਿਨ ਉਹਨਾਂ ਨੂੰ ਹਾਲੇ ਅਨਸਰਟਨ ਬਣਿਆ ਹੋਇਆ ਇਹ ਕਿ ਹਾਲੇ ਕਲੀਅਰ ਨਹੀਂ ਹੋ ਸਕਿਆ ਕਿ ਕਿਹੜੀ ਕਿਹੜੇ ਮੁਲਾਜ਼ਮਾਂ ਨੂੰ ਉਹਦਾ ਫਾਇਦਾ ਮਿਲੇਗਾ
ਜੀ,
ਕਿਹੜੇ ਗਰੁੱਪ ਨੂੰ ਮਿਲੇਗਾ, ਗਰੁੱਪ ABCD ਜਿੱਦਾਂ 3 ਗਰੁੱਪ ਹੁੰਦੇ ਆ, ਕੋਈ ਤਾਂ ਸਰਵਿਸ ਸਿਲੈਕਸ਼ਨ ਬੋਰਡ ਭਰਤੀ ਕਰਦਾ ਹੈ ਕੋਈ ਡਿਪਾਰਟਮੈਂਟ ਸਿੱਧਾ ਹੀ ਭਰਤੀ ਕਰ ਲੈਂਦਾ ਹੈ। ਸਰਵਿਸ ਸਿਲੈਕਸ਼ਨ ਬੋਰਡ ਸਾਰੇ ਡਿਪਾਰਟਮੈਂਟ ਦੇ ਭਰਤੀ ਕਰਦੇ ਨੇ। ਹੁਣ ਉਹਨਾਂ ਚ ਕਲੈਰਿਟੀ ਨਹੀਂ ਹੋ ਸਕੀ ਕਿ ਉਹਨਾਂ ਦਾ ਕੋਈ ਪਾਲਿਸੀ ਨਹੀਂ ਆਈ, ਉਹ ਪਾਲਿਸੀ ਹੁਣ। ਦੂਜੇ ਪਾਸੇ ਇਹ ਵੀ ਹੈ, ਇਲੈਕਸ਼ਨ ਕਮਿਸ਼ਨ ਦਾ ਡੰਡਾ ਵੀ ਬੜਾ ਸਿਰ ਤੇ ਹੈਗਾ। ਇਲੈਕਸ਼ਨ ਕਮਿਸ਼ਨ ਨੇ ਆਪਣੀ ਰਿਪੋਰਟ ਵੀ ਦੇਣੀ ਆ ਹੁਣ ਕੱਲ, ਪੰਜਾਬ ਇਲੈਕਸ਼ਨ ਕਮਿਸ਼ਨ ਨਾਲ ਵੀ ਮੇਰੀ ਕਾਫੀ ਮੀਟਿੰਗ ਖੁੱਲ ਕੇ ਹੋਈ। ਉਹਨਾਂ ਨੂੰ ਵੀ ਲੱਗਿਆ ਕਿ ਜਿਹੜਾ ਸਮਾਂ ਜਿਹੜਾ ਬਹੁਤ ਘੱਟ ਹੈ। ਹੁਣ ਇਹ ਵੀ ਚਰਚਾ ਚੱਲ ਰਹੀ ਹੈ ਪੰਜਾਬ ਦੇ ਵਿੱਚ, ਜਿਹੜੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਭਰਤੀਆਂ ਹੋਣੀਆਂ ਸੀ ਜਾਂ ਹੋ ਰਹੀਆਂ ਉਹਨਾਂ ਨੂੰ ਵੀ ਕਲੈਰਿਟੀ ਨਹੀਂ ਹੋ ਰਹੀ ਹਲੇ, ਕਿਉਂਕਿ ਕਈ ਥਾਵਾਂ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਗੱਲ ਜਿਹੜੀ ਬਹੁਤ ਵੱਡੀ ਕੀਤੀ ਜਾ ਰਹੀ ਹੈ, ਪਰ ਅੰਦਰੂਨੀ ਤੌਰ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਗੱਲ ਓਨੀ ਉਹਦਾ ਮੈਸੇਜ ਅਪੀਲ ਨਹੀਂ ਕਰ ਰਿਹਾ ਉਹਨਾਂ।
ਅੱਛਾ,
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਤਕਰੀਬਨ ਅਸੀਂ ਕਹਿ ਸਕਦੇ ਹਾਂ ਕਿ ਅੱਜ ਜੇ ਅਸੀਂ ਗੱਲ ਕਰੀਏ 10 ਨਵੰਬਰ ਹੈ
ਜੀ,
ਤਾਂ ਮਿਡ ਦਸੰਬਰ ਤੱਕ ਜਾਂ ਅਸੀਂ ਕਹਿ ਸਕਦੇ ਹਾਂ 25 ਦਸੰਬਰ ਤੱਕ ਜਿਹੜਾ ਚੋਣ ਜਾਬਤਾ ਲੱਗ ਜਾਣਾ ਹੈ
ਜੀ।
ਹੁਣ ਦਿਨਾਂ ਦੀ ਗੱਲ ਹੀ ਹੈਗੀ ਹੈ
ਜੀ।
ਇਹ ਵੀ ਹੋ ਸਕਦਾ ਹੈ ਕਿ ਇਲੈਕਸ਼ਨ ਸਮੇਂ ਤੋਂ ਪਹਿਲਾਂ ਹੋ ਜਾਣ। ਜੇ ਇਲੈਕਸ਼ਨ ਸਮੇਂ ਤੋਂ ਪਹਿਲਾਂ ਹੁੰਦੇ ਨੇ ਜਾਂ ਇੱਕ ਮਹੀਨਾ ਪਹਿਲਾਂ ਵੀ ਹੋ ਜਾਂਦੇ ਹੈ ਤਾਂ ਫਿਰ ਸਾਡੇ ਕੋਲ ਸਮਾਂ ਬਹੁਤ ਘੱਟ ਹੈ। ਹੁਣ ਦੌੜ ਲੱਗੀ ਹੋਈ ਹੈ ਮੰਤਰੀਆਂ ਦੇ ਵਿੱਚ ਵੀ, ਦੌੜ ਲੱਗੀ ਹੋਈ ਹੈ ਪੋਲੀਟੀਕਲ ਪਾਰਟੀਆਂ ਦੇ ਵਿੱਚ ਵੀ ਕਿ ਅਸੀਂ ਇਹ ਸਾਰੇ ਜਿਹੜਾ ਸਮਾਂ ਬਹੁਤ ਘੱਟ ਰਹਿ ਗਿਆ। ਹਾਲਾਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਬਣਿਆ ਨੂੰ ਕੋਈ ਬਹੁਤੇ ਦਿਨ ਨਹੀਂ ਹੋਏ, ਪਰ ਉਹ ਜੌਹਰ ਜਾਂ ਉਹ ਗੱਲ ਉਹ ਨੀ ਉਹ ਆਪਣੀ ਸ਼ੋਅ ਨਹੀਂ ਕਰ ਸਕੇ। ਬਹੁਤੇ ਵਾਰੀ ਤੁਸੀਂ ਦੇਖਦੇ ਆ ਜਦੋਂ ਚਰਨਜੀਤ ਸਿੰਘ ਚੰਨੀ ਨਿਕੇਸ਼ ਦੇਖਦੇ ਆ ਤਾਂ ਉਹ ਕਹਿੰਦੇ ਜੀ ਮੈਨੂੰ ਬੋਲ ਲੈਣ ਦੋ, ਜੀ ਮੇਰੀ ਗੱਲ ਸੁਣੋ, ਮੈਨੂੰ ਬੋਲ ਲੈਣ ਦੋ। ਭਾਵੇਂ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਕਾਫੀ ਵੱਡੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੰਤਰੀ ਵੀ ਉਹਨਾਂ ਦੇ ਓਨੀ ਕਾਰਗੁਜ਼ਾਰੀ ਨਹੀਂ ਦਿਖਾ ਸਕੇ ਜਿੰਨੀ ਦਿਖਾਉਣੀ ਚਾਹੀਦੀ ਹੈ।
ਅਮਰਿੰਦਰ
ਸਿੰਘ ਰਾਜਾ ਵੜਿੰਗ ਦੀ ਕਾਰਗੁਜ਼ਾਰੀ,
ਹਾਂ ਮੈਂ ਉਹੀ ਕਹਿਣ ਲੱਗਾ ਸੀ ਵੀ ਦੋ ਮੰਤਰੀ ਮਤਲਬ ਕਾਫੀ ਐਕਟਿਵ ਹੈ, ਜਿਹੜੇ ਐਕਚੁਅਲੀ ਉਹਨਾਂ ਨੋਰਮਲ ਕੰਮ ਕਰਨੇ ਉਹੀ ਕਰਦੇ ਨਜ਼ਰ ਆ ਰਹੇ ਨੇ, ਬਾਕੀ ਤਾਂ ਐਂ ਲੱਗਦਾ ਵੀ ਹੈ ਹੀ ਕੋਈ ਨਹੀਂ ਉੱਥੇ।
ਨਹੀਂ ਉਹਦੇ ਚ ਜਿਹੜਾ ਪਿਕਚਰ, ਦੋ ਤਰ੍ਹਾਂ ਦੀ ਪਿਕਚਰ ਤੁਸੀਂ ਦੇਖ ਰਹੇ ਹੋ। ਇੱਕ ਤਾਂ ਦੇਖ ਰਹੇ ਆ ਕਿ ਅਸੀਂ ਮੀਡੀਆ ਮਾਇਲੇਜ ਜਿਹੜੇ ਮੰਤਰੀ ਲੈ ਰਹੇ ਨੇ, ਦੇਖ ਰਹੇ ਨੇ, ਆ ਰਹੇ ਨੇ, ਜਾ ਰਹੇ ਨੇ, ਲੇਕਿਨ ਦੂਜੇ ਪਾਸੇ ਜੇ ਤੁਸੀਂ ਅੰਦਰੋਂ ਦੇਖੋ, ਹੇਠਾਂ ਤੱਕ ਦੇਖੋ, ਅਫਸਰਸ਼ਾਹੀ ਦੇ ਨਾਲ ਜੁੜੀਆਂ ਗੱਲਾਂ ਦੇਖੋ ਤਾਂ ਫਿਰ ਅਫਸਰ ਇਹ ਕਹਿੰਦੇ ਆ ਕਿ ਅੱਗੇ ਨਾਲੋਂ ਜਿਹੜੀ ਕਰਪਸ਼ਨ ਹੈ ਉਹ ਵੱਧ ਗਈ, ਅੱਗੇ ਨਾਲੋਂ ਸਾਡੇ ਤੇ ਦਬਾਅ ਵੱਧ ਗਿਆ, ਔਰ ਅੱਗੇ ਨਾਲੋਂ ਸਾਨੂੰ ਇਹ ਲੱਗਦਾ ਹੈ ਕਿ ਇਸ ਨਾਲੋਂ ਪਹਿਲਾਂ ਰੂਟੀਨ ਚ ਕੰਮ ਵੈਸੇ ਹੋ ਰਹੇ ਸੀ।
ਅੱਛਾ,
ਮੀਡੀਆ ਮਾਇਲੇਜ ਦੀ ਜਿਹੜੀ ਹੈ ਉਹ ਦੌੜ ਹੈ ਉਹ ਜ਼ਿਆਦਾ ਲਈ ਜਾ ਰਹੀ ਹੈ।
ਹਾਂਜੀ,
ਹੁਣ ਅਸਲੀਅਤ ਇਹਦੇ ਚ ਕੀ ਹੈ, ਕਿਉਂਕਿ ਹਲੇ ਸਮੇਂ ਤੋਂ ਇਹ ਗੱਲ ਕਹਿਣੀ ਬੜੀ ਔਖੀ ਹੈ ਕਿਉਂਕਿ ਹਲੇ ਤਾਂ ਕੁਝ ਜਿਵੇਂ ਨਵੀਂ ਨਵੀਂ ਆਈ ਵਾਟੀ ਹੋਵੇ ਤਾਂ
ਉਹਨੂੰ
ਸਾਰੇ ਸ਼ਗਨ ਪਾਉਂਦੇ ਨੇ,
ਹਨੀਮੂਨ ਪੀਰੀਅਡ ਕਹਿੰਦੇ ਇੱਥੇ ਇਹਨੂੰ।
ਹਾਂ, ਹੁਣ ਕਈ ਇਸ ਤਰ੍ਹਾਂ ਵੀ ਦੇਖ ਰਹੇ ਆ। ਹੁਣ ਮੈਨੂੰ ਇਹ ਵੀ ਪਤਾ ਲੱਗਾ ਕਿ ਅਫਸਰਾਂ ਦੀ ਬਾਂਹ ਵੀ ਮਰੋੜੀ ਜਾ ਰਹੀ ਹੈ।
ਅੱਛਾ,
ਅਫਸਰ ਵੀ ਬੜੇ ਦੁਖੀ ਹੈ ਪਰ ਬੋਲ ਨਹੀਂ ਰਹੇ, ਉਹਨਾਂ ਨੂੰ ਲੱਗਦਾ ਕਿ ਯਾਰ ਮਹੀਨਾ ਹੈਗਾ ਟਪਾਓ ਕਿਵੇਂ ਨਾ ਕਿਵੇਂ ਔਖੇ ਸੌਖੇ
ਟਾਈਮ ਕੱਟ,
ਇਹਨਾਂ ਦਾ ਕੀ ਹੈ, ਹਾਂ ਇਹਨਾਂ ਦੇ ਚਲੇ ਜਾਣਾ, ਇਹਦੂ ਬਾਅਦ ਤਾਂ ਆਉਣਾ ਨੀ ਗਾ। ਹੁਣ ਕਈ ਇਹ ਕਹਿ ਰਹੇ ਨੇ, ਵੱਖ ਵੱਖ ਤਰ੍ਹਾਂ ਦੀਆਂ ਵਿਚਰਤਾਂ ਚੱਲ ਰਹੀਆਂ ਕਿ ਦੁਬਾਰਾ ਅਸੀਂ ਆ ਰਹੇ ਹਾਂ, ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕਾਂਗਰਸ ਜਿਹੜੀ ਹੈ ਸਰਵਾਈਵ ਹੋਈ ਹੈ, ਇਹ ਵੀ ਚਰਚਾ ਚੱਲ ਰਹੀ ਹੈ। ਲੇਕਿਨ ਹਾਂ, ਪਿਛਲੇ ਸਾਲਾਂ ਨਾਲੋਂ ਇਹ ਜ਼ਰੂਰ ਫਰਕ ਹੈ ਅਮਨਦੀਪ ਜੀ, ਪਹਿਲਾਂ ਹੁੰਦਾ ਸੀ ਵੀ 6 ਮਹੀਨੇ ਜਦੋਂ ਇਲੈਕਸ਼ਨਾਂ 'ਚ ਰਹਿੰਦੇ ਹੋਣ, ਚਾਹੇ ਉਹ ਲੋਕ ਸਭਾ ਦੇ ਇਲੈਕਸ਼ਨ ਹੋਣ ਚਾਹੇ ਉਹ ਵਿਧਾਨ ਸਭਾ ਦੇ ਇਲੈਕਸ਼ਨ ਹੋਣ, ਤਾਂ 6 ਮਹੀਨੇ ਪਹਿਲਾਂ ਅਫਸਰ ਅੱਖਾਂ ਮੀਚ ਲੈਂਦੇ ਸੀ।
ਅੱਛਾ,
ਅਫਸਰ ਅੱਖਾਂ ਮੀਚਣ ਦਾ ਹਿਸਾਬ ਇਹ ਸੀਗਾ ਵੀ ਮੰਨ ਲਓ ਤੁਸੀਂ ਮੇਰੇ ਕੋਲ ਕੰਮ ਆਏ, ਮੈਂ ਕਿਸੇ ਕੰਮ ਲੱਗਿਆ ਹੋਇਆ, ਮੈਨੂੰ ਪਤਾ ਹੈ ਵੀ ਤੁਹਾਡੀ ਸਰਕਾਰ ਆਉਣੀ ਹੈ ਤੇ ਮੈਂ ਤੁਹਾਨੂੰ ਚਾਹ ਜੂਸ ਠੰਡਾ ਗੇਟ ਤੱਕ ਲੈ ਕੇ ਵੀ ਆਊਂਗਾ, ਗੇਟ ਤੱਕ ਛੱਡ ਕੇ ਵੀ ਆਊਂਗਾ। ਤੇ ਕਈ ਵਾਰੀ ਇਹ ਹੁੰਦਾ ਸੀਗਾ ਵੀ ਅਫਸਰ ਬਿਲਕੁਲ ਹੀ ਅੱਖਾਂ ਮੀਚ ਲੈਂਦੇ ਸੀ, ਉਹ ਕਹਿੰਦੇ ਸੀਗੇ ਜੀ ਰੂਟੀਨ ਚ ਜਿਹੜਾ ਕੰਮ ਕਰਾਉਣਾ ਉਹ ਕਰਾ ਲਓ, ਜਾਇਜ਼ ਨਜਾਇਜ਼ ਮੈਂ ਤੁਹਾਡਾ ਕੰਮ ਨਹੀਂ ਕਰ ਸਕਦਾ, ਉਹਨਾਂ ਨੂੰ ਲੱਗਦਾ ਸੀ ਵੀ ਤੁਹਾਡੀ ਤਾਂ ਸਰਕਾਰ ਆਉਣੀ ਹੈ। ਹੁਣ ਉਹ ਗੱਲ ਨਹੀਂ ਹੋਈ, ਅਫਸਰਾਂ ਨੇ ਅੱਖਾਂ ਵੀ ਨਹੀਂ ਮੀਚੀਆਂ ਤੇ ਅਫਸਰਾਂ ਨੇ ਉਸ ਤਰ੍ਹਾਂ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਥੱਲੇ ਲੱਗ ਕੇ ਵੀ ਨਹੀਂ ਉਹ ਕੰਮ ਕਰ ਰਹੇ, ਉਹ ਮਤਲਬ ਕਹਿ ਸਕਦੇ ਆ ਕਿ ਇੱਕ ਉਹ ਨਿਊਟਰਲ ਗੇਅਰ ਚ ਕੰਮ ਕਰ ਰਹੇ, ਕਿਸੇ ਪਾਸੇ ਕਿਸੇ ਵਾਲੇ ਪਾਸੇ ਝੁੱਕ ਨਹੀਂ ਰਹੇ।
ਜੀ ਬਿੱਟਾ ਸਾਹਿਬ, ਆਪਾਂ ਚੰਨੀ ਸਾਹਿਬ ਦੀ ਗੱਲ ਕਰ ਰਹੇ ਹਾਂ, ਉਹਨਾਂ ਨੇ ਮਤਲਬ ਜਿਹੜੇ ਚਲੋ ਕੋਸ਼ਿਸ਼ ਕੀਤੀ ਵੀ ਅਸੀਂ ਆਹ ਕੰਮ ਵੀ ਕਰ ਦਈਏ, ਬੱਸਾਂ ਦਾ ਵੀ ਕਲੀਨਅਪ ਕਰ ਦਈਏ, ਕਿਉਂਕਿ ਇਹ ਉਹ ਮੁੱਦੇ ਮੇਰੇ ਹਿਸਾਬ ਨਾਲ ਚੁੱਕੇ ਜਾ ਰਹੇ ਨੇ ਜਿਹੜੇ ਬਾਦਲਾਂ ਦੇ ਅਗੇਂਸਟ ਜਾ ਰਹੇ ਨੇ। ਜਿੱਦਾਂ ਹੁਣ ਟਰਾਂਸਪੋਰਟ ਹੈ, ਉਹ ਸਾਰਾ ਇਲਜ਼ਾਮ ਇਹ ਲੱਗ ਰਿਹਾ ਜੀ ਬਾਦਲ ਟਰਾਂਸਪੋਰਟ ਖਾ ਗਏ, ਸੋ ਉਹਨੂੰ ਕਲੀਨਅਪ ਕਰ ਦਿਓ। ਲੋਕਾਂ ਦੀ ਜਿਹੜੀ ਐਂਟੀ ਬਾਦਲ ਭਾਵਨਾ ਆ, ਉਹ ਲੈ ਵੀ ਜਿੱਦਾਂ ਹੀਰੋ ਵਿਲਨ ਨੂੰ ਕੁੱਟ ਰਿਹਾ ਹੁੰਦਾ ਹੈ ਨਾ ਡਾਇਰੈਕਟ, ਉਹ ਚੱਲ ਰਿਹਾ। ਮਤਲਬ ਉਹ ਦੋ ਤਿੰਨ ਡਿਪਾਰਟਮੈਂਟ ਉਹਨਾਂ ਦੇ ਉਹਨਾਂ ਮੁੱਦਿਆਂ 'ਤੇ ਕੰਮ ਕਰ ਰਹੇ ਨੇ ਜਿਹੜੇ ਮਤਲਬ ਬਾਦਲਾਂ ਦੇ ਨਾਂ ਲੱਗੇ ਹੋਏ ਨੇ। ਇੱਦਾਂ ਹੀ ਜਿਹੜੇ ਹੋਰ ਜਿਹੜਾ ਰੇਤ ਮਾਫੀਆ ਆ, ਉਹਦੇ ਵਿੱਚ ਤਾਂ ਸਾਰੇ ਹੈਗੇ, ਉਹਨੂੰ ਕਿਉਂ ਨਹੀਂ ਕੋਈ ਟੱਚ ਕਰ ਰਿਹਾ ਹੈ ਨਾ, ਉਹਦਾ ਨਾਂ ਨਹੀਂ ਲੈ ਰਿਹਾ, ਉਹਦਾ ਕੁਛ ਨਹੀਂ ਕਰ ਰਹੇ। ਅਤੇ ਦੂਜਾ ਜਿਹੜਾ ਆ ਕਿ ਹੁਣ ਮਜੀਠੀਏ ਦੀ ਆਪਾਂ ਆਉਂਦੇ ਹਾਂ ਗੱਲ ਹੈ ਨਾ, ਵੀ ਬੜਾ ਨਾਮ ਬਦਨਾਮ ਹੋਇਆ ਉਹਦਾ, ਵੀ ਚਿੱਟਾ ਵੇਚਦਾ ਜੀ ਹੈ ਨਾ, ਐਂ ਹੁੰਦਾ ਓਂ ਹੁੰਦਾ। ਅਤੇ ਇੱਕ ਟਾਈਮ ਸੀ ਵੀ ਕੇਜਰੀਵਾਲ ਨੇ ਵੀ ਇਹੋ ਜਿਹੇ ਇਲਜ਼ਾਮ ਲਾਏ ਸੀ, ਅਤੇ ਕੋਰਟ ਕੇਸ ਹੋਇਆ, ਅਤੇ ਉਹਦੇ ਵਿੱਚ ਉਹ ਮਾਫ਼ੀ, ਜਨਤਕ ਮਾਫ਼ੀ ਮੰਗਣੀ ਪਈ ਉਹਨੂੰ ਹੈ ਨਾ। ਫਿਰ ਜਿੱਦਾਂ ਮੈਂ ਸੁਣਿਆ ਆ ਵੀ ਉਹ 3 ਸਾਲ ਪਹਿਲਾਂ ਉਹ ਕੇਸ ਸਾਰੇ ਬੰਦ ਹੋ ਚੁੱਕੇ ਨੇ, ਉਹਨੂੰ ਕਲੀਨ ਚਿੱਟ ਦੇ ਦਿੱਤੀ ਗਈ ਆ। ਫਿਰ ਚੰਨੀ ਸਾਹਿਬ ਨੇ ਮਤਲਬ ਉਸ ਮੁੱਦੇ ਨੂੰ ਕਿਉਂ ਉਛਾਲਿਆ ਪਾਰਲੀਮੈਂਟ ਦੇ ਵਿੱਚ, ਜਿਹੜਾ ਪਹਿਲਾਂ ਹੀ ਕਲੀਨ ਹੋ ਚੁੱਕਾ ਹੈ ਅਤੇ ਪਹਿਲਾਂ ਹੀ ਉਹਦੇ 'ਤੇ ਕਈ ਲੀਡਰ ਮਾਫ਼ੀਆਂ ਵੀ ਮੰਗ ਚੁੱਕੇ ਆ, ਹੁਣ ਇਹਨਾਂ ਦਾ ਵੀ ਦਿਲ ਕਰਦਾ ਮਾਫ਼ੀ ਮੰਗਣ ਨੂੰ, ਜਾਂ ਕੀ ਸੀਨ ਕੀ ਆ?
ਹਾਂਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਇੱਕ ਤਾਂ ਗੱਲ ਇਹ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਇਹ ਕਾਨੂੰਨ ਹੈ ਕਿ ਤੁਸੀਂ ਕੁਝ ਵੀ ਦੂਜੇ ਵਿਅਕਤੀ ਨੂੰ ਕਹਿ ਦਿੱਤਾ ਜਾ ਸਕਦਾ, ਕਿਹਾ ਜਾ ਸਕਦਾ, ਬੋਲਿਆ ਜਾ ਸਕਦਾ, ਜਿਹਦਾ ਕੋਈ ਤੁਹਾਡੇ ਕੋਲ ਸਬੂਤ ਨਾ ਹੋਵੇ, ਕੋਈ ਤੱਥ ਨਾ ਹੋਣ, ਕਿਉਂਕਿ ਉਹ ਤੁਹਾਨੂੰ ਕੋਰਟ ਦੇ ਵਿੱਚ ਕੋਈ ਪਰੂਫ ਕਰਨ ਦੇ ਲਈ ਤੁਹਾਨੂੰ ਕੋਈ ਚੈਲੰਜ ਨਹੀਂ ਕੀਤਾ ਜਾ ਸਕਦਾ, ਕਿਉਂਕਿ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚੋਂ ਬਾਅਦ ਦੇ ਵਿੱਚ ਉਹ ਘਟਾ ਦਿੱਤਾ ਜਾਂਦਾ। ਤੁਹਾਨੂੰ ਕਈ ਵਾਰੀ ਤੁਸੀਂ ਯਾਦ ਹੋਣਾ ਤੁਹਾਨੂੰ ਕਿ ਆਪਾਂ ਜਦੋਂ ਖਬਰ ਪੜ੍ਹਦੇ ਹਾਂ ਤਾਂ ਕਹਿੰਦੇ ਵਿਧਾਨ ਸਭਾ ਦੀ ਕਾਰਵਾਈ ਵਿੱਚੋਂ ਇਸ ਤਰ੍ਹਾਂ ਦੇ ਸ਼ਬਦ ਆ ਜਿਹੜੇ ਉਹ ਕਟਵਾ ਦਿੱਤੇ ਗਏ ਨੇ, ਕਿਉਂਕਿ ਉੱਥੇ ਵੀ ਵਿਧਾਨ ਸਭਾ ਦੀ ਕਾਰਵਾਈ ਜਿਹੜੀ ਹੈ ਉਹ ਇੱਕ ਰਿਕਾਰਡ ਦੇ ਵਿੱਚ ਰੱਖੀ ਜਾਂਦੀ।
ਬਿੱਟਾ ਸਾਹਿਬ, ਇਹਨੂੰ ਇੱਥੇ ਆਸਟ੍ਰੇਲੀਆ 'ਚ ਵੀ ਇਹਨੂੰ ਇਹਨੂੰ ਪਾਰਲੀਮੈਂਟ ਪ੍ਰਿਵਿਲੇਜ ਕਹਿੰਦੇ ਆ, ਕਿ ਤੁਸੀਂ ਪਾਰਲੀਮੈਂਟ 'ਚ ਕੁਛ ਵੀ ਬੋਲ ਸਕਦੇ ਹੋ,
ਮਰਿਆਦਾ।
ਹਾਂ ਬਿਲਕੁਲ, ਇੱਦਾਂ ਕਚਹਿਰੀ 'ਚ, ਕੋਰਟ ਦੇ ਵਿੱਚ, ਕੋਰਟ ਦੇ ਅੰਦਰ ਤੁਸੀਂ ਕੋਈ ਵੀ ਇਲਜ਼ਾਮ ਕੁਛ ਵੀ ਲਾ ਸਕਦੇ ਹੋ, ਮਤਲਬ ਕੁਛ ਵੀ ਬੋਲ ਸਕਦੇ ਹੋ।
ਮਰਿਆਦਾ ਦਾ ਖਿਆਲ ਰੱਖਣਾ ਜ਼ਰੂਰੀ ਹੈ, ਜਿਹੜਾ ਵੀ ਤੁਹਾਡੇ ਸਾਹਮਣੇ ਹੈ।
ਹਾਂਜੀ,
ਜਿੱਦਾਂ ਪਿੱਛੇ ਤੁਹਾਨੂੰ ਯਾਦ ਵੀ ਹੋਣਾ ਕਿ ਲੋਕ ਸਭਾ ਤੇ ਆਪਣੇ ਵਿਧਾਨ ਸਭਾ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਖਿਲਾਫ ਜਿਹੜੇ ਮੁਕੱਦਮੇ ਚੱਲ ਰਹੇ ਆ, ਤੇ ਪਿੱਛੇ ਸੁਪਰੀਮ ਕੋਰਟ ਨੇ ਇੱਕ ਡਾਇਰੈਕਸ਼ਨ ਵੀ ਦਿੱਤੀ ਹੈ ਕਿ ਇਹਨਾਂ ਦੇ ਜਿਹੜੇ ਮੁਕੱਦਮੇ ਨੇ ਉਹਨਾਂ ਦੀ ਫਾਸਟ ਟਰੈਕ ਦੇ ਵਿੱਚ ਪਾ ਕੇ ਉਹਨਾਂ ਦੀ ਸੁਣਵਾਈ ਜਲਦ ਕੀਤੀ ਜਾਵੇ, ਕਿਉਂਕਿ ਇਹ ਪੈਂਡਿੰਗ ਕਰਕੇ ਇਹ ਬੜਾ ਲੰਬਾ ਸਮੇਂ ਦਾ ਫਾਇਦਾ ਲੈ ਰਹੇ ਨੇ ਔਰ ਦੁਬਾਰਾ ਦੁਬਾਰਾ ਇਲੈਕਸ਼ਨ ਵੀ ਲੜ ਰਹੇ ਨੇ। ਪਿੱਛੇ ਪੰਜਾਬ ਦੇ ਵਿੱਚ ਵੀ ਆਇਆ ਸੀ ਕਿ 55 ਦੇ ਕਰੀਬ ਜਿਹੜੇ MLA ਤੇ MP ਨੇ ਉਹਨਾਂ ਨੇ ਇਹ ਕਹਿ ਸਕਦੇ ਆਪਣੀ ਪਾਵਰ ਦੀ ਜਿਹੜੀ ਦੁਰਵਰਤੋਂ ਕੀਤੀ।
ਹਾਂਜੀ ਬਿੱਟਾ ਸਾਹਿਬ, ਇਹਦੀ ਖਾਸੀਅਤ ਇਹ ਹੁੰਦੀ ਆ ਪਾਰਲੀਮੈਂਟ ਦੇ ਵਿੱਚ ਕੁਛ ਵੀ ਬੋਲਣ ਦੀ, ਕਿਉਂਕਿ ਲਾਈਵ ਟੈਲੀਕਾਸਟ ਹੁਣ ਥੋੜ੍ਹੇ ਜਿਹੇ ਮਾਇਨੇ ਇਹਨਾਂ ਨੂੰ ਚੇਂਜ ਕਰਨੇ ਚਾਹੀਦੇ ਆ, ਕਿ ਉਹ ਜਿਹੜੀ ਗੱਲਬਾਤ ਅੰਦਰ ਹੁੰਦੀ ਆ ਉਹ ਜਿਹੜੇ ਚੁਣੇ ਹੋਏ ਵਿਧਾਇਕ ਆ ਜਾਂ ਆਫਿਸਰ ਉਹਨਾਂ ਦੇ ਵਿੱਚ ਹੀ ਰਹਿਣੀ ਚਾਹੀਦੀ ਆ। ਇਹ ਕਾਨੂੰਨ ਨਾ ਹੁਣ ਇੱਥੇ ਵੀ ਰੌਲਾ ਪੈਂਦਾ ਆਸਟ੍ਰੇਲੀਆ 'ਚ ਵੀ ਚੇਂਜ ਕਰਨੇ ਚਾਹੀਦੇ, ਕਿਉਂਕਿ ਜਦੋਂ ਦਾ ਲਾਈਵ ਸ਼ੁਰੂ ਹੋਇਆ ਅਤੇ ਉਹ ਹੁਣ ਵੀ ਮਤਲਬ ਉਹਦਾ ਮਾਇਨਾ ਕੀ ਰਹਿ ਗਿਆ। ਕੋਰਟ ਜਿਹੜੀ ਅੱਗੇ ਕਲੋਜ਼ਡ ਹੁੰਦੀ ਸੀ, ਕੋਰਟ ਦੇ ਵਿੱਚ ਜੋ ਹੋਣਾ ਉਹ ਬਾਹਰ ਨਹੀਂ ਸੀ ਜਾਂਦਾ ਹੁੰਦਾ, ਉੱਥੇ ਬੰਦਾ ਸੱਚ ਬੋਲ ਦੇਵੇ, ਕੋਈ ਗੱਲ ਕਢਾ ਲਵੇ ਵਕੀਲ, ਉੱਥੇ ਕੇਸ ਨਹੀਂ ਸੀ ਕਰ ਸਕਦੇ ਮਾਨਹਾਨੀ ਦਾ। ਇੱਦੇ ਪਾਰਲੀਮੈਂਟ ਦੇ ਵਿੱਚ ਇੱਕ ਦੂਜੇ ਦੇ ਇਲਜ਼ਾਮ ਲਾਓ ਤੁਸੀਂ, ਉਹਦੇ 'ਤੇ ਇੱਕ ਦੂਜਾ ਕੇਸ ਨਹੀਂ ਕਰ ਸਕਦੇ, ਪਰ ਜੇ ਉਹੀ ਗੱਲ ਕੋਰਟ ਦੇ ਦਰਵਾਜ਼ੇ ਪਾਰਲੀਮੈਂਟ ਦੇ ਕੋਰਟ ਦੇ ਦਰਵਾਜ਼ੇ ਬਾਹਰ ਆ ਕੇ ਕਹੋ ਤਾਂ ਮਾਨਹਾਨੀ ਦਾ ਕੇਸ ਹੋ ਸਕਦਾ ਸੀ, ਉੱਥੇ ਬੜੇ ਬੰਦੇ ਹਾਰ ਜਾਂਦੇ ਸੀ। ਹੁਣ ਇੱਥੇ ਗੱਲ ਚੱਲ ਰਹੀ ਹੈ ਕਿ ਹੁਣ ਜਦੋਂ ਲਾਈਵ ਹੋ ਰਿਹਾ, ਸਾਰੀ ਦੁਨੀਆ ਤਾਂ ਦੇਖ ਰਹੀ ਹੈ ਚੰਨੀ ਸਾਹਿਬ ਨੂੰ, ਉਹ ਇਲਜ਼ਾਮ ਲਾ ਰਹੇ ਨੇ, ਉਹ ਤਾਂ ਪਾਰਲੀਮੈਂਟ ਦੇ ਦਾਇਰੇ ਤੋਂ ਤਾਂ ਬਾਹਰ ਗੱਲ ਹੈ, ਉੱਥੇ ਤਾਂ ਕਟਾਤੀ ਹੋਊਗੀ, ਪਰ ਪਬਲਿਕ ਰਿਕਾਰਡ ਦੇ ਵਿੱਚ ਵੀਡੀਓ ਤਾਂ ਬਣੇ ਗਏ ਨਾ। ਇਹ ਵੀ ਇੱਕ ਦੁਰਵਰਤੋਂ ਹੈ ਮੇਰੇ ਹਿਸਾਬ ਨਾਲ, ਇਹ ਦੁਰਵਰਤੋਂ ਹੈ। ਮਤਲਬ ਜੇ ਉਹ ਚੰਨੀ ਸਾਹਿਬ ਇਹੀ ਬਾਹਰ ਪ੍ਰੈਸ ਕਾਨਫਰੰਸ ਕਰਕੇ ਇਹ ਇਲਜ਼ਾਮ ਲਾ ਸਕਦੇ ਆ,
100% ਇਹ ਦੁਰਵਰਤੋਂ ਹੈ। ਔਰ ਤੁਸੀਂ ਦੇਖੋ ਅਕਸਰ ਇਹ ਹੁੰਦਾ ਕਿ ਜਦੋਂ ਵਿਰੋਧੀ ਧਿਰ ਦਾ ਨੇਤਾ ਬੋਲ ਰਿਹਾ ਹੋਵੇ, ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਉਹ ਲੋਕ ਸਭਾ ਹੋਵੇ, ਤਾਂ ਉਹਦਾ ਕੈਮਰਾ ਜਿਹੜਾ ਉਹ ਫੋਕਸ ਨਹੀਂ ਹੁੰਦਾ
ਜੀ।
ਪਰ ਜਦੋਂ ਰੂਲਿੰਗ ਪਾਰਟੀ ਦਾ ਬੰਦਾ ਬੋਲ ਰਿਹਾ ਹੋਵੇ ਤਾਂ ਉਹਦਾ ਕੈਮਰਾ ਫੋਕਸ ਹੁੰਦਾ ਕਿਉਂਕਿ ਕੰਟਰੋਲ ਸਾਰਾ ਉਹਨਾਂ ਕੋਲੇ ਹੈ,
ਉਹਨਾਂ ਕੋਲ।
ਹੁਣ ਇਸੇ ਕਰਕੇ ਹੀ ਬਿਕਰਮ ਮਜੀਠਾ ਨੇ, ਤੁਹਾਨੂੰ ਯਾਦ ਹੋਣਾ ਇਹ ਗੱਲ ਪਾਰਲੀਮੈਂਟ ਦੇ ਬਾਹਰ ਵੀ ਕਹੀ ਸੀ ਆ ਕੇ ਕਿ ਜਦੋਂ ਅਸੀਂ ਬੋਲਦੇ ਸੀ ਜੀ ਸਾਡੇ ਵਾਰੀ ਤਾਂ ਕੈਮਰਾ ਜਿਹੜਾ ਹੈਗਾ ਉਹ ਆਫ ਕਰ ਦਿੰਦੇ ਸੀ, ਤੇ ਜਦੋਂ ਚੰਨੀ ਸਾਹਿਬ ਬੋਲਦੇ ਸੀ ਤੇ ਉਦੋਂ ਉਹ ਬੋਲਦੇ ਉਸ ਸਮੇਂ ਸੀ ਜਦੋਂ ਕੈਮਰਾ ਉਹਨਾਂ ਵੱਲ ਹੁੰਦਾ ਸੀ, ਤਾਂ ਫਿਰ ਉਹ ਆਪਣੇ ਡਾਇਲੋਗ ਆਪਣੀ ਜਿਹੜੀ ਗੱਲ ਹੈ ਉਹ ਰੱਖਦੇ ਸੀ। ਇਹ ਇੱਕ ਤਰ੍ਹਾਂ ਦਾ ਵਿਤਕਰਾ ਜਿਹੜਾ ਹੈ ਜਾਂ ਡਬਲ ਸਟੈਂਡਰਡ ਹੈ, ਦੋਹਰੇ ਮਾਪਦੰਡ ਹੈ, ਇਹ ਅਪਣਾਏ ਜਾਂਦੇ ਨੇ ਔਰ ਅਪਣਾਏ ਗਏ ਨੇ। ਇਹਦਾ ਜਿਉਂਦਾ ਜਾਗਦਾ ਸਬੂਤ ਆ ਜਿਹੜਾ ਹੁਣ ਦੋ ਦਿਨ ਦਾ ਸੈਸ਼ਨ ਹੋਇਆ, ਆਹ ਇੱਕ 8 ਤਰੀਕ ਨੂੰ ਹੋਇਆ ਤੇ ਇੱਕ 11 ਤਰੀਕ ਨੂੰ ਹੋਇਆ, ਤਾਂ ਉਸ ਸੈਸ਼ਨ ਦੇ ਵਿੱਚ ਬਾਹਰ ਆ ਕੇ ਜਦੋਂ ਜਦੋਂ ਆਪਣਾ ਇਹਨਾਂ ਦਾ ਆਪਣਾ ਤਰਕਦਰ ਤਰਕ ਗੱਲ ਕਰਦੇ ਨੇ, ਤਾਂ ਉਸ ਸਮੇਂ ਬਿਕਰਮ ਸਿੰਘ ਮਜੀਠਾ ਜਿਹੜੇ ਪ੍ਰੈਸ ਕਾਨਫਰੰਸ ਕਰਦੇ ਨੇ ਬਾਹਰ ਆ ਕੇ, ਤੇ ਉਹਨਾਂ ਨੇ ਸਾਫ਼ ਤੌਰ 'ਤੇ ਆਖਿਆ ਕਿ ਇਹ ਜਿਹੜਾ ਡਰਾਮਾ ਕੀਤਾ ਇਹਨਾਂ ਨੇ, ਜੇ ਤੁਸੀਂ ਮੇਰੇ ਤੇ ਇਸ ਤਰ੍ਹਾਂ ਦਾ ਇਲਜ਼ਾਮ ਲਾਉਂਦੇ ਹੋ ਤਾਂ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਵੀ ਉਹਨਾਂ ਨੇ ਆਖਿਆ ਵੀ 18 ਤਰੀਕ ਹੈ 18 ਨਵੰਬਰ ਆਉਣ ਵਾਲੀ ਹਾਈਕੋਰਟ ਦੇ ਵਿੱਚ, ਤੇ ਤੁਸੀਂ ਐਡਵੋਕੇਟ ਜਨਰਲ APS ਦਿਓਲ ਨੂੰ ਹਟਾ ਦਿੱਤਾ ਤੇ ਤੁਸੀਂ ਖੁਦ ਆ ਜਾਇਓ ਪੈਰਵਾਈ ਕਰਨ, ਇਸ ਤਰ੍ਹਾਂ ਦਾ ਇਲਜ਼ਾਮ। ਨਾਲ ਉਹਨਾਂ ਨੇ ਇਹ ਵੀ ਗੱਲ ਆਈ ਹੈ ਕਿ ਬੇਅਦਬੀ ਦੀ ਗੱਲ ਜਾਂ ਤਸਕਰੀ ਦੀ ਗੱਲ, ਤੇ ਪਹਿਲਾਂ ਉਹਨਾਂ ਨੇ ਆਖਿਆ ਕਿ ਤੁਸੀਂ ਕੇਜਰੀਵਾਲ ਦਾ ਦੇਖ ਹੀ ਰਹੇ ਹੋ ਕਿਵੇਂ ਉਹ ਮਾਫ਼ੀ ਮੰਗ ਕੇ ਇੱਥੋਂ ਖੜਾ ਛੜਾ ਕੇ ਗਿਆ, ਅੱਜ ਤੁਸੀਂ ਮੇਰੇ ਤੇ ਇਸ ਤਰ੍ਹਾਂ ਦਾ ਇਲਜ਼ਾਮ ਲਾਉਂਦੇ ਹੋ। ਔਰ ਇਹ ਸਾਰਾ ਪੋਲੀਟੀਕਲ ਸਟੰਟ ਇਹ ਯੂਜ਼ ਕੀਤਾ ਜਾਂਦਾ ਹੈ ਔਰ ਯੂਜ਼ ਕੀਤਾ ਵੀ ਗਿਆ, ਇਸ 'ਚ ਕੋਈ ਦੋ ਰਾਏ ਨਹੀਂ।
ਇੱਕ ਮਿਸਿਸ ਸਿੱਧੂ ਕਹਿ ਰਹੇ ਨੇ ਕਿ ਮੈਂ ਖੁਦ ਲਿਸਟ ਦੇਖੀ ਹੈ ਜੀ, ਟੌਪ 'ਤੇ ਮਜੀਠੀਆ ਦਾ ਨੰਬਰ ਹੈ। ਮਤਲਬ ਮੈਂ ਵੀ ਸੋਚ ਰਿਹਾ ਸੀ ਵੀ ਇਹ ਜਿਹੜੀ ਗੋਪਨੀਆ ਜਾਂ ਕਹਿ ਲਓ ਕੋਈ ਸੀਕਰਟਿਵ ਜਾਂ ਕਲਾਸੀਫਾਈਡ ਇਨਫੋਰਮੇਸ਼ਨ ਹੁੰਦੀ ਆ, ਹੈ ਨਾ, ਐਂਡ ਉਹ ਕਿਹੜੇ ਬਿਨਾਹ ਦੇ ਉੱਤੇ ਇਹ ਲਿਸਟ ਦੀ ਜਿਹੜੀ ਜਾਣਕਾਰੀ ਹੈ ਉਹ ਪਬਲਿਕ ਕਰ ਰਹੀ ਹੈ। ਮਤਲਬ ਉਹ ਜਿਹੜੀ ਉਹਨਾਂ ਨੇ ਓਥ ਲਈ ਹੋਈ ਆ, ਸਹੁੰ ਖਾਧੀ ਹੋਈ ਆ ਕਲਾਸੀਫਿਕੇਸ਼ਨ ਦੀ, ਜਾਂ ਮੈਂ ਸੀਕਰੇਟ ਰੱਖਾਂ, ਉਹ ਖੁਦ ਤੋੜ ਰਹੀ ਆ ਉਸ ਚੀਜ਼ ਨੂੰ ਖੁਦ।
ਸੈਕੰਡਲੀ ਜਿਸ ਦਿਨ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਸੀ, ਮੈਂ ਉੱਥੇ ਸੀ ਅੰਮ੍ਰਿਤਸਰ, ਬਿਕਰਮ ਸਿੰਘ ਮਜੀਠਾ ਦੀ ਪ੍ਰੈਸ ਕਾਨਫਰੰਸ ਮੈਂ ਅਟੈਂਡ ਕੀਤੀ ਸੀ, ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਵੀ ਉਹ ਜੀ ਇਹ ਗੱਲ ਕਹਿ ਰਹੇ ਆ, ਉਹ ਕਹਿੰਦੇ ਜੀ ਬਿਲਕੁਲ ਉਹਨਾਂ ਨੇ ਪੜ੍ਹੀ ਹੋਏਗੀ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਕਿ ਰਿਪੋਰਟ ਉਹਨਾਂ ਨੇ ਖੁਦ ਬਣਾਈ ਹੈ,
ਖੁਦ ਬਣਾਈ ਹੈ।
ਉਹ ਤਾਂ ਕੋਰਟ ਕੋਲੇ ਰਿਪੋਰਟ ਹੈ ਤੇ ਕੋਰਟ ਨੇ ਉਹ ਰਿਪੋਰਟ ਹਜੇ ਨਸ਼ਰ ਕਰਨੀ ਹੈ, ਤਾਂ ਉਦੋਂ ਪਹਿਲਾਂ ਉਹਦੀਆਂ ਜਿਹੜੀਆਂ ਫੈਕਟ ਐਂਡ ਫਿਗਰਸ ਨੇ ਉਹ ਜੇ ਬਾਹਰ ਆ ਰਹੀਆਂ ਹੈ ਤਾਂ ਇਹਦਾ ਮਤਲਬ ਹੈ ਕਿ
ਕਿਤੇ
ਵਿਤਕਰੇਬਾਜ਼ੀ ਹੈ। ਨਵਜੋਤ ਕੌਰ ਸਿੱਧੂ, ਤੁਹਾਨੂੰ ਪਤਾ ਹੋਣਾ ਚਾਹੀਦਾ, ਸਾਡੇ ਸਰੋਤੇ ਸੁਣ ਰਹੇ ਨੇ, ਇਸ ਵਕਤ MLA ਵੀ ਨਹੀਂ ਹੈ, ਉਹ ਰਿਪੋਰਟ ਪੜ੍ਹ ਹੀ ਨਹੀਂ ਸਕਦੀ।
ਹਾਂਜੀ,
ਉਹੀ ਗੱਲ ਹੈ ਵੀ ਕੋਈ MLA ਮੌਜੂਦ ਹਾਂ ਵੀ ਉਹ ਕਿਹੜੇ ਬਿਨਾਹ ਤੇ ਕਹਿ ਰਹੀ ਹੈ ਕਿ ਮੀਡੀਆ ਮਾਈਲੇਜ ਲੈਣਾ ਚਾਹੁੰਦੀ ਹੈ, ਕਿ ਉਹ ਇਹ ਦੱਸਣਾ ਚਾਹੁੰਦੀ ਹੈ ਕਿ ਮੇਰਾ ਘਰ ਵਾਲਾ ਜਿਹੜਾ ਪ੍ਰਧਾਨ ਬਣਾ ਦਿੱਤਾ ਹੈ ਤੇ ਸਾਰੀਆਂ ਰਿਪੋਰਟਾਂ ਮੇਰੇ ਘਰ ਵਾਲੀ ਹੈ, ਜਾਂ ਮੈਂ ਸੁਪਰ ਪਾਵਰ ਹੈ, ਜਾਂ ਮੈਂ ਸੁਪਰ CM ਹੈ, ਮੈਂ ਉਹਦੀ ਘਰ ਵਾਲੀ ਹੈ। ਸੋ ਇਹ ਬੇਸਲੈਸ ਗੱਲਾਂ ਜਿਹੜੀਆਂ ਹੋ ਰਹੀਆਂ ਨੇ, ਇਹਦੇ ਨਾਲ ਇੱਕ ਤਰ੍ਹਾਂ ਦਾ ਮਾਹੌਲ ਤੁਸੀਂ ਦੇਖੋ ਵੀ ਨਵਜੋਤ ਸਿੰਘ ਸਿੱਧੂ ਦੇ ਮੂੰਹ ਦੇ ਵਿੱਚੋਂ ਜਿਹੜਾ ਸ਼ਬਦ ਨਿਕਲਿਆ ਵੀ ਜੇ ਭਗਵੰਤ ਸਿੰਘ ਦੇ ਮੁੰਡੇ ਨੂੰ ਮੂਹਰੇ ਲਾਇਆ ਹੁੰਦਾ ਤਾਂ ਤੁਸੀਂ ਦੇਖਦੇ ਕਾਂਗਰਸ ਕਿਵੇਂ ਜਾਂਦੀ, ਤੇ ਉਹਨੇ ਜਿਹੜੇ ਸ਼ਬਦ ਵਰਤੇ ਹੈ ਉਹ ਸ਼ਬਦਾਂ ਤੋਂ ਹਾਲੇ ਤੱਕ ਨਵਜੋਤ ਸਿੰਘ ਸਿੱਧੂ ਉੱਭਰ ਨਹੀਂ ਸਕਿਆ, ਭਾਵੇਂ ਉਹਨੇ ਜ਼ੋਰ ਲਾ ਲਿਆ APS ਦਿਓਲ ਨੂੰ ਹਟਾਉਣ ਦਾ ਤੇ ਹੁਣ DGP ਨੂੰ ਹਟਾਉਣ ਦਾ ਜ਼ੋਰ ਲਾਈ ਜਾਂਦਾ ਉਹ
ਜੀ,
ਪਰ ਜਿਹੜਾ ਉਹ ਡੈਂਟ ਪਿਆ ਕਾਂਗਰਸ ਦੇ ਵਿੱਚ ਜਾਂ ਇਹਦੀ ਛਵੀ ਦੇ ਵਿੱਚ ਉਹ ਹਾਲੇ ਤੱਕ ਵੀ ਸੂਤ ਨਹੀਂ ਹੋ ਸਕਿਆ, ਭਾਵੇਂ ਕਿ ਜਦੋਂ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ, ਜਦੋਂ ਬਿਕਰਮ ਸਿੰਘ ਮਜੀਠਾ ਤੇ ਨਵਜੋਤ ਸਿੰਘ ਸਿੱਧੂ ਦੀ ਆਪਸ 'ਚ ਤਕਰਾਰਬਾਜ਼ੀ ਹੋਈ, ਉਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਜ਼ਰੂਰ ਕਿਹਾ ਵੀ ਸਾਡੇ ਪ੍ਰਧਾਨ ਵੱਲ ਤੁਸੀਂ ਜਾਂ ਸਾਡੇ ਪ੍ਰਧਾਨ ਤੇ ਇਸ ਤਰ੍ਹਾਂ ਦਾ ਇਲਜ਼ਾਮ ਨਹੀਂ ਲਾ ਸਕਦੇ, ਉਹਨਾਂ ਨੇ ਉਹਨਾਂ ਦਾ ਹੱਕ ਪੂਰਿਆ। ਪਰ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਨਾਲ ਜਿਹੜੀ ਕੀਤੀ ਹੈ ਉਹਦਾ ਸਾਰੇ ਪੰਜਾਬ ਨੇ ਬੁਰਾ ਬਣਾਇਆ।
ਬਿੱਟਾ ਸਾਹਿਬ, ਜਿਹੜਾ ਮਜੀਠਾ ਨੇ ਇਲਜ਼ਾਮ ਲਾਇਆ ਕੈਮਰਿਆਂ ਦਾ, ਜਦੋਂ ਇਹਨਾਂ ਦੀ ਵਜ਼ਾਰਤ ਸੀਗੀ ਅਕਾਲੀ ਦਲ ਦੀ, ਇਹ ਵੀ ਇੱਦਾਂ ਹੀ ਕਰਦੇ ਸੀ ਕਾਂਗਰਸ ਨਾਲ?
ਇਹ ਹਾਂ ਬਿਲਕੁਲ, ਤੁਹਾਡੀ ਗੱਲ ਬੜੀ ਵਾਜਬ ਹੈ ਪ੍ਰਸ਼ਨ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੋਸ਼ਲ ਮੀਡੀਆ ਦਾ ਪੇਜ ਹੈ, ਕਾਫੀ ਪੇਜ ਬਣੇ ਹੋਏ ਨੇ ਉਹਨਾਂ ਤੇ, ਮੈਂ ਪਰਸੋਂ ਦੇਖ ਰਿਹਾ ਸੀ ਬਾਦਲ ਸਾਹਿਬ ਦੀ ਇੱਕ ਸਪੀਚ ਸੀ, ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਕਹਿ ਰਿਹਾ ਕਿ ਤੁਹਾਡੇ ਫਾਦਰ ਜਦੋਂ ਮੰਤਰੀ ਸੀ ਸਤਨਾਮ ਸਿੰਘ ਬਾਜਵਾ ਸ਼ਾਇਦ, ਜਾਂ ਉਹ ਉਹਨਾਂ ਦੇ ਮੇਰੇ ਖਿਆਲ ਪ੍ਰਤਾਪ ਸਿੰਘ ਬਾਜਵਾ ਦੇ ਫਾਦਰ ਨੇ, ਮਰਿਆਦਾ ਹੁੰਦੀ ਹੈ, ਉਹ ਮਰਿਆਦਾ ਵਿਰੋਧੀ ਧਿਰ ਦੇ ਮੈਂਬਰਾਂ ਲਈ ਵੀ ਰੱਖੀ ਜਾਂਦੀ ਹੈ ਤੇ ਵਿਰੋਧੀ ਧਿਰ ਵਾਲੇ ਰੂਲਿੰਗ ਪਾਰਟੀ ਲਈ ਵੀ ਰੱਖਦੇ ਆ, ਪਰ ਜਦੋਂ ਜਿਵੇਂ ਦੀ ਇਹ ਕੁੱਕੜ ਖੇ ਹੁਣ ਉੱਡਣ ਲੱਗੀ ਹੈ, ਪਹਿਲਾਂ ਅਸੀਂ ਇਹ ਦੇਖਦੇ ਹੁੰਦੇ ਸੀਗੇ ਬਿਹਾਰ ਦੇ ਵਿੱਚ ਜਾਂ ਯੂਪੀ ਦੇ ਵਿੱਚ ਜਾਂ ਕਿਸੇ ਹੋਰ ਸਟੇਟਾਂ ਦੇ ਵਿੱਚ ਜਾਂ ਪਾਕਿਸਤਾਨ ਦੀਆਂ ਕਈ ਇਸ ਤਰ੍ਹਾਂ ਦੀਆਂ ਸਪੀਚਾਂ ਦੇਖੀਆਂ ਸੀਗੀਆਂ ਜਾਂ ਕਿ ਉੱਥੇ ਜਿੱਥੇ ਕੋਈ ਮਾਈਕ ਪੁੱਟ ਕੇ ਮਾਰ ਰਿਹਾ ਹੈ, ਕੋਈ ਕੈਬਨ ਦੇ ਥੱਲੇ ਲੁਕਿਆ ਬੈਠਾ ਹੈ, ਉਹ ਦੇਖਦੇ ਹੁੰਦੇ ਸੀ। ਪਰ ਜਿਹੜਾ ਮਾਹੌਲ ਇਹਨਾਂ ਨੇ ਸਿਰਜ ਦਿੱਤਾ ਹੁਣ, ਇੱਕ ਮਰਿਆਦਾ ਸੱਭਿਅਕ ਜਿਹੜੀ ਭਾਸ਼ਾ ਜਿਹੜੀ ਹੈ ਉਸ ਤੋਂ ਬੜੇ ਦੂਰ ਚਲੇ ਗਏ, ਜਿਹੜੀਆਂ ਗੈਰ ਵਾਜਬ ਗੱਲਾਂ ਹੁੰਦੀਆਂ ਜਿਹੜੇ ਬੱਚੇ ਵੀ ਨਹੀਂ ਕਰਦੇ, ਇਹ ਇੱਕ ਰਵਾਇਤ ਹੈ ਜਿਹੜੀ ਇਹ ਪੰਜਾਬ ਨੂੰ ਬਹੁਤ ਨੁਕਸਾਨ ਕਰੇ।
ਬਿੱਟਾ ਸਾਹਿਬ, ਇੱਕ ਉਹ ਪੈਚ ਵਰਕ ਵਾਲਾ ਵੀਡੀਓ ਵੀ ਦੇਖਿਆ ਕਿ ਜਿੱਥੇ ਉਹ ਮਤਲਬ ਚੰਨੀ ਸਾਹਿਬ ਨੂੰ ਘੇਰ ਰਹੇ ਨੇ, ਪਰ ਮੈਂ ਉਦੋਂ ਵੀ ਇਹ ਕਿਹਾ ਸੀਗਾ ਵੀ ਦੇ ਆਰ ਰਾਈਟ, ਮਤਲਬ ਜੇ ਹੱਸ ਵੀ ਰਹੇ ਨੇ ਮਜ਼ਾਕ, ਅਸੀਂ ਵੀ ਇੱਥੇ ਪਾਰਲੀਮੈਂਟ ਦੇ ਸੈਸ਼ਨ ਦੇਖਦੇ ਹਾਂ, ਲਾਈਵ ਚੱਲਦੇ ਆ ਦੋ ਦੋ ਘੰਟੇ, ਇੱਥੇ ਵੀ ਇੱਦਾਂ ਹੀ ਚੱਲਦਾ, ਇੱਕ ਹੈਲਥੀ ਡਿਸਕਸ਼ਨ ਹੁੰਦੀ ਹੈ, ਠੀਕ ਹੈ। ਉਹ ਉਹਨਾਂ ਦੀ ਜਿਹੜੀ ਕਿ ਚੰਨੀ ਸਾਹਿਬ ਦੀ ਜਿਹੜੀ ਕਿ ਲੈਕ ਆਫ ਨੌਲੇਜ, ਕਿਉਂਕਿ ਹੁਣ ਦੇਖੋ ਉਹਨਾਂ ਦਾ ਵੀ ਕਸੂਰ ਨਹੀਂ, ਚੀਫ ਮਿਨਿਸਟਰ ਵਿਚਾਰਾ ਉਹ ਘਰੇ ਬੈਠਾ, ਉਹ ਕਦੇ ਆਇਆ ਹੀ ਨਹੀਂ ਪਾਰਲੀਮੈਂਟ 'ਚ, ਉਹਨਾਂ ਨੇ ਮੂਹਰੇ ਡੈਲੀਗੇਟ ਕੀਤਾ, ਉਹਨਾਂ ਨੂੰ ਪਤਾ ਹੀ ਕੁਛ ਨਹੀਂ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਸੋ ਉਹ ਜਿਹੜਾ ਵੀਡੀਓ ਆ ਪੈਚ ਵਰਕ ਵਾਲਾ, ਉਹ ਇੱਕ ਤਰਾਸ ਦੀ ਦਿਖਾਲ ਰਿਹਾ ਆ ਕਾਂਗਰਸ ਦੀ, ਉਸ ਵੇਲੇ ਓਪੋਜੀਸ਼ਨ ਸੀ, ਭਈ ਓਪੋਜੀਸ਼ਨ ਲੀਡਰ 4-5 ਸਾਲ ਬੜਿਆ ਹੀ ਨਹੀਂ ਪਾਰਲੀਮੈਂਟ ਹਾਊਸ ਦੇ ਵਿੱਚ, ਕੈਮਰਾ ਉਹਨਾਂ ਦੇ ਮੂਹਰੇ ਕਿੱਦਾਂ ਆਊਗਾ ਜਦੋਂ ਹੈ ਹੀ ਨਹੀਂ ਉੱਥੇ। ਅਤੇ ਦੂਜਾ ਹੁਣ ਜਿਹੜੀ ਆਹ ਗੱਲਬਾਤ ਹੈ ਨਾ, ਇਹ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗੀ ਕਿ ਜਿਹੜਾ ਉਹ ਪਹਿਲਾਂ ਹੀ ਕੇਸ 'ਚੋਂ ਬਰੀ ਹੋ ਚੁੱਕਾ, ਕਲੀਅਰ ਹੋ ਚੁੱਕਾ, ਜਿੱਦਾਂ ਮਰਜ਼ੀ ਹੋਇਆ ਹੋਇਆ ਆ, ਉਹ ਕੇਜਰੀਵਾਲ ਮਾਫ਼ੀ ਮੰਗ ਚੁੱਕਾ, ਉਹ ਮੁੱਦਾ ਸਿਰਫ ਪੋਲੀਟੀਕਲ ਮਾਇਲੇਜ ਲੈਣ ਨੂੰ ਕਿ ਡਰੱਗ ਨਾਲ ਉਹਨਾਂ ਦਾ ਨਾਂ ਜੋੜਨ ਨੂੰ, ਸਿਰਫ ਵੋਟਾਂ ਦੇ ਲਈ ਉਹ ਚੱਲ ਰਿਹਾ ਕੰਮ, ਉਹਦੇ ਵਿੱਚ ਪੰਜਾਬ ਦੀ ਭਲਾਈ ਦਾ ਇੱਕ ਵੀ ਸ਼ਬਦ ਨਹੀਂ ਹੈਗਾ। ਜਿਹੜੇ ਬੰਦੇ ਹੁਣ ਦੇਖੋ, ਮੈਨੂੰ ਇਹ ਗੱਲ ਚੁਭੀ ਹੈ ਵੀ ਮੈਂ ਵੇਚਣ ਨਹੀਂ ਦੇਣਾ ਤਸਕਰ, ਪਤਾ ਹੈ ਤਸਕਰ ਹੈ, ਮਿਸਿਸ ਸਿੱਧੂ ਕਹਿੰਦੀ ਹੈ ਟੌਪ 'ਤੇ ਉਹਦਾ ਨਾਮ ਰੱਖਿਆ ਹੋਇਆ, ਭਾਈ ਫਿਰ ਉਹਨੂੰ ਗ੍ਰਿਫਤਾਰ ਕਰਨ ਜਾਣਾ, ਬਿੱਟਾ ਸਾਹਿਬ ਨੇ ਗ੍ਰਿਫਤਾਰ ਕਰਨਾ ਜਾਂ ਅਮਨਦੀਪ ਸਿੱਧੂ ਨੇ ਕਰਨਾ ਜਾਂ ਕਿਸੇ ਹੋਰ ਨੇ ਕਰਨਾ ਹੈ, ਉਹ ਤੁਸੀਂ ਚੀਫ ਮਿਨਿਸਟਰ ਹੋ, ਤੁਹਾਡੀ ਵਜ਼ਾਰਤ ਹੈ, ਤੁਹਾਡੀ ਥੋਤੋਂ ਉੱਤੋਂ ਫਿਰ ਹੁਣ ਹਰਿਆਣੇ ਵਾਲੇ ਆ ਕੇ ਗ੍ਰਿਫਤਾਰ ਕਰੂਗੇ ਜਾਂ ਪਾਕਿਸਤਾਨ ਤੋਂ ਲਿਆਉਂਗੇ ਬੰਦੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਲੇ, ਲੌਜਿਕ ਬਣਦਾ ਹੀ ਨਹੀਂ। ਮਤਲਬ ਕਿਹੜੀਆਂ ਇਹ ਹਲਕੀਆਂ ਗੱਲਾਂ ਕਰੀ ਜਾਂਦੇ, ਮਤਲਬ ਕਿਹਨੂੰ ਅਪੀਲ ਕਰੂਗੇ, ਥੋਤੋਂ ਉੱਤੇ ਕਿਹੜਾ ਆ। ਬਿੱਟਾ ਸਾਹਿਬ ਮੈਨੂੰ ਇਹ ਗੱਲ ਸਮਝਾਓ ਵੀ ਚੀਫ ਮਿਨਿਸਟਰ ਕਹਿ ਰਿਹਾ ਮੈਂ ਨਹੀਂ ਕਰਨ ਦੇਣਾ, ਉਹਦਾ ਨਾਮ ਉੱਪਰ ਹੈ, ਚੱਕ ਕੇ ਅੰਦਰ ਦੇ ਦਿਓ ਭਾਈ, ਤੁਸੀਂ ਦੇਣਾ, ਮੇਰਾ ਖਿਆਲ ਇੰਨੀ ਵੀ ਹਿੰਮਤ ਹੈ ਨਹੀਂ ਇਹਨਾਂ 'ਚ।
ਬਿਲਕੁਲ ਹਿੰਮਤ ਇਹਨਾਂ 'ਚ ਇੰਨੀ ਜੇ ਹੁੰਦੀ ਤਾਂ ਫਿਰ ਮੁੱਖ ਮੰਤਰੀ ਐਡੀ ਔਖੇ ਤਰੀਕੇ ਨਾਲ ਕਿਉਂ ਬਦਲਦੇ। ਉਸ ਤੋਂ ਬਾਅਦ ਤੁਸੀਂ ਦੇਖੋ ਵੀ ਜਦੋਂ ਸੂਬਾ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਉਦੋਂ ਬਾਅਦ ਲਾਲਸ ਜਿਹੜੀ ਹੈ ਉਹ ਇੰਨੀ ਪੈਦਾ ਹੋ ਗਈ, ਜਦੋਂ ਚਰਚਾ ਚੱਲੀ ਵੀ ਕਿਹਨੂੰ ਕਿਹਨੂੰ ਬਣਾ ਰਹੇ ਆ ਮੁੱਖ ਮੰਤਰੀ, ਪਹਿਲਾਂ ਚੱਲਿਆ ਨਾਂ ਸੁਨੀਲ ਜਾਖੜ ਦਾ, ਸੁਨੀਲ ਜਾਖੜ ਤੋਂ ਫਿਰ ਆ ਗਿਆ ਜੀ ਨਹੀਂ ਕੋਈ ਹੋਰ ਬੰਦਾ ਹੋਵੇ, ਫਿਰ ਜੱਟ ਸਿੱਖ ਤੇ ਆ ਗਿਆ, ਫਿਰ ਨਵਜੋਤ ਸਿੰਘ ਸਿੱਧੂ ਨੇ ਇਹ ਰੌਲਾ ਪਾ ਲਿਆ ਕਿ ਜੀ ਤੁਸੀਂ ਮੈਨੂੰ ਬਣਾ ਦਿਓ, ਸੁਖਜਿੰਦਰ ਸਿੰਘ ਰੰਧਾਵਾ ਨੂੰ ਨਾ ਬਣਾਓ। ਉਹ ਚੱਲਦੇ ਚੱਲਦੇ ਫਿਰ ਇਹ ਚੱਲੀ ਗਈ ਗੱਲ, ਉਹ ਸ਼ਾਮ ਤੱਕ ਸੁਖਜਿੰਦਰ ਰੰਧਾਵਾ ਤੋਂ ਬਾਅਦ ਇਹ ਗੱਲ ਚੱਲਦੀ ਰਹੀ ਕਿ ਇੱਕ ਸਿੱਖ ਬਣਾਉਣਾ ਤੇ ਬਣਾਉਣਾ ਵੀ ਉਹ ਹੈ ਜਿਹੜਾ ਇੱਕ ਵਿਸ਼ੇਸ਼ ਭਾਈਚਾਰੇ ਜੋ ਹੋਵੇ, ਤਾਂ ਫਿਰ ਕਿਤੇ ਜਾ ਕੇ ਚਰਨਜੀਤ ਸਿੰਘ ਚੰਨੀ ਦਾ ਨਾਮ ਬੋਲਿਆ। ਚਰਨਜੀਤ ਸਿੰਘ ਚੰਨੀ ਦਾ ਨਾਂ ਤਾਂ ਪਹਿਲਾਂ ਹੈ ਹੀ ਨਹੀਂ ਸੀਗਾ, ਪਹਿਲਾਂ ਤਾਂ ਤੁਸੀਂ ਦੇਖੋ ਵੀ ਸੁਨੀਲ ਜਾਖੜ ਨੂੰ ਚੇਨਈ ਤੋਂ ਸੱਦਿਆ ਗਿਆ, ਲੱਗਿਆ ਕਿ ਸ਼ਾਇਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾ ਰਹੇ ਨੇ, ਇਲੈਕਸ਼ਨ ਲੜਾ ਕੇ ਜਾਂ ਕੋਈ 6 ਮਹੀਨਿਆਂ ਦਾ ਟਾਈਮ ਦੇ ਰਹੇ ਨੇ। ਸੋ ਜਿਹੜੀ ਉਹ ਲਲਸ ਹੈ ਜਾਂ ਉਹ ਜਿਹੜੀ ਹੈ ਇੱਛਾ ਸ਼ਕਤੀ ਅੰਦਰਲੀ ਜਿਹੜੀ ਜਾਗੀ ਆ ਮਨੁੱਖ ਦੀ, ਨਵਜੋਤ ਸਿੰਘ ਸਿੱਧੂ ਦੀ ਮੈਂ ਨਾਂ ਹੀ ਲੈ ਦਿੰਦਾ, ਉਸਨੇ ਜਿਹੜੀ ਕੁੱਕੜ ਖੇ ਉਡਾਈ ਹੈ ਪੰਜਾਬ ਦੇ ਵਿੱਚ ਵੀ ਤੁਸੀਂ ਪ੍ਰਧਾਨ ਵੀ ਤੁਸੀਂ ਤੇ ਮੁੱਖ ਮੰਤਰੀ ਵੀ ਤੁਸੀਂ, ਤੇ ਉਦੋਂ ਬਾਅਦ ਤੁਸੀਂ ਰੈਲੀਆਂ ਕਰਨ ਦੇ ਨਾਲ ਨਾਲ ਜਿਹੜਾ ਕੁਛ ਕਾਂਗਰਸ ਨੂੰ ਕਹਿੰਦੇ ਹੋ ਕਿ ਕਾਂਗਰਸ ਸਾਡੇ ਲਈ ਹੈ, ਤਾਂ ਫਿਰ ਦੇਖੋ ਕਾਂਗਰਸ ਹਾਈਕਮਾਂਡ ਨੇ ਵੀ ਇੱਕ ਸਿਆਣਪ ਕੀਤੀ, ਉਹਨਾਂ ਨੇ ਹਰੀਸ਼ ਰਾਵਤ ਨੂੰ ਹਟਾ ਕੇ ਹਰੀਸ਼ ਚੌਧਰੀ ਨੂੰ ਬਣਾਇਆ ਤੇ ਹੁਣ 2 ਇੰਚਾਰਜ ਹੋਰ ਬਣਾ ਦਿੱਤੇ ਗਏ। ਹੁਣ ਤੁਸੀਂ ਦੇਖੋ ਇਹ ਮੈਸੇਜ ਆਪ ਖੁਦ ਇਸ ਤਰ੍ਹਾਂ ਦਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਐਡਵੋਕੇਟ ਜਨਰਲ ਨੂੰ ਹਟਾ ਦਿੱਤਾ ਤੇ ਮੈਂ DGP ਨੂੰ ਵੀ ਹਟਾ ਦੇਣਾ। DGP ਨੂੰ ਭਾਵੇਂ UPSC ਦੇ ਪੈਨਲ ਨੇ ਹਟਾਉਣਾ, ਉਹ ਇੱਕ ਪ੍ਰੋਸੈਸ ਹੈਗਾ, ਉਹ ਕਦੋਂ ਹਟਾਉਂਦੇ ਨੇ ਜਾਂ ਨਹੀਂ ਹਟਾਉਂਦੇ ਉਹ ਇੱਕ ਲੰਬਾ ਵਿਸ਼ਾ ਹੈਗਾ, ਉਹਦੇ ਬਾਰੇ ਵਿੱਚ ਅੱਜ ਚਰਚਾ ਕਰਨੀ ਠੀਕ ਨਹੀਂ। ਪਰ ਨਵਜੋਤ ਸਿੰਘ ਸਿੱਧੂ ਦਾ ਕੱਦ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਜਿੰਨੀ ਤੇਜ਼ੀ ਨਾਲ ਵਧਿਆ ਸੀ ਉਨੀ ਤੇਜ਼ੀ ਨਾਲ ਹੀ ਉਹ ਡਿੱਗਿਆ, ਇਸ ਗੱਲ ਚ ਕੋਈ ਦੋ ਰਾਏ ਨਹੀਂ। ਤੇ ਨਵਜੋਤ ਕੌਰ ਸਿੱਧੂ ਦੇ ਇਹਨਾਂ ਬਿਆਨਾਂ ਤੋਂ ਬਾਅਦ ਅਕਾਲੀ ਦਲ ਨੂੰ ਜਿਵੇਂ ਪਹਿਲਾਂ ਤਾਂ ਬਿਲਕੁਲ ਹੀ ਲੱਗਦਾ ਸੀ ਕਿ ਹੁਣ ਇਹ ਕਿਤੇ ਰਿਪੀਟ ਕਰ ਜਾਣਗੇ, ਕਾਂਗਰਸ ਦੁਬਾਰਾ ਆਜੂਗੀ, ਅਕਾਲੀ ਦਲ ਨੂੰ ਵੀ ਸਾਹ ਮਿਲਿਆ, ਅਕਾਲੀ ਦਲ ਨੇ ਸਾਹ ਭਰਿਆ। ਇਸ ਤੋਂ ਬਾਅਦ ਤੁਸੀਂ ਦੇਖੋ ਆਪਣੇ ਸੁਖਬੀਰ ਸਿੰਘ ਬਾਦਲ ਜਿਹੜੇ ਪਾਰਟੀ ਦੇ ਪ੍ਰਧਾਨ ਹੈ, ਉਹਨਾਂ ਨੇ ਜਦੋਂ ਕੌਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੀ ਇੱਕ ਮੀਟਿੰਗ ਹੁੰਦੀ ਹੈ, ਉਹਨਾਂ ਨੇ ਸਾਫ਼ ਤੌਰ 'ਤੇ ਆਖਿਆ ਕਿ ਤੁਸੀਂ ਰੋਜ਼ ਸਾਨੂੰ ਧਮਕੀਆਂ ਦਿੰਦੇ ਹੋ, ਰੋਜ਼ ਤੁਸੀਂ ਸਾਨੂੰ ਡਰਾਉਂਦੇ ਹੋ, ਜੇ ਤੁਹਾਡੇ ਕੋਲ ਸਬੂਤ ਹੈ ਤਾਂ ਤੁਸੀਂ ਫੜ ਕੇ ਸਾਨੂੰ ਅੰਦਰ ਕਰੋ, ਕਿਉਂ ਨੀ ਤੁਸੀਂ ਕਰਦੇ, ਤੁਸੀਂ ਕਿਉਂ ਸਾਨੂੰ ਇਸ ਤਰ੍ਹਾਂ ਗੱਲ ਕਰਦੇ, ਮੀਡੀਆ ਮਾਇਲੇਜ ਕਿਉਂ ਲੈਂਦੇ ਹੋ। ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਤੁਸੀਂ ਇਹ ਤੁਹਾਡੇ ਕੋਲ ਕੋਈ ਵੀ ਸਬੂਤ ਹੈ ਤੁਸੀਂ ਖੁਦ ਲੈ ਕੇ ਆਓ, ਤੁਸੀਂ ਅਫਸਰਾਂ ਨੂੰ ਨਾ ਕਹੋ। ਤੇ ਅਫਸਰਾਂ ਨੂੰ ਸੱਦ ਸੱਦ ਕੇ ਪੰਜਾਬ ਭਵਨ ਦੇ ਵਿੱਚ ਪਿਛਲੇ ਦਿਨ ਇੱਕ ਮੀਟਿੰਗ ਹੋਈ ਹੈ ਜਿਹਦੇ ਚ ਰਣਬੀਰ ਸਿੰਘ ਖੱਟੜਾ ਜਿਹੜੇ ਨੇ ਆਈ ਜੀ ਰਹੇ ਨੇ, ਰਿਟਾਇਰ ਹੋ ਚੁੱਕੇ ਨੇ, ਜਿਹਨਾਂ ਨੇ ਬਹਿਬਲ ਕਲਾਂ ਤੇ ਆਪਣੇ ਕੋਟਪੁਰਾ ਗੋਲੀਕਾਂਡ ਦੀ ਐਸ ਆਈ ਟੀ ਦੇ ਵਿੱਚ ਵੀ ਉਹਨਾਂ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ, ਉਹਨਾਂ ਨੂੰ ਵੀ ਸੱਦਿਆ ਗਿਆ ਸੀਗਾ। ਤੇ ਇਹ ਵੀ ਚਰਚਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਕਿ ਅਫਸਰਾਂ ਦੇ ਉੱਤੇ ਇਸ ਤਰ੍ਹਾਂ ਦਾ ਪ੍ਰੈਸ਼ਰ ਹੈਗਾ ਕਿ ਤੁਸੀਂ ਕੋਈ ਸਬੂਤ ਜਾਂ ਕੋਈ ਗਵਾਹੀ ਜਾਂ ਕਿਸੇ ਨੂੰ ਇਸ ਤਰ੍ਹਾਂ ਦਾ ਅਹੁਦਾ ਦਿੱਤਾ ਜਾਵੇ ਜਿਹੜਾ ਬਾਦਲਾਂ ਨੂੰ ਹੱਥ ਪਾ ਸਕੇ, ਤਾਂ ਇਹਦਾ ਕ੍ਰੈਡਿਟ ਹੈ ਜਿਹੜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਲਿਆ ਜਾਵੇ। ਉਹ ਗੱਲ ਲੀਕ ਹੋ ਗਈ ਤੇ ਹੁਣ ਤਾਂ ਹੀ ਸੁਖਬੀਰ ਸਿੰਘ ਬਾਦਲ ਨੇ ਸਾਫ਼ ਤੌਰ ਤੇ ਆਖਿਆ ਕਿ ਸਾਨੂੰ ਅੰਦਰ ਕਰਨਗੇ, ਇਹ ਕੋਈ ਤਰੀਕਾ ਅਪਣਾਉਣਗੇ, ਇਸ ਤਰ੍ਹਾਂ ਦਾ ਜਾਲ ਜਿਹੜਾ ਇਹ ਬੁਣ ਰਹੇ ਨੇ, ਤੇ ਜੇ ਕਾਨੂੰਨ ਦੇ ਦਾਇਰੇ ਚੋਂ ਬਾਹਰ ਜਾ ਕੇ ਜੇ ਕੋਈ ਇਹਨਾਂ ਨੇ ਗੱਲ ਕੀਤੀ ਤਾਂ ਉਹਦੇ ਲਈ ਇਹ ਕਾਂਗਰਸ ਆਪ ਖੁਦ ਜ਼ਿੰਮੇਵਾਰ ਹੋਏਗੀ, ਆਗੂ ਜ਼ਿੰਮੇਵਾਰ ਹੋਣਗੇ। ਅਫਸਰ ਹੁਣ ਬਿਲਕੁਲ ਵੀ ਰਿਸਕ ਨਹੀਂ ਲੈ ਰਹੇ। ਉਹ ਸੁਰਿੰਦਰਪਾਲ ਜਿਹੜਾ ਐਸ ਐਸ ਪੀ ਰੋਪੜ ਹੁੰਦਾ ਸੀ ਤੁਹਾਨੂੰ ਯਾਦ ਹੋਣਾ, ਜਿਹਨੇ ਸੁਖਬੀਰ ਸਿੰਘ ਬਾਦਲ ਤੇ ਨਜਾਇਜ਼ ਜਿਹੜਾ ਜਾਇਦਾਦ ਦੇ ਪਰਚੇ ਦਰਜ ਕੀਤੇ ਸੀ, ਸਾਰੀਆਂ ਚੰਡੀਗੜ੍ਹ ਦੀਆਂ ਜਿਹੜੀਆਂ ਬਿਲਡਿੰਗਾਂ ਦੀ ਪਮਾਇਸ਼ ਕੀਤੀ ਸੀ ਤੁਹਾਨੂੰ ਯਾਦ ਹੋਣਾ, ਤਾਂ ਉਹ ਵੀ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਜਾ ਕੇ ਮੁੱਕਰ ਗਿਆ ਸੀ। ਤੇ ਉਹ ਵੀ ਕਿਹਾ ਸੀ ਜੀ ਮੈਨੂੰ ਤਾਂ ਡੀ ਜੀ ਪੀ ਵੱਲੋਂ ਹੁਕਮ ਹੋਇਆ ਸੀ, ਮੇਰੇ ਤੋਂ ਤਾਂ ਖਾਲੀ ਕਾਗਜ਼ਾਂ ਦੇ ਸਾਈਨ ਕਰਾਲੇ ਸੀਗੇ, ਤੇ ਬਾਅਦ ਚ ਮੈਨੂੰ ਨੀ ਪਤਾ ਕੀ ਲਿਖਿਆ, ਤੇ ਨਾ ਹੀ ਉਹ ਗਵਾਹੀ ਦੇਣ ਵੀ ਨਹੀਂ ਗਿਆ ਸੀਗਾ ਜਿਹੜਾ ਆਪਣੇ ਆਪ ਨੂੰ ਬੜਾ ਖਾਂਟ ਐਸ ਐਸ ਪੀ ਕਹਾਉਂਦਾ ਸੀਗਾ। ਤੋ ਅਫਸਰ ਤਾਂ ਅੱਜ ਵੀ ਉਹੀ ਗੱਲ ਕਹਿੰਦੇ ਕਿ ਅਸੀਂ ਤਾਂ ਜੀ ਦਿਨ ਟਪਾਉਣੇ ਆ, ਸਾਡੇ ਵਰਿਓ ਕੱਲ ਨੂੰ ਚੋਣ ਜਾਬਤਾ ਲੱਗ ਜੇ ਅਸੀਂ ਤਾਂ ਰੱਬ ਰੱਬ ਕਰਦੇ ਹਾਂ।
ਬੇਟਾ ਸਾਹਿਬ ਗੱਲ ਅੱਗੇ ਤੋਰਦੇ ਹਾਂ ਤੇ ਸਾਡੇ ਕਈ ਵਾਰੀ ਗੱਲਬਾਤ ਵੀ ਰਾਤੀ ਵੀ ਚੱਲ ਰਹੀ ਸੀ ਤੇ ਫੋਨ ਵੀ ਇੱਕ ਦੋ ਆਏ, ਤੇ ਇਹੀ ਜਾਣਨਾ ਚਾਹੁੰਦੇ ਆ ਕੀ ਬਣੂਗਾ ਮੋਰਚੇ ਦਾ, ਕੀ ਬਣੂਗਾ ਕਾਲੇ ਕਾਨੂੰਨਾਂ ਦਾ, ਕਿੱਥੇ ਤੱਕ ਪਹੁੰਚੂਗੀ ਗੱਲ, ਤੇ ਇਹ ਵੀ ਗੱਲ ਦੀ ਪੁਸ਼ਟੀ ਕਰੋ ਕਿ ਕੀ ਟਿੱਕਰੀ ਬਾਰਡਰ ਤੋਂ ਬੈਰੀਗੇਡ ਹਟਾ ਦਿੱਤੇ ਗਏ ਨੇ, ਗਾਜ਼ੀਪੁਰ ਬਾਰਡਰ ਤੋਂ ਹਟਾ ਦਿੱਤੇ ਗਏ ਜਾਂ ਨਹੀਂ, ਚਾਹ ਤੇ ਸਿੰਘੂ ਬਾਰਡਰ ਦੀ ਕੀ ਪੋਜੀਸ਼ਨ ਹੈ?
ਹਾਂਜੀ, ਮੋਰਚੇ ਦਾ ਕੀ ਬਣੂਗਾ? ਕੱਲ ਰਕੇਸ਼ ਟਕੈਤ ਦਾ ਇੱਕ ਬਿਆਨ ਆ ਰਿਹਾ ਸੀਗਾ ਕਿ ਸਾਨੂੰ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਰੰਗ ਦੇ ਨਾਂ ਤੇ, ਸਟੇਟ ਦੇ ਨਾਂ ਤੇ ਵੰਡਿਆ ਜਾ ਰਿਹਾ ਹੈ, ਤੇ ਚੋਣ ਜੀਵੀ ਆਉਣਗੇ। ਪ੍ਰਧਾਨ ਮੰਤਰੀ ਨੇ ਤਾਂ ਅੰਦੋਲਨ ਜੀਵੀ ਸ਼ਬਦ ਵਰਤਿਆ ਸੀ ਤੇ ਇਹਨਾਂ ਨੇ ਵਰਤਿਆ ਸੀ ਵੀ ਚੋਣ ਜੀਵੀ ਸਾਡੇ ਕੋਲੇ ਆਉਣਗੇ, ਤੇ ਚੋਣ ਜੀਵੀਆਂ ਤੋਂ ਤੁਸੀਂ ਬਚ ਕੇ ਰਹਿਣਾ, ਅਸੀਂ ਕਿਸਾਨੀ, ਹਾਂਜੀ ਕਿਸਾਨੀ ਮੁੱਦਿਆਂ ਤੇ ਹੀ ਫੋਕਸ ਕਰਨਾ ਹੈ ਕਿਉਂਕਿ ਚੋਣਾਂ ਆ ਰਹੀਆਂ। ਇਸ ਕਰਕੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਧਿਆਨ ਰੱਖਣਾ ਇਸ ਗੱਲ ਦਾ ਕਿ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਹੈਗੀਆਂ ਉਹਨਾਂ ਨੇ 29 ਨਵੰਬਰ ਦੇ ਟਰੈਕਟਰ ਮਾਰਚ ਸੰਬੰਧੀ ਵੀ ਜਿਹੜੀਆਂ ਤਿਆਰੀਆਂ ਪੂਰੀਆਂ ਕਰ ਲਈਆਂ, ਕਿਉਂਕਿ 29 ਨੂੰ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਹੈ ਉਹ ਸ਼ੁਰੂ ਹੋ ਰਿਹਾ ਹੈ ਦੇਸ਼ ਦੀ ਪਾਰਲੀਮੈਂਟ ਦਾ
ਜੀ।
ਜਿਹੜੀ ਤੁਸੀਂ ਗੱਲ ਕੀਤੀ ਹੈ ਟਿੱਕਰੀ ਗਾਜ਼ੀਪੁਰ ਜਾਂ ਸਿੰਘੂ ਬਾਰਡਰ ਤੇ ਵੀ ਤੁਸੀਂ ਬੈਰੀਅਰ ਚੱਕ ਲਏ ਗਏ ਨੇ, ਟਿੱਕਰੀ ਦੇ ਉੱਤੇ ਤਕਰੀਬਨ 2.5-3 ਫੁੱਟ ਦਾ ਰਸਤਾ ਹੈਗਾ ਜਿੱਥੋਂ ਸਕੂਟਰ ਮੋਟਰਸਾਈਕਲ ਲੰਘ ਸਕਦੇ ਹੈ
ਜੀ।
ਔਰ ਪਹਿਲਾਂ ਫੈਕਟਰੀਆਂ ਵਾਲਿਆਂ ਦੇ ਨਾਲ ਜਿਹੜੇ ਕਾਮੇ ਸਨ ਜਾਂ ਜਿਹੜੇ ਸਕਿਲਡ ਵਰਕਰ ਸਨ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਸੀਗੀ, ਉਹਨਾਂ ਨੂੰ ਥੋੜਾ ਜਿਹਾ ਰਾਹਤ ਮਿਲੀ ਹੈ।
ਅੱਛਾ,
ਗਾਜ਼ੀਪੁਰ ਵਾਲੇ ਪਾਸਿਓਂ ਤਕਰੀਬਨ ਉਹਨਾਂ ਨੇ ਬੈਰੀਕੇਡ ਚੱਕ ਦਿੱਤੇ ਨੇ, ਲੇਕਿਨ ਪੁਲਿਸ ਨੇ ਆਪਦੀ ਸੁਰੱਖਿਆ ਦੇ ਲਈ ਦੂਜੇ ਪਾਸੇ ਬੈਰੀਕੇਡ ਲਾਏ ਹੋਏ ਨੇ। ਸੜਕ ਪਹਿਲਾਂ ਜੇ ਤੁਸੀਂ ਲੰਘਦੇ ਹੋ ਨੋਇਡਾ ਵਾਲੀ ਜਾਂ ਮੇਰਠ ਵਾਲੀ ਤਾਂ ਪਹਿਲਾਂ ਤੁਹਾਨੂੰ ਪੁਲ ਦੇ ਇੱਕ ਪਾਸਿਓਂ ਘੁੰਮ ਕੇ ਜਾਣਾ ਪੈਂਦਾ ਸੀਗਾ
ਜੀ,
ਤੇ ਹੁਣ ਤੁਹਾਨੂੰ ਇੱਕ ਸਾਈਡ ਜਿਹੜੀ ਹੈ ਉਹ ਖੁੱਲ ਚੁੱਕੀ ਹੈ, ਉਹ ਤੁਸੀਂ ਸਿੱਧਾ ਜਾ ਸਕਦੇ ਹੋ ਉਹਦੇ ਚ। ਪਹਿਲਾਂ ਵੀ ਕੋਈ ਬਹੁਤੀ ਦਿੱਕਤ ਨਹੀਂ ਸੀ ਤੇ ਹੁਣ ਵੀ ਕੋਈ ਬਹੁਤੀ ਦਿੱਕਤ ਨਹੀਂ ਹੈ ਗਾਜੀਪੁਰ ਦੇ ਵਿੱਚ। ਹਾਂ, ਸਿੰਘੂ ਵਾਲੇ ਪਾਸਿਓਂ ਦਿੱਕਤ ਹਾਲੇ ਹੈਗੀ ਹੈ। ਸਿੰਘੂ ਵਾਲੇ ਪਾਸਿਓਂ ਜਦੋਂ ਤੁਸੀਂ ਹੁਣ NRI ਆਉਣੇ ਸ਼ੁਰੂ ਹੋ ਗਏ ਨੇ, ਮੈਂ ਵੀ ਪਿਛਲੇ ਵਾਰੀ ਜਦੋਂ ਆਪਾਂ ਪ੍ਰੋਗਰਾਮ ਕੀਤਾ ਸੀਗਾ ਤੇ ਉਦੋਂ ਮੈਂ ਲੰਘਿਆ ਸੀ ਉੱਥੋਂ, ਤਾਂ ਸਵੇਰੇ ਸਵੇਰੇ ਤਾਂ ਤੁਸੀਂ ਲੰਘ ਜਾਂਦੇ ਹੋ, ਜੇ ਤੁਸੀਂ 4 ਵਜੇ 5 ਵਜੇ ਤਾਂ ਲੰਘ ਜਾਂਦੇ ਹੋ
ਜੀ।
ਉਸ ਤੋਂ ਬਾਅਦ ਜਿਹੜਾ ਉਹ ਸੜਕਾਂ ਇੰਨੀਆਂ ਮਾੜੀਆਂ ਹੋ ਗਈਆਂ ਉਹਨਾਂ ਦੇ, ਕਿਉਂਕਿ ਬਾਰਿਸ਼ਾਂ ਵੀ ਪੈ ਗਈਆਂ,
ਰਿਪੇਅਰ ਵੀ ਨਹੀਂ
ਉਹਦੀ ਰਿਪੇਅਰ ਵੀ ਨਹੀਂ ਹੋ ਸਕੀ ਤੇ ਉਹ ਟੋਏ ਟਿੱਬੇ ਜੇ ਬਹੁਤ ਜ਼ਿਆਦਾ ਬਣ ਗਏ, ਉਹ ਥੋੜਾ ਲੰਘਣਾ ਔਖਾ ਹੈ। ਜੇ ਤੁਸੀਂ ਗੜਗਾਓਂ ਵਾਲੇ ਪਾਸਿਓਂ ਜਾਂ ਸ਼ਾਮਲੀ ਵਾਲੇ ਪਾਸਿਓਂ ਬਾਗਪਤ ਵਾਲੇ ਪਾਸਿਓਂ ਲੰਘੋ ਤਾਂ ਤੁਸੀਂ ਹਾਈਵੇ ਨੂੰ, ਇੱਕ ਦੋ ਹਾਈਵੇ ਉੱਥੇ ਹੈਗੇ ਨੇ, ਉਹ ਤੁਹਾਨੂੰ GPS ਵੀ ਆਪਣੇ ਆਪ ਲੈ ਜਾਂਦਾ ਗੁਰਪ੍ਰਤਾਪ ਸਿੰਘ, ਤਾਂ ਕਈ ਇਸ ਤਰ੍ਹਾਂ ਦੇ ਵੀ ਮਾਰਕ ਬਣੇ ਪਏ ਨੇ
ਗੁਰਪ੍ਰਤਾਪ
ਲੈ ਜਾਂਦੇ। ਪਰ ਜੇ ਤੁਸੀਂ ਸਵੇਰ ਸਮੇਂ ਆਓ ਜਾਂ ਮਤਲਬ ਵਰਕਿੰਗ ਆਵਰ ਚ ਆਓ ਤਾਂ ਉਹ ਕਾਫੀ ਉਲਝਣ ਵਾਲਾ ਕੰਮ ਹੈ। ਕੋਸ਼ਿਸ਼ ਕਰੋ ਵੀ ਆਪ ਗੱਡੀ ਨਾ ਡਰਾਈਵ ਕਰੋ, ਜਿਹੜੇ ਟੈਕਸੀ ਡਰਾਈਵਰ ਨੇ ਜਾਂ ਜਿਹੜੇ ਪ੍ਰੋਫੈਸ਼ਨਲ ਬੰਦੇ ਉਹਨਾਂ ਨੂੰ ਲੈ ਕੇ ਜਾਓ, ਤਾਂ ਉਹਨੂੰ ਰਸਤੇ ਪਤਾ ਹੈ। ਜੇ ਤੁਸੀਂ ਆਪ ਵੀ ਡਰਾਈਵ ਕਰਦੇ ਹੋ ਤਾਂ ਇਸ ਵਕਤ ਤੁਹਾਨੂੰ ਦਿੱਲੀ ਦਾ ਹਾਲਾਤ ਤੁਹਾਨੂੰ ਪਤਾ ਲੱਗ ਹੀ ਗਏ ਹੋਣਗੇ ਕਿ ਦਿੱਲੀ ਦੇ ਵਿੱਚ ਦੁਬਾਰਾ ਲੋਕਡਾਊਨ ਇਸ ਲਈ ਲਾਉਣਾ ਪਿਆ ਕਿ ਪੋਲਿਊਸ਼ਨ ਕਾਫੀ ਹੋ ਗਿਆ, ਜਿਹੜਾ ਉਹਦਾ AQI ਜਿਹੜਾ ਲੈਵਲ ਹੈ ਉਹ ਬਹੁਤ ਜ਼ਿਆਦਾ ਖਤਰਨਾਕ ਹੈ। ਕੱਲ ਸੁਪਰੀਮ ਕੋਰਟ ਨੇ ਬੜੀ ਸਖਤੀ ਨਾਲ ਝਾੜ ਪਾਈ ਹੈ ਦਿੱਲੀ ਸਰਕਾਰ ਨੂੰ, ਦਿੱਲੀ ਸਰਕਾਰ ਨੇ ਫਿਰ ਐਮਰਜੈਂਸੀ ਮੀਟਿੰਗ ਸੱਦੀ ਤੇ ਦਿੱਲੀ ਸਰਕਾਰ ਦੇ ਜਿਹੜੇ ਮੰਤਰੀ ਨੇ, ਇਨਵਾਇਰਮੈਂਟ ਮੰਤਰੀ ਗੋਪਾਲ ਰਾਏ, ਉਹ ਸੈਟੇਲਾਈਟ ਦੀਆਂ ਜਿਹੜੀਆਂ ਤਸਵੀਰਾਂ ਉਹਦਾ ਹਵਾਲਾ ਦੇ ਕੇ ਕਹੀ ਜਾਂਦੇ ਕਿ ਦੇਖੋ ਜੀ ਪੰਜਾਬ ਦੇ ਵਿੱਚ ਇੰਨੀ ਪਰਾਲੀ ਸਾੜਤੀ ਤੇ ਸਾਡਾ ਜਿਹੜਾ ਦਿੱਲੀ ਦੇ ਵਿੱਚ ਧੂੰਆਂ ਆ ਗਿਆ। ਹੁਣ ਪਤਾ ਨੀ ਉਹ ਕਿਹੜੇ ਜਹਾਜ਼ ਰਾਹੀਂ
ਨਹੀਂ, ਉਹ ਫਿਰ ਉਹੀ ਆਪਣੀਆਂ ਨਾਕਾਮੀਆਂ ਪੰਜਾਬ ਦੇ ਸਿਰ ਬਣਨ ਦੀ ਕੋਸ਼ਿਸ਼ ਕਰ ਰਹੇ ਨੇ।
ਹਾਂ ਬਿਲਕੁਲ ਜੀ, ਹਾਲਾਂਕਿ ਉੱਥੇ ਜਿਹੜੇ ਵਹੀਕਲਾਂ ਦਾ ਧੂੰਆਂ ਤੇ ਜਿਹੜੀ ਧੁੰਦ ਹੈ ਉਹ ਮਿਕਸ ਹੋ ਕੇ ਉਹਦੇ ਪਾਰਟੀਕਲ ਜਿਹੜੇ ਜ਼ਿਆਦਾ ਫੈਲ ਰਹੇ ਨੇ। ਔਰ ਕੋਰੋਨਾ ਵੇਲੇ ਵੀ ਇਹੀ ਹੋਇਆ ਸੀ, ਜਦੋਂ ਆਪਾਂ ਇਹ ਗੱਲ ਕਹਿੰਦੇ ਸੀ ਵੀ ਕੋਰੋਨਾ ਬੜਾ ਜ਼ਿਆਦਾ ਫੈਲ ਗਿਆ, ਕੋਰੋਨਾ ਫੈਲਣ ਦਾ ਕਾਰਨ ਵੀ ਇਹੀ ਸੀਗਾ ਕਿ ਜਦੋਂ ਇਨਵਾਇਰਮੈਂਟ ਉੱਥੇ ਖਰਾਬ ਹੋ ਗਿਆ ਤੇ ਉਹਦੇ ਚ ਕੋਰੋਨਾ ਦਾ ਜਿਹੜਾ ਵਾਇਰਸ ਆ ਉਹ ਕਾਫੀ ਘੁੰਮਿਆ ਦਿੱਲੀ ਦੇ ਵਿੱਚ, ਤੁਹਾਨੂੰ ਯਾਦ ਆਕਸੀਜਨ ਦੀ ਕਮੀ ਵੀ ਆ ਗਈ ਸੀ। ਔਰ ਇਹ ਗੱਲਾਂ ਪੰਜਾਬ ਚ ਨਹੀਂ ਹੋਈਆਂ ਸੀਗੀਆਂ। ਹੁਣ ਇਨਵਾਇਰਮੈਂਟ ਮਿਨਿਸਟਰੀ ਜਾਂ ਜਿਹੜੀਆਂ EPCA ਇਨਵਾਇਰਮੈਂਟ ਪੋਲਿਊਸ਼ਨ ਕੰਟਰੋਲ ਬੋਰਡ, ਜਿਹੜਾ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ NGT, ਉਹ ਵੀ ਬੈਠਾ ਉੱਥੇ, ਉਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਰਿਹਾ, ਇਸ ਤਰ੍ਹਾਂ ਦਾ ਇਲਜ਼ਾਮ ਨਹੀਂ ਲਾ ਰਿਹਾ। ਪਰ ਹਾਂ, ਇੰਨਾ ਜ਼ਰੂਰ ਹੈ ਵੀ NRI ਜਿਹੜੇ ਸਾਡੇ ਭਰਾ ਉੱਥੋਂ ਆਉਣਾ ਚਾਹੁੰਦੇ ਆਪਣੇ ਏਅਰਪੋਰਟ ਤੋਂ, ਜੇ ਤਾਂ ਤੁਹਾਨੂੰ ਕੋਸ਼ਿਸ਼ ਕਰੋ ਕਿ ਤੁਸੀਂ ਫਲਾਈਟ ਰਾਹੀਂ ਆ ਜਾਓ, ਅੰਮ੍ਰਿਤਸਰ ਆ ਜਾਓ, ਤਾਂ ਉਹ ਜ਼ਿਆਦਾ ਬੈਟਰ ਹੈਗਾ ਮੇਰੇ ਹਿਸਾਬ ਨਾਲ, ਤਾਂ ਉਹ ਜ਼ਿਆਦਾ ਬੈਟਰ ਹੈਗਾ ਕਿਉਂਕਿ ਧੁੰਦ ਵੀ ਕਾਫੀ ਹੋਣ ਲੱਗ ਪਈ ਆ ਹੁਣ ਇਹਨਾਂ ਦਿਨਾਂ ਦੇ ਵਿੱਚ। ਔਰ ਉਸ ਤੋਂ ਇਲਾਵਾ ਜਿਹੜਾ ਇਨਵਾਇਰਮੈਂਟ ਦਾ ਲੈਵਲ ਹੈ ਉਹ ਤੁਸੀਂ ਜਾਣ ਹੀ ਚੁੱਕੇ ਹੋ ਕਿ ਅੱਜ ਪਹਿਲੀ ਵਾਰੀ ਹੋਇਆ ਕਿ ਕੱਲ ਦਿੱਲੀ ਦੇ ਮੁੱਖ ਮੰਤਰੀ ਨੂੰ ਇਹ ਐਲਾਨ ਕਰਨਾ ਪਿਆ ਵੀ 1 ਹਫ਼ਤੇ ਦਾ ਲੋਕਡਾਊਨ, ਸਰਕਾਰੀ ਦਫ਼ਤਰਾਂ ਦੇ ਵਿੱਚ ਜਾਣ ਵਾਲੇ ਵਿਅਕਤੀ ਘਰੋਂ ਕੰਮ ਕਰਨਗੇ, ਤੇ ਉਹਨਾਂ ਨੇ ਇਹ ਵੀ ਆਖਿਆ ਵੀ ਹੋ ਸਕਦਾ ਸਾਨੂੰ ਟਰਾਂਸਪੋਰਟ ਤੇ ਵੀ ਰੋਕ ਲਾਉਣੀ ਪਵੇ, ਸਾਨੂੰ ਟੈਕਸੀਆਂ ਤੇ ਵੀ ਰੋਕ ਲਾਉਣੀ ਪਵੇ, ਇਸ ਤਰ੍ਹਾਂ ਦੇ ਹਾਲਾਤ ਵੀ ਪੈਦਾ ਹੋ ਰਿਹਾ ਤੇ ਇਹ ਪੂਰਨ ਲੋਕਡਾਊਨ ਬਾਰੇ ਵੀ ਵਿਚਾਰ ਵਟਾਂਦਰਾ ਦਿੱਲੀ ਸਰਕਾਰ ਕਰ ਰਹੀ ਹੈ।
ਬਿੱਟਾ ਸਾਹਿਬ, ਮੈਂ ਤੁਹਾਨੂੰ ਪੁੱਛਣ ਹੀ ਵਾਲਾ ਸੀਗਾ, ਪਰਾਲੀ ਦਾ ਇਸ਼ੂ ਨਹੀਂ ਬਣਿਆ ਐਤਕੀ ਜਾਂ ਕਿਸ ਤਰ੍ਹਾਂ ਵੀ, ਪਰ ਸੁਣਦੇ ਹਾਂ ਕੁਛ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਆ ਰਹੀ ਹੈ ਇਨਵਾਇਰਮੈਂਟ ਤੇ, ਪੰਜਾਬ ਦੇ ਵਿੱਚ ਕਿੰਨਾ ਕੁ ਧੂੰਆਂ ਮੈਂ ਐਤਕੀ ਪਰਾਲੀ ਸਾੜ ਰਹੇ ਨੇ ਲੋਕ ਜਾਂ ਨਹੀਂ ਸਾੜ ਰਹੇ?
ਮੈਂ ਜਦੋਂ ਪਰਸੋਂ ਆਇਆ ਚੰਡੀਗੜ੍ਹ,
ਹਾਂਜੀ,
ਤਾਂ ਬਠਿੰਡਾ ਸੰਗਰੂਰ ਇੱਧਰ ਦੀ ਆ ਰਿਹਾ ਸੀਗਾ ਤੇ 10-12 ਥਾਵਾਂ ਤੇ ਅੱਗ ਲੱਗੀ ਸੀ ਪਰਾਲੀ।
ਅੱਛਾ,
ਪਰ ਅੱਗ ਘੱਟ ਸੀਗੀ। ਔਰ ਦੂਜੀ ਗੱਲ ਇਹ ਹੈ ਕਿ ਮੈਂ ਦੇਖ ਰਿਹਾ ਸੀ ਵੀ ਸ਼ਨੀਵਾਰ ਤੇ ਕੱਲ ਆਇਆ ਮੈਂ, ਸ਼ਨੀਵਾਰ ਤੇ ਐਤਵਾਰ ਨੂੰ ਅੱਗਾਂ ਜ਼ਿਆਦਾ ਲੱਗਦੀਆਂ। ਤੁਸੀਂ ਪੁੱਛੋ ਵੀ ਇਹ ਕੀ ਲੌਜਿਕ ਹੈ, ਸ਼ਨੀਵਾਰ ਨੂੰ ਤੇ ਐਤਵਾਰ ਨੂੰ ਅੱਗਾਂ ਕਿਉਂ ਜ਼ਿਆਦਾ ਲੱਗਦੀਆਂ? ਸ਼ਨੀ ਐਤਵਾਰ ਨੂੰ ਇੱਕ ਤਾਂ ਅਫਸਰ ਨਹੀਂ ਹੁੰਦੇ, ਜੇ ਕਿਸੇ ਨੇ ਕੋਈ ਸ਼ਿਕਾਇਤ ਵੀ ਕਰਨੀ ਤਾਂ ਉਹ ਕਹਿੰਦਾ ਜੀ ਸੋਮਵਾਰ ਦਫ਼ਤਰ ਖੁੱਲ੍ਹਾ ਤੇ ਸੋਮਵਾਰ ਸ਼ਿਕਾਇਤ ਕਰਾਂਗੇ। ਕਈ ਵਾਰੀ ਅਸੀਂ ਦੇਖਦੇ ਹੁੰਦੇ ਹਾਂ ਕਿਸੇ ਨੇ ਨਜਾਇਜ਼ ਕਬਜ਼ਾ ਕਰਨਾ ਹੋਵੇ ਜਾਂ ਕਿਸੇ ਰੌਲੇ ਝਗੜੇ ਵਾਲੀ ਜ਼ਮੀਨ ਦਾ ਕੋਈ ਵਲਣਾ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗਲੀ ਨਾਲੀ ਜਿਹਦੇ ਚ ਕੋਈ ਕੋਰਟ ਕੇਸ ਜਾ ਸਕਦਾ ਹੋਵੇ, ਤਾਂ ਉਹ ਵੀ ਸ਼ਨੀ ਐਤਵਾਰ ਨੂੰ ਹੀ ਬਣਾਉਂਦੇ ਆ। ਉਹਦਾ ਇੱਕ ਤਾਂ ਇਹ ਲੌਜਿਕ ਹੈਗਾ। ਦੂਜਾ ਇਹ ਹੈਗਾ ਵੀ ਜਿਹੜਾ ਮਹੀਨੇ ਚੱਲ ਰਹੇ ਨੇ ਉਹ ਸਰਕਾਰ ਦੇ ਵੀ ਤੁਹਾਨੂੰ ਪਤਾ ਗਿਣਤੀ ਦੇ ਦਿਨ ਰਹਿ ਗਏ ਆ ਤੇ ਕੋਈ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਜੇ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਕੋਈ ਕਰਦਾ ਵੀ ਆ ਮੰਨ ਲਓ ਮੈਂ ਅੱਗ ਲਾਈ ਤੇ ਤੁਸੀਂ ਸ਼ਿਕਾਇਤ ਕਰੋਗੇ ਤਾਂ ਦੂਜੇ ਨੂੰ ਹੁੰਦਾ ਵੀ ਯਾਰ ਵੋਟਾਂ ਨਾ ਖਰਾਬ ਹੋ ਜਾਣ ਕੱਲ ਨੂੰ ਇਹਦੀ ਮਦਦ ਕਰਨੀ ਪਊਗੀ ਜੇ ਕੱਲ ਨੂੰ ਇਹਦੇ ਤੇ ਸਖ਼ਤੀ ਕਰਾ ਦਿੱਤੀ ਤੇ ਕੱਲ ਨੂੰ ਸਾਡਾ ਵਿਰੋਧ ਨਾ ਕਰੇ ਤੇ ਪੋਲੀਟੀਕਲ ਪਾਰਟੀਆਂ ਵਾਲੇ ਵੀ ਇਸ ਗੱਲ ਤੋਂ ਅੱਖਾਂ ਮੀਚ ਜਾਂਦੇ ਆ ਤੇ ਜੇ ਪੋਲੀਟੀਕਲ ਪ੍ਰੈਸ਼ਰ ਨਾ ਹੋਵੇ ਤਾਂ ਤੁਹਾਨੂੰ ਪਤਾ ਵੀ ਸਰਕਾਰੀ ਦਰਬਾਰੇ ਵੀ ਓਨੀ ਗੱਲ ਨਹੀਂ ਸੁਣੀ ਜਾਂਦੀ ਅੱਜ ਕੱਲ ਜੇ ਤੁਹਾਡਾ ਜਾਇਜ਼ ਕੇਸ ਵੀ ਹੈਗਾ ਪਹਿਲਾਂ ਤਾਂ ਤੁਹਾਡੀ ਜੇਬ ਭਾਰੀ ਹੋਵੇ ਦੂਜਾ ਤੁਹਾਡੇ ਕੋਲ ਕਿਸੇ ਮੰਤਰੀ ਸੰਤਰੀ ਦੀ ਚਿੱਠੀ ਟੈਲੀਫੋਨ ਹੋਵੇ ਤਾਂ ਫੇਰ ਜਿਹੜੇ ਆ ਉਹ ਕਹਿੰਦੇ ਆ ਵੀ ਫਾਈਲ ਨੂੰ ਪਹੀਏ ਤਾਂ ਲੱਗਦੇ ਆ ਫਾਈਲ ਤਾਂ ਤੁਰਦੀ ਹੈ ਨਹੀਂ ਤਾਂ ਫਾਈਲ ਸੱਤਵੀਂ ਮੰਜ਼ਿਲ ਤੋਂ ਥੱਲੇ ਆਉਣ ਲੱਗੀ ਪੌੜੀਆਂ ਦੇ ਵਿੱਚ ਹੀ ਰਹਿ ਜਾਂਦੀ ਹੈ ਉਹ ਪਹੀਏ ਵੀ ਨੀ ਲੱਗ ਰਹੇ ਹੁਣ ਤਾਂ ਫਾਈਲਾਂ ਵੀ ਉੱਥੇ ਖੜੀਆਂ ਤੇ ਦੂਜਾ ਇਲੈਕਸ਼ਨ ਈਅਰ ਚੱਲ ਰਿਹਾ ਤੀਜਾ ਜਿਹੜਾ ਹੈਗਾ ਵੀ ਸ਼ਨੀ ਐਤਵਾਰ ਕਰਕੇ ਅਫਸਰ ਵੈਸੇ ਹੀ ਹੁੰਦੇ ਨੀ ਘੱਟ ਹੁੰਦੇ ਆ ਮੈਨੂੰ ਯਾਦ ਹੈ ਕਈ ਵਾਰੀ ਸੀਵਰੇਜ ਡਿਪਾਰਟਮੈਂਟ ਦੇ ਲੋਕਾਂ ਨੇ ਕਹਿਣਾ ਵੀ ਅਫਸਰ ਤਾਂ ਚੰਡੀਗੜ੍ਹ ਚਲਾ ਗਿਆ ਤੇ ਉਧਰੋਂ ਕਿਤੇ ਕੋਈ ਦੋ ਕਣੀਆਂ ਪੈਣੀਆਂ ਤੇ ਥੱਲੜੇ ਅਫਸਰਾਂ ਨੇ ਕਹਿਣਾ ਕਿ ਜੀ ਸ਼ਹਿਰ ਡੁੱਬ ਗਿਆ ਤਾਂ ਅਫਸਰੋਂ ਚੰਡੀਗੜ੍ਹ ਤਾਂ ਆ ਨੀ ਸਕਦਾ ਉਹ ਕਹਿੰਦਾ ਜੀ ਕੀ ਕਰਨਾ ਪਊ ਕਹਿੰਦਾ ਜੀ ਦੋ ਮੋਟਰਾਂ ਸੜ ਗਈਆਂ ਪਾਣੀ ਵਾਲੀਆਂ ਉਹ ਕਹਿੰਦਾ ਠੀਕ ਹੈ ਜੀ ਕਰਾ ਲਓ ਇਹਨਾਂ ਨੂੰ ਠੀਕ ਕਰਾ ਲਓ ਨਾ ਤਾਂ ਸ਼ਹਿਰ ਡੁੱਬਿਆ ਹੁੰਦਾ ਹੈ ਨਾ ਉਹਨਾਂ ਮੀਂਹ ਪਿਆ ਹੁੰਦਾ ਨਾ ਮੋਟਰਾਂ ਸੜੀਆਂ ਹੁੰਦੀਆਂ ਉਹ ਕਾਗਜ਼ਾਂ ਚ ਬਿੱਲ ਜ਼ਰੂਰ ਪਾ ਦਿੰਦੇ ਆ ਤੇ ਸ਼ਾਮ ਨੂੰ ਉਹਨਾਂ ਦੀ ਮੁਰਗਾ ਦਾਰੂ ਬੋਤਲ ਦਿਹਾੜੀ ਬਣ ਜਾਂਦੀ ਹੈ ਇੰਨੇ ਨਾਲ ਉਹ ਕੰਮ ਚੱਲ ਜਾਂਦਾ ਹੈ ਤੇ ਉਹ ਕਈ ਵਾਰੀ ਇਸ ਤਰ੍ਹਾਂ ਲੋਕਾਂ ਨੇ ਕਾਗਜ਼ਾਂ ਚ ਸ਼ਹਿਰ ਵੀ ਡੋਬੇ ਨੇ ਕਈ ਵਾਰੀ ਮੋਟਰਾਂ ਵੀ ਪੁਆਈਆਂ ਨੇ ਤੇ ਕਈ ਵਾਰੀ ਉਹਨਾਂ ਨੇ ਅਫਸਰਾਂ ਨੇ ਆਪਣੀ ਜਾਨ ਵੀ ਬਚਾਈ ਹੈ ਪਰ ਸਰਕਾਰੀ ਖਜ਼ਾਨੇ ਦੀ ਲੁੱਟ ਹੈ ਜਿਹੜੀ ਉਹ ਕਈ ਵਾਰੀ ਇਸ ਤਰ੍ਹਾਂ ਅਸੀਂ ਸੁਣਦੇ ਦੇਖ ਲੈਂਦੇ
ਬਿੱਟਾ ਸਾਹਿਬ ਇੱਕ ਹੋਰ ਖਬਰ ਬੜੀ ਚੱਲ ਰਹੀ ਹੈ ਇੱਕ ਨਹੀਂ ਕਈ ਚੱਲ ਰਹੀ ਹੈ ਕਿ ਸੁਣਿਆ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਚੰਡੀਗੜ੍ਹ ਜਾ ਰਹੇ ਸੀ ਚੰਨੀ ਸਾਹਿਬ ਦਾ ਘਰਾਓ ਕਰਨ ਦੇ ਲਈ ਤੇ ਉਹ ਜਦ ਲਾਗੇ ਪਹੁੰਚੇ ਤਾਂ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਰੋਕ ਲਿਆ ਰੋਕ ਕੇ ਕਹਿੰਦੇ ਬਈ ਆਪਣੇ ਭਾਈ ਬੰਦੇ ਗਿਣ ਲਓ ਕਿੰਨੇ ਆ ਪਤਾ ਨਹੀਂ ਕਿਹਨੇ ਜਾ ਕੇ ਉਹਨਾਂ ਦੇ ਨਾਲ ਹੀ ਰਲ ਜਾਣਾ ਉਹ ਵਿਚਾਰੇ ਉੱਤੋਂ ਹੀ ਮੁੜਿਆ ਵੀ ਕਿਤੇ ਜਿਹੜੇ ਰਹਿੰਦੇ ਖੁੰਦੇ ਐਮ ਐਲ ਏ ਉਹ ਵੀ ਉੱਧਰ ਨਾ ਜਾ ਰਲਣ ਇਹ ਵੀ ਇੱਕ ਟਰੈਂਡ ਚੱਲ ਰਿਹਾ ਆ ਕਿ ਆਮ ਆਦਮੀ ਪਾਰਟੀ ਚੋਂ ਛੱਡ ਛੱਡ ਲਾ ਜਾ ਰਹੇ ਨੇ ਬਰੀਫਲੀ ਜਾਣੀ ਕਿ ਥੋੜੇ ਸੰਖੇਪ ਦੇ ਵਿੱਚ ਤੁਸੀਂ ਦੱਸੋ ਬਈ ਇਹ ਕਿੰਨੇ ਕੁ ਰਹਿ ਜਾਣਗੇ ਆਮ ਆਦਮੀ ਪਾਰਟੀ ਦੇ ਕੋਈ ਆਧਾਰ ਬਣਨ ਦਾ ਨਜ਼ਰ ਆਊਗਾ ਜਾਂ ਲੋਕ ਛੱਡ ਕੇ ਜਾਣਗੇ
ਕੱਲ ਮੈਨੂੰ ਮਿਲੇ ਕੁਛ ਸਾਡੇ ਮੀਡੀਆ ਵਾਲੇ ਤੇ ਮੈਂ ਕਿਹਾ ਕਿੱਥੋਂ ਆਏ ਹੋ ਕਹਿੰਦੇ ਜੀ ਉਹ ਵਿਧਾਨ ਸਭਾ ਦਾ ਜਿਹੜਾ ਘਰਾਓ ਕੀਤਾ ਸੀ ਅੱਜ ਐਮ ਐਲ ਏ ਹੋਸਟਲ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਆਮ ਆਦਮੀ ਪਾਰਟੀ ਨੇ ਉਹ ਕਹਿੰਦੇ ਜੀ ਆਪਦੇ ਆਪ ਨੂੰ ਜਿਉਂਦੇ ਜੇ ਕਰਦੇ ਫਿਰਦੇ ਆ ਉਹ ਪਰ ਜਿਉਂਦੇ ਹੁੰਦੇ ਨੀ ਜਿਹੜੇ ਮੈਂ ਕਿਹਾ ਜੀ ਉਹ ਕਿਵੇਂ ਉਹ ਕਹਿੰਦੇ ਤੁਸੀਂ ਦੇਖੋ ਵੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀਗਾ ਤੇ ਉੱਥੇ ਹੀ ਜਗਤਾਰ ਸਿੰਘ ਜੱਗਾ ਹਿੱਸੋਵਾਲ ਰਾਏਕੋਟਲ ਐਮ ਐਲ ਏ ਉਹ ਕਹਿੰਦੇ ਜੀ ਮੈਂ ਪਾਰਟੀ ਜੁਆਇਨ ਕਰਦਾ ਮੈਂ ਤਾਂ ਚੰਨੀ ਸਾਹਿਬ ਨੂੰ ਜੁਆਇਨ ਕਰਦਾ ਮੈਂ ਤਾਂ ਛੱਡੀ ਮੈਂ ਤਾਂ ਆਮ ਆਦਮੀ ਪਾਰਟੀ ਛੱਡੀ ਇੱਕ ਦਿਨ ਪਹਿਲਾਂ ਰੁਪਿੰਦਰ ਕੌਰ ਰੂਪੀ ਉਹ ਕਹਿੰਦੀ ਹੈ ਕਿ ਅਸੀਂ ਤਾਂ ਬੜਾ ਜ਼ੋਰ ਲਾਇਆ ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨੋ ਇਹ ਐਲਾਨਦੇ ਨੀ ਅਸੀਂ ਇਸ ਕਰਕੇ ਮੈਂ ਪਾਰਟੀ ਛੱਡੀ ਤੇ ਬਾਕੀ ਐਮ ਐਲ ਏ ਤਾਂ ਨੀ ਬੋਲਣੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੀ ਟਿਕਟ ਨਾ ਕੱਟੀ ਜਾਵੇ ਅਕਪਾਲ ਖਹਿਰਾ ਜਗਦੇਵ ਸਿੰਘ ਕਮਾਲੂ ਪਿਰਮਲ ਸਿੰਘ ਆਪਣਾ ਦੂਜਾ ਪਿਰਮਲ ਸਿੰਘ ਨੇ ਦੂਸਰੇ ਨਾਮ ਉਹਨਾਂ ਦਾ ਇੱਕ ਹੋਰ ਸੀ ਮਨਜੀਤ ਸਿੰਘ ਸ਼ਾਇਦ ਉਹ ਤਾਂ ਪਹਿਲਾਂ ਹੀ ਛੱਡ ਚੁੱਕੇ ਆ ਤਿੰਨ ਅਮਰਜੀਤ ਸੰਦੋਆ ਦੀ ਟਿਕਟ ਹਾਲੇ ਇਹਨਾਂ ਨੇ ਡਿਕਲੇਅਰ ਨਹੀਂ ਕੀਤੀ ਜਿਹੜਾ ਪਹਿਲਾਂ ਕਾਂਗਰਸ ਚਲਾ ਗਿਆ ਸੀ ਤੇ ਦੁਬਾਰਾ ਫਿਰ ਆਮ ਆਦਮੀ ਪਾਰਟੀ ਚਲਾ ਗਿਆ ਨਾਜਰ ਸਿੰਘ ਮਾਨਸ਼ਾਹੀਆ ਜਿਹੜਾ ਇਸ ਗਾਣੇ ਤੇ ਜਿੱਤਿਆ ਸੀ ਲਾ ਨਾਜਰਾ ਬਾਜੀ
ਸੀਪ ਦੀ
ਇਸ ਤਰ੍ਹਾਂ ਜੇ ਕੋਈ ਗਾਣਾ ਸੀ
ਹਾਂਜੀ
ਹਾਂ ਬਿਲਕੁਲ ਉਸ ਗਾਣੇ ਤੇ ਜਿੱਤਿਆ ਸੀਗਾ ਉਹ ਹਾਂ ਬਿਲਕੁਲ ਜੀ ਸੱਤਾਂ ਜੋੜ ਚੱਲੀਆਂ ਬਦਲੀ
ਗਾਣੇ ਬਾਜੀ ਨਾਜਰਾ ਸੱਤਾਂ ਇਸ ਤਰ੍ਹਾਂ ਤੇ ਬਿੱਟਾ ਸਾਹਿਬ ਜਿਹੜੀ ਚਲੋ ਇਹ ਟਰੈਂਡ ਚੱਲ ਰਿਹਾ ਆ ਮੈਨੂੰ ਲੱਗਦਾ ਕਿ ਇੱਕ ਲੀਡਰਸ਼ਿਪ ਦੀ ਘਾਟ ਦੇ ਕਾਰਨ ਹੋ ਰਿਹਾ ਜਾਂ ਕਿਸ ਤਰ੍ਹਾਂ ਗੱਠਬੰਧਨ ਵੀ ਹੋ ਰਹੇ ਨੇ ਪਿੱਛੋਂ ਫਾਈਨੈਂਸ਼ੀਅਲ ਵੀ ਚੱਲਦਾ ਹੋਊਗਾ ਤੇ ਕਿਸਾਨ ਮੋਰਚੇ ਦੇ ਵਿੱਚ ਇੱਕ ਨਵੀਂ ਲੀਡਰ ਬਣੀ ਸੋਨੀਆ ਮਾਨ ਦੀ ਕਾਫੀ ਚਰਚਾ ਹੋਈ ਪੋਸਟਰ ਛਪੇ ਲਓ ਜੀ ਅਕਾਲੀ ਦਲ 'ਚ ਜਾ ਰਹੀ ਹੈ ਅਕਾਲੀ ਦਲ 'ਚ ਜਾ ਰਹੀ ਹੈ ਤੇ ਫਿਰ ਅਚਾਨਕ ਆ ਗਿਆ ਵੀ ਨਹੀਂ ਆਈ ਤੇ ਉਹਨੇ ਕਈ ਪੋਸਟਾਂ ਆਪ ਵੀ ਡਿਲੀਟ ਕੀਤੀਆਂ ਕੀ ਪੋਲਿਟਿਕਸ ਚੱਲ ਰਹੀ ਹੈ
ਮੈਨੂੰ ਇੱਕ ਫੋਟੋ ਭੇਜੀ ਕਿਸੇ ਸੱਜਣ ਨੇ, ਸੋਨੀਆ ਮਾਨ ਦੀ, ਸ਼ਾਇਦ ਤੁਹਾਨੂੰ ਵੀ ਆਈ ਹੋਣੀ ਆ ਉਹ। ਉਹ ਇੱਕ ਜਦੋਂ ਮਾਡਲਿੰਗ ਕਰਦੀ ਸੀ ਤੇ ਉਹ ਕਾਫੀ ਨੰਗੇਜ ਭਰੀ ਫੋਟੋ ਹੈਗੀ ਆ ਉਹ।
ਬਿਲਕੁਲ,
ਚਲੋ ਉਹ ਬੀਬਾ ਜੀ ਦੀ ਫੋਟੋ ਤਾਂ ਓਰਿਜਨਲ ਹੈ, ਉਹਦੇ ਇਹ ਨੀ ਕਹਿ ਸਕਦੇ ਵੀ ਉਹ
ਐਡਿਟ ਕੀਤੀ, ਉਹ ਤਾਂ ਆਪ ਹੀ ਸ਼ੇਅਰ ਕੀਤੀ ਉਹਨਾਂ ਨੇ
ਤੇ ਉਹਦੇ ਤੇ ਲਿਖ, ਹਾਂਜੀ ਤੇ ਉਹ ਲਿਖਿਆ ਉਹਨੇ ਉਹਦੇ ਤੇ ਲਿਖਿਆ ਵੀ ਦੇਖੋ ਜੀ ਕਿਤੇ ਇਸ ਤਰ੍ਹਾਂ ਦੀ ਅਕਾਲੀ ਦਲ ਇਸ ਤਰ੍ਹਾਂ ਨੂੰ, ਇਸ ਤਰ੍ਹਾਂ ਦੀਆਂ ਔਰਤਾਂ ਨੂੰ ਜਿਹੜਾ ਭਰਤੀ ਕਰ ਰਿਹਾ, ਜੇ ਕੱਲ ਨੂੰ ਇਹ ਨਾ ਹੋਵੇ ਵੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਵੀ
ਇਹਨੂੰ ਬਣਾ
ਦਿੱਤਾ ਜਾਵੇ। ਤੇ ਮੈਨੂੰ ਫੋਟੋ ਘੁੰਮਦੀ ਘੁੰਮਦੀ ਐਸ ਜੀ ਪੀ ਸੀ ਦੇ ਮੈਂਬਰ ਤੋਂ ਆਈ ਤੇ ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਖਤਰਾ ਤਾਂ ਸਾਨੂੰ ਖੜਾ ਹੋ ਗਿਆ ਇਸ ਗੱਲ ਤੋਂ, ਇਹ ਬੀਬੀ ਜਗੀਰ ਕੌਰ ਨੂੰ ਹੁਣ ਪੁੱਛਣਾ ਪੈਣਾ ਵੀ ਤੁਸੀਂ, ਤੁਹਾਡੀ ਪ੍ਰਧਾਨਗੀ ਦੀ ਚੋਣ ਵੀ 29 ਨਵੰਬਰ ਨੂੰ ਹੈ, ਕੀ ਲੱਗਦਾ ਕਿ ਕਿਤੇ ਕੱਲ ਨੂੰ ਅਕਾਲੀ ਦਲ ਇੱਧਰ ਨੂੰ ਨਾ ਤੁਰ ਪਏ, ਕਿਉਂਕਿ ਤੁਸੀਂ ਵੀ ਇਲੈਕਸ਼ਨ ਲੜਨਾ ਭਲੱਥ ਤੋਂ। ਸੋ ਇਸ ਕਰਕੇ ਸੋਨੀਆ ਮਾਨ ਨੇ ਜਿਹੜੀ ਇਹ ਬਾਅਦ ਚ ਸਫਾਈ ਵੀ ਦਿੱਤੀ ਅਕਾਲੀ ਦਲ ਵਾਲਿਆਂ ਨੇ, ਪਹਿਲਾਂ ਕੱਲ ਗੱਲ ਚੱਲ ਰਹੀ ਸੀ ਇੱਥੇ ਮੀਡੀਆ ਦੇ ਵਿੱਚ, ਅਸਲ ਚ ਅਕਾਲੀ ਦਲ ਦੇ ਮੂਹਰੇ ਜਿਹੜੇ ਬੰਦੇ ਨਾ ਜੀ, ਜਿਹੜੇ ਆਪਣੇ ਆਪ ਨੂੰ ਇਹ ਸਮਝਦੇ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਸਾਡੀ ਜੇਬ ਚ ਹੈ ਤੇ ਸਾਡੇ ਕਹਿਣ ਤੇ ਹੀ ਸੁਖਬੀਰ ਸਿੰਘ ਬਾਦਲ ਨੂੰ ਕੋਈ ਮਿਲ ਸਕਦਾ ਹੈ ਜਾਂ ਅਸੀਂ ਕਿਸੇ ਨੂੰ ਮਿਲਾ ਸਕਦੇ ਹਾਂ, ਕਿਸੇ ਹੋਰ ਨੂੰ ਨਹੀਂ ਮਿਲਾ ਸਕਦੇ, ਜਿਹੜੇ ਐਡਵਾਈਜ਼ਰ ਟਾਈਪ ਹੈ, ਨਕਲੀ ਐਡਵਾਈਜ਼ਰ ਟਾਈਪ ਜਿਹੜੇ ਇਹ ਸ਼ੋਅ ਕਰਦੇ ਆ ਵੀ ਅਸੀਂ ਸਾਰਾ ਸਿਸਟਮ ਚਲਾ ਰਹੇ ਹਾਂ ਸੁਖਬੀਰ ਬਾਦਲ ਦਾ,
ਫੀਲਿੰਗ ਲੈ ਰਹੇ
ਹਾਂ, ਉਹਨਾਂ ਲੋਕਾਂ ਦੀ ਸਿਆਣਪ ਕਹਿ ਸਕਦਾ ਮੈਂ, ਗਲਤੀ ਤੇ ਨਹੀਂ ਕਹਿ ਸਕਦਾ, ਉਹਨਾਂ ਲੋਕਾਂ ਨੇ ਸੋਚਿਆ ਹੋਊਗਾ ਵੀ ਸੋਨੀਆ ਮਾਨ ਨੂੰ ਰਲਾ ਕੇ ਅਸੀਂ ਪਤਾ ਨੀ ਅਕਾਲੀ ਦਲ ਨੂੰ ਕਿੰਨਾ ਕੁ ਵੱਡਾ ਹੁਲਾਰਾ ਦੇ ਦੇਣਗੇ ਵੀ ਬਾਕੀ ਜਿਹੜੇ ਕਾਂਗਰਸ ਨੂੰ ਜਾਂ ਜਿਹੜੀਆਂ ਦੂਜੀਆਂ ਪਾਰਟੀਆਂ ਨੂੰ ਝਟਕਾ ਦੇ ਦਿਆਂਗੇ ਤੇ ਮੋਹਾਲੀ ਤੋਂ ਚੋਣ ਲੜਾ ਦਿਆਂਗੇ। ਉਦੋਂ ਸੋਨੀਆ ਮਾਨ ਦਾ ਜਦੋਂ 2 ਦਿਨ ਪਹਿਲਾਂ ਕਾਫੀ ਲੋਕਾਂ ਨੇ ਵਿਰੋਧ ਕੀਤਾ ਸੋਸ਼ਲ ਮੀਡੀਆ ਦੇ, ਸੋਨੀਆ ਮਾਨ ਨੂੰ ਵੀ ਕਹਿਣਾ ਪਿਆ ਕਿ ਮੈਂ ਨਹੀਂ ਜਾ ਰਹੀ, ਇਹ ਗੱਲ ਗਲਤ ਹੈ, ਉਹ ਹਾਰ ਹੂਰ ਲੈ ਕੇ ਨਾਤੇ ਧੋਤੇ ਰਹਿ ਗਏ, ਸੁਖਬੀਰ ਬਾਦਲ ਦਾ ਪ੍ਰੋਗਰਾਮ ਵੀ ਬਣਾਤਾ। ਬਾਅਦ ਚ ਇੱਕ ਰੁੱਸਿਆ ਹੋਇਆ ਆਗੂ ਜਿਹੜਾ ਮੋਹਾਲੀ ਦਾ ਜਿਹੜਾ ਬਸਪਾ ਚ ਚਲਾ ਗਿਆ ਸੀ, ਫਿਰ ਸੁਖਬੀਰ ਬਾਦਲ ਉਹਦੇ ਘਰ ਗਏ, ਉਹਨੂੰ ਮਨਾਇਆ, ਤੇ ਇਹ ਵੀ ਮੰਨਿਆ ਜਾ ਰਿਹਾ ਕਿ ਬਾਕਰਪੁਰ ਹੈ ਸ਼ਾਇਦ ਉਹਦਾ ਨਾਂ, ਪਿੱਛੇ ਬਾਕਰਪੁਰ ਲੱਗਦਾ, ਬਾਕਰਪੁਰ ਇੱਥੇ ਪਿੰਡ ਹੈ ਚੰਡੀਗੜ੍ਹ ਦੇ ਬਿਲਕੁਲ ਨਾਲ, ਤਾਂ ਉਹਦੇ ਘਰ ਗਏ ਆ ਤੇ ਉਹਨੂੰ ਇਸ਼ਾਰਾ ਵੀ ਹੋਇਆ ਵੀ ਸ਼ਾਇਦ ਜਿਹੜੀ ਬਸਪਾ ਦੀ ਟਿਕਟ ਹੈ ਉਹਨੂੰ ਮਿਲ ਜੇ, ਕਿਉਂਕਿ ਉਹ ਪਹਿਲਾਂ ਹੀ ਬਸਪਾ ਚ ਚਲਾ ਗਿਆ, ਹੋ ਸਕਦਾ ਉਹਨੂੰ ਪਹਿਲਾਂ ਬਸਪਾ ਚ ਭੇਜ ਹੀ
ਦਿੱਤਾ ਹੋਵੇ ਡੈਕੋਰੇਸ਼ਨ ਤੇ। ਬਿੱਟਾ ਸਾਹਿਬ ਸੋਨੀਆ ਮਾਨ ਦੀ ਕੀ ਦੇਣ ਹੈ? ਕੁਛ ਵੀ ਨਹੀਂ, ਮਤਲਬ ਉਹ ਤਾਂ ਬਸ ਇੱਕ ਸਟੇਜ ਤੋਂ ਖੜੀ ਕਰਕੇ, ਉਹ ਤਾਂ ਇੱਕ ਪਲਾਂਟਡ ਲੀਡਰ ਬਣਾਈ ਗਈ ਆ, ਉਹ ਤਾਂ ਮਤਲਬ ਉਹਦਾ ਕੋਈ ਆਧਾਰ ਤਾਂ ਕਿਤੇ ਵੀ ਨਹੀਂ ਹੈਗਾ, ਪੈਰਾਸ਼ੂਟ ਹੀ ਕਰੂਗੀ ਜਿੱਥੇ ਵੀ ਕਰੂਗੀ।
ਹਾਂ ਬਿਲਕੁਲ, ਅਸਲ ਚ ਕਿਸਾਨੀ ਅੰਦੋਲਨ ਨਾਲ ਬਹੁਤ ਸਾਰੇ ਲੋਕ ਭਾਵਨਾਤਮਕ ਤੌਰ ਦੇ ਉੱਤੇ ਜੁੜ ਗਏ ਤੇ ਉਹਨਾਂ ਨੇ ਜਿਹੜੇ ਬੰਦਿਆਂ ਨੇ ਤਾਂ ਸੇਵਾ ਕੀਤੀ ਹੈ ਜਾਂ ਜਿਹਨਾਂ ਨੇ ਇਹ ਮੁੱਦਾ ਰੱਖਿਆ ਵੀ ਅਸੀਂ ਤਾਂ ਜੀ ਰੋਜ਼ ਅਸੀਂ ਜਾਂ ਕਿਸਾਨਾਂ ਦਾ ਹੀ ਖਾਂਦੇ ਹਾਂ ਤੇ ਕਿਸਾਨੀ ਮੁੱਦੇ ਦੇ ਉੱਤੇ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ। ਬਹੁਤੇ ਪੱਤਰਕਾਰਾਂ ਨੇ ਵੀ ਨੌਕਰੀਆਂ ਗਵਾਈਆਂ ਉਹਦੀਆਂ, ਚੰਗੇ ਚੰਗੇ ਪੱਤਰਕਾਰ ਮੈਂ ਦਿੱਲੀ ਚ ਦੇਖੇ ਸੀ, ਉਹਨਾਂ ਨੇ ਆਖਿਆ ਕਿ ਨਹੀਂ ਅਸੀਂ ਤਾਂ ਕਿਸਾਨੀ ਮੁੱਦੇ ਨਾਲ ਹੈ, ਸਾਨੂੰ ਅਸੀਂ ਬਹੁਤ ਸਿਰ ਪੈਸੇ ਕਮਾ ਲਏ, ਬਹੁਤ ਨੌਕਰੀ ਕਰ ਲਈ, ਪਰ ਹੁਣ ਅਸੀਂ ਹੈ ਵੀ ਉਹਦੇ ਚ ਅਸੀਂ ਕੋਈ ਰਾਜਨੀਤਿਕ ਲਾਹਾ ਨਹੀਂ ਲੈਣਾ, ਅਸੀਂ ਤਾਂ ਭਾਵਨਾਤਮਕ ਤੌਰ ਦੇ ਉੱਤੇ ਇੱਕ ਹਮਦਰਦੀ ਦੇ ਤੌਰ ਤੇ ਔਰ ਇੱਕ ਇਨਸਾਨੀਅਤ ਦੇ ਤੌਰ ਤੇ ਇੱਕ ਦੇਸ਼ ਭਗਤੀ ਦੇ ਤੌਰ ਤੇ ਅਸੀਂ ਇਸ ਅੰਦੋਲਨ ਨਾਲ ਜੁੜੇ ਹਾਂ। ਜੇ ਇਸ ਅੰਦੋਲਨ ਦੇ ਵਿੱਚੋਂ ਕੋਈ ਬੰਦਾ ਇਹ ਕਵੇ ਕਿ ਮੈਨੂੰ ਕੁਛ ਮਿਲ ਜਾਵੇ ਤਾਂ ਮੈਨੂੰ ਲੱਗਦਾ ਕਿ ਨਹੀਂ ਇਹ ਨਹੀਂ ਮਿਲੂਗਾ। ਹੁਣ ਤੁਸੀਂ ਦੇਖੋ ਦੀਪ ਸਿੱਧੂ ਨਾਲ ਕੀ ਹੋਈ ਹੈ,
ਬਿਲਕੁਲ
ਦੀਪ ਸਿੱਧੂ ਅੱਜ ਕਿੱਥੇ ਹੈ, ਜਿਹੜਾ ਕਹਿੰਦਾ ਸੀ ਮੋਰਚਾ ਹੀ ਮੇਰੇ ਸਿਰ ਤੇ ਖੜਾ ਹੈ। ਗੁਰਨਾਮ ਸਿੰਘ ਚੜੂਨੀ ਬਾਰੇ ਲੋਕ ਪੂਛਦੇ ਸੀ ਉਸ ਬੰਦੇ ਨੂੰ ਕਿ ਇਸ ਬੰਦੇ ਨੇ ਹਰਿਆਣੇ ਦੇ ਵਿੱਚ ਐਂਟਰੀ ਕਰਾਈ ਹੈ ਤੇ ਦਿੱਲੀ ਤੇ ਜਾਂ ਬਰੂਹਾਂ ਤੱਕ ਲੈ ਕੇ ਗਏ ਹੈ, ਕਦੇ ਉਹ ਕਹਿ ਦਿੰਦਾ ਕਿ ਮੈਨੂੰ ਇਲੈਕਸ਼ਨ ਮੈਂ ਲੜਨਾ, ਕਦੇ ਉਹ ਕਹਿੰਦਾ ਮੈਂ ਇਲੈਕਸ਼ਨ ਨਹੀਂ ਲੜਨਾ,
ਨਵੀਂ ਪਾਰਟੀ ਬਣਾਉਣੀ ਹੈ, ਕਦੇ ਕੁਛ ਬਣਾਉਣਾ ਹੈ,
ਨਵੀਂ ਪਾਰਟੀ, ਹਾਂ ਬਿਲਕੁਲ, ਕਦੇ ਉਹ ਕਹਿੰਦਾ ਨਵੀਂ ਪਾਰਟੀ ਬਣਾਉਣੀ ਹੈ, ਕਦੇ ਕਹਿੰਦਾ ਨਹੀਂ ਬਣਾਉਣੀ। ਸੋ ਇਹ ਮੈਂ ਸਮਝਦਾ ਕਿ ਜਿਸ ਬੰਦੇ ਨੇ ਵੀ ਕਿਸਾਨੀ ਅੰਦੋਲਨ ਨੂੰ, ਭਾਵੇਂ ਮੈਂ ਵੀ ਹਾਂ, ਜਿਸ ਨੇ ਵੀ ਕਿਸਾਨੀ ਅੰਦੋਲਨ ਨੂੰ ਇਸ ਤਰ੍ਹਾਂ ਦੇਖਿਆ ਕਿ ਸ਼ਾਇਦ ਮੈਂ ਲੀਡਰ ਬਣ ਜਾ ਜਾਂ ਸ਼ਾਇਦ ਮੈਨੂੰ ਕੋਈ ਕੁਰਸੀ ਮਿਲ ਜੇ ਇਹਦੇ ਚੋਂ, ਉਹ ਬੰਦੇ ਦਾ ਹਾਲ ਜਿਹੜਾ ਹੋਇਆ ਉਹ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ, ਪ੍ਰੈਕਟੀਕਲੀ ਤੌਰ ਤੇ ਮੈਂ ਦੇਖਿਆ। ਇਹ ਬੜਾ ਪਵਿੱਤਰ ਅੰਦੋਲਨ ਹੈ, ਕੋਈ ਵੀ ਹੋਵੇ, ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਗੱਲ ਕਰ ਲਈਏ, ਜਿੰਨਾ ਚਿਰ ਉਹ ਕਿਸਾਨੀ ਅੰਦੋਲਨ ਦੇ ਵਿੱਚ ਇਨਵੋਲਵ ਹੈ ਉਹਦੇ ਚੋਂ ਉਹ ਕੁਛ ਹੋਰ ਨਹੀਂ ਕੱਢ ਸਕੂਗਾ, ਸਿਰਫ ਕਿਸਾਨੀ ਅੰਦੋਲਨ ਦੀ ਗੱਲ ਜੇ ਕਰਦਾ ਤਾਂ ਲੋਕ ਵੀ ਉਹਨੂੰ ਚੰਗਾ ਸਮਝਦੇ। ਹੁਣ ਤੁਸੀਂ ਦੇਖੋ ਵੀ ਰੁਲਦੂ ਸਿੰਘ ਜਿਹੜਾ ਸੀਗਾ ਪੰਜਾਬ ਕਿਸਾਨ ਸਭਾ ਦਾ ਪ੍ਰਧਾਨ, ਉਹਨੇ ਵੀ 2-3 ਆਫ ਟਰੈਕ ਕਾਫੀ ਗੱਲਾਂ ਕੀਤੀਆਂ, ਉਹਦੀ ਵੀ ਜਿਹੜੀ ਖਿੱਲੀ ਉੱਡੀ, ਅਖੀਰ ਤੇ ਉਹਨੂੰ ਮਾਫ਼ੀ ਮੰਗਣੀ ਪਈ, ਬੜਾ ਵੱਡਾ ਲੀਡਰ ਸੀ ਉਹ।
ਬਿੱਟਾ ਸਾਹਿਬ ਰਾਜੇਵਾਲ, ਰਾਜੇਵਾਲ ਸਾਹਿਬ ਪਿਛਲੇ ਇੱਕ ਡੇਢ ਮਹੀਨੇ ਤੋਂ ਬਿਲਕੁਲ ਹੀ ਗਾਇਬ ਹੈ, ਸਾਇਲੈਂਟ ਹੈ।
ਹਾਂ, ਰਾਜੇਵਾਲ ਸਾਹਿਬ ਦੀ ਇੱਕ ਤਾਂ ਮੇਰੇ ਖਿਆਲ ਸ਼ਾਇਦ ਪੋਤਰੇ ਦਾ ਕੋਈ ਵਿਆਹ ਸੀਗਾ ਇਹਨਾਂ ਦਿਨਾਂ ਦੇ ਵਿੱਚ, ਇੱਕ ਤਾਂ ਉੱਧਰ ਉਹ ਉਲਝੇ ਹੋਏ ਸੀ, ਬਿਜ਼ੀ ਸੀਗੇ। ਦੂਜਾ ਇਹ ਵੀ ਤੁਸੀਂ ਦੇਖੋ ਵੀ 26 ਜਨਵਰੀ ਤੋਂ 25 ਜਨਵਰੀ ਤੋਂ ਬਾਅਦ ਨਾ ਤਾਂ ਕੋਈ ਕੇਂਦਰ ਸਰਕਾਰ ਨੇ ਕੋਈ ਗੱਲ ਕੀਤੀ ਹੈ, ਨਾ ਕੋਈ ਮੀਟਿੰਗ ਹੋਈ ਹੈ, ਤੇ ਨਾ ਹੀ ਕੋਈ ਪੰਜਾਬ ਦੇ ਵਿੱਚੋਂ ਓਨਾ ਵੱਡਾ ਅੰਦੋਲਨ ਜਾਂ, ਕਿਉਂਕਿ 32 ਜਥੇਬੰਦੀਆਂ, ਇੱਕ ਸਾਲ ਹੋ ਗਿਆ ਹੁਣ, ਤੁਸੀਂ ਦੇਖੋ ਵੀ ਇੱਕ ਸਾਲ ਹੋਣ ਵਾਲਾ, 29 ਨਵੰਬਰ ਨੂੰ 26 ਨਵੰਬਰ ਨੂੰ ਸਾਲ ਹੋਣਾ। ਉਸ ਏਡਾ ਲੰਬਾ ਸੰਘਰਸ਼ ਜ਼ਿੰਦਗੀ ਦੇ ਵਿੱਚ ਮੈਂ ਤਾਂ ਪਹਿਲੀ ਵਾਰੀ ਦੇਖਿਆ ਕਿ ਤੁਸੀਂ ਲਗਾਤਾਰ ਇਸ ਨੂੰ ਮਤਲਬ ਇੱਕ ਤਰੀਕੇ ਨਾਲ ਇੱਕ ਟਰੈਕ ਤੇ ਰੱਖੋ। ਇਹ ਬਿਲਕੁਲ ਸਰਗਰਮੀਆਂ ਅੱਗੇ ਨਾਲੋਂ ਘੱਟ ਨੇ, ਕੋਈ ਸ਼ੱਕ ਨਹੀਂ। ਦੂਜੀ ਗੱਲ ਇਹ ਵੀ ਸਰਕਾਰ ਵੀ, ਮੈਂ ਹਰਦੀਪ ਸਿੰਘ ਪੁਰੀ ਕੇਂਦਰੀ ਮੰਤਰੀ ਨਾਲ ਵੀ ਦਿੱਲੀ ਗੱਲ ਹੋਈ, ਇੱਕ ਦੋ ਮੰਤਰੀਆਂ ਨਾਲ ਹੋਰ ਵੀ ਗੱਲ ਹੋਈ, ਬੀਜੇਪੀ ਦੇ ਆਗੂਆਂ ਨਾਲ ਵੀ ਲੋਕਲ ਇੱਥੇ ਚੰਡੀਗੜ੍ਹ ਵੀ ਗੱਲ ਹੋਈ, ਤਾਂ ਉਹ ਵੀ ਇੱਕ ਨਿਊਟਰਲ ਗੇਅਰ ਦੇ ਵਿੱਚ ਇਹਨੂੰ ਪਾਈ ਬੈਠੇ ਵੀ ਚਲੋ ਕੋਈ ਨੀ ਜੀ, ਕਰਦੇ ਹਾਂ ਜੀ, ਅੱਜ ਟਾਈਮ ਹੈਗਾ ਸਾਡੇ ਕੋਲ। ਅਸਲ ਚ ਉਹਨਾਂ ਦਾ ਪੰਜਾਬ ਦਾ 2024 ਦਾ ਧਿਆਨ ਹੈ, 2022 ਦਾ ਨਾ ਬੀਜੇਪੀ ਦਾ ਧਿਆਨ ਹੈ ਨਾ ਕੇਂਦਰ ਸਰਕਾਰ ਦਾ ਧਿਆਨ ਹੈ, ਇਸ ਕਰਕੇ ਸਾਨੂੰ ਲੱਗ ਰਿਹਾ। ਕਿਉਂਕਿ ਸਰਕਾਰ ਵਾਲੇ ਪਾਸਿਓਂ ਜੇ ਗੱਲ ਚੱਲੂਗੀ, ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਜੀ 2 ਸਾਲ ਹੋਲਡ ਕੀਤੇ ਸੀ, ਕਰਦੇ ਸੀ, ਅਸੀਂ ਤਾਂ ਉਸ ਗੱਲ ਤੇ ਆਏ ਨੀ, ਤੇ ਹੁਣ ਦੁਬਾਰਾ ਨਵੇਂ ਸਿਰੇ ਇਹ ਇਹਨਾਂ ਨੇ ਚਿੱਠੀਆਂ ਲਿਖੀਆਂ ਵੀ ਤੁਸੀਂ ਸਾਨੂੰ ਸੱਦੋ, ਉਹ ਇਹਨਾਂ ਗੱਲਾਂ ਤੋਂ ਬਿਲਕੁਲ ਇਗਨੋਰ ਕਰ ਰਹੇ ਹੈ। 2022 ਦੀਆਂ ਇਲੈਕਸ਼ਨ ਹੈ, ਉਹਦੇ ਵੱਲ ਬੀਜੇਪੀ ਤਾਂ ਬਿਲਕੁਲ ਧਿਆਨ ਨਹੀਂ ਕਰ ਰਹੀ, ਉਹਨਾਂ ਨੂੰ ਤੇ ਵੀ ਕੋਈ ਗੱਲ ਨਹੀਂ ਜੇ ਸੂਬੇ ਦੇ
ਪਤਾ ਹੀ ਨਹੀਂ। ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਦੀ ਗੱਲ ਕਰਨੀ ਆ ਕਿ ਅਚਾਨਕ ਕੈਪਟਨ ਸਾਹਿਬ ਦੇ ਜਾਣ ਤੋਂ ਬਾਅਦ ਇਹ ਕਿਵੇਂ ਹੋ ਗਈ?
ਮਹਿਤਾਬ ਨਾਲ ਮੇਰੀ ਗੱਲ ਹੋਈ ਸੀ, ਉਹਨਾਂ ਦੇ ਬੇਟੇ ਨਾਲ, ਕਹਿੰਦੇ ਵੀ ਤੁਸੀਂ ਦੱਸੋ ਵੀ ਬੀਜੇਪੀ ਦਾ ਕੋਈ ਬੰਦਾ ਵੀ ਇਹਦਾ ਮਤਲਬ ਦਾਗੀ ਨਹੀਂ ਗਾ, ਜਿੰਨਾ ਚਿਰ ਬੜੀ ਨੂੰ ਸਰਕਾਰ ਹੋ ਗਿਆ ਬੀਜੇਪੀ ਦਾ ਇੱਕ ਵੀ ਬੰਦਾ ਨਹੀਂ ਫੜਿਆ ਗਿਆ, ਤੇ ਇਕੱਲੇ ਜਿਹੜੇ ਵਿਰੋਧੀ ਬੰਦੇ ਨੇ ਬੀਜੇਪੀ ਦੇ ਉਹਨਾਂ ਨੂੰ ਕਿਉਂ ਫੜਿਆ ਜਾਂਦਾ? ਇੱਕ ਤਾਂ ਉਹਨਾਂ ਨੇ ਆਖਿਆ ਵੀ ਜਿਹੜੀ ਇਹ ਗੱਲ ਕਰਦੇ ਆ ਕਿ ਜੀ ਨਕਲੀ ਪਾਸਪੋਰਟ ਬਣਿਆ, ਜਾਲੀ ਪਾਸਪੋਰਟ ਬਣਿਆ, ਜੇ ਅੱਜ ਤੋਂ 3 ਮਹੀਨੇ ਪਹਿਲਾਂ ਰੇਡ ਹੋਈ ਸੀ 9 ਮਾਰਚ ਨੂੰ, ਹਾਂ ਨਾ ਉਸ ਤੋਂ ਪਹਿਲਾਂ ਦੀ ਗੱਲ ਹੈ, ਪੁਰਾਣੀ ਪਿਛਲੇ ਸਾਲ ਦੀ ਗੱਲ ਹੈ, ਤਾਂ ਉਦੋਂ ਇਹ 10 ਨੂੰ ਫੜ ਲੈਂਦੇ, 15 ਨੂੰ ਫੜ ਲੈਂਦੇ, ਅਪ੍ਰੈਲ ਨੂੰ ਫੜ ਲੈਂਦੇ, ਮਈ ਨੂੰ ਫੜ ਲੈਂਦੇ, ਹੁਣ ਕਿਉਂ ਫੜਿਆ? ਇੱਕ ਤਾਂ ਇਲੈਕਸ਼ਨ ਹੈ ਸਾਡਾ, ਦੂਜਾ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਵੀ ਇੱਕ ਵੀ ਚੀਜ਼ ਜਿਹੜੀ ਇਹ ਕਹਿੰਦੇ ਵਿਦੇਸ਼ ਦੇ ਵਿੱਚੋਂ ਫੰਡਿੰਗ ਆਈ ਹੈ, ਬਾਹਰ ਜਦੋਂ ਗਏ ਸੀਗੇ ਤੇ ਆਮ ਆਦਮੀ ਪਾਰਟੀ ਵਾਲੇ ਉਦੋਂ ਸਾਰਾ ਉਹਨਾਂ ਦੇ ਕੋਲੇ ਹਿਸਾਬ ਸੀ, ਅਕਾਊਂਟ ਸੀ, ਪਰ ਇਕੱਲੀ ਇਕੱਲੀ ਗੱਲ ਦਾ ਪੈਸਾ ਆਮ ਆਦਮੀ ਪਾਰਟੀ ਕੋਲੇ $1,00,000 ਦਾ ਜਾਂ $1.5 lakh ਦਾ ਜਿਹੜਾ ਹੈਗਾ ਲੈਂਡ ਮਨੀ ਲੈਂਡਰਿੰਗ ਦਾ ਜਿਹੜਾ ਫਾਰਮੂਲਾ ਤੇ ਕਹਿੰਦੇ ਆ, ਉਹਨਾਂ ਕੋਲੇ ਗਿਆ, ਸਾਡੇ ਕੋਲੇ ਕੋਈ ਪੈਸਾ ਨਹੀਂ ਆਇਆ। ਦੂਜੀ ਗੱਲ ਉਹ ਕਹਿੰਦੇ ਆ ਵੀ ਜਿਹੜਾ ਡਰੱਗ ਤਸਕਰ ਦਾ ਪਰਚਾ ਜਿਹੜਾ ਫਾਜ਼ਿਲਕਾ ਦੇ ਵਿੱਚ ਦਰਜ ਹੁੰਦਾ ਹੈ, ਅਸੀਂ ਉਹ ਕਹਿੰਦੇ ਮੰਨ ਲਓ ਮੇਰਾ ਮੁਨਸ਼ੀ ਬਾਜ਼ਾਰ ਜਾ ਰਿਹਾ ਚੰਡੀਗੜ੍ਹ ਜਾ ਰਿਹਾ, ਤੇ ਉਹਨੂੰ ਕਿਸੇ ਪੁਲਿਸ ਵਾਲੇ ਨੇ ਰੋਕ ਲਿਆ, ਤੇ ਉਹ ਮੈਨੂੰ ਹੀ ਫੋਨ ਕਰੂਗਾ ਨਾ ਕਿ ਮੈਨੂੰ ਰੋਕ ਲਿਆ ਜੀ, ਮੈਂ ਦੱਸੋ ਕੀ ਕਰਾਂ, ਜਾਂ ਕਿਸੇ ਨੂੰ ਕਹੋ। ਤੇ ਜੇ ਅਸੀਂ ਕੋਈ 2 ਫੋਨ ਕੀਤੇ ਆ ਜਾਂ 3 ਫੋਨ ਕੀਤੇ ਹੈ ਜਾਂ ਕਿਸੇ ਨੂੰ ਕੀਤੇ ਹੈ, ਤਾਂ ਉਹਦਾ ਮਤਲਬ ਇਹ ਤਾਂ ਨਹੀਂ ਵੀ ਅਸੀਂ ਦੋਸ਼ੀ ਹੈ। ਸੋ ਇੱਕ ਵਿਤਕਰੇਬਾਜ਼ੀ ਹੈ ਔਰ ਟਾਰਗੇਟ ਬਣਾਇਆ ਹੋਇਆ। ਹੁਣ ਪਿੱਛੇ ED ਇਹ ਕਹਿ ਰਹੀ ਸੀ ਕਿ ਅਸੀਂ ਜੀ ਦਿੱਲੀ ਲੈ ਕੇ ਜਾਣਾ ਸੁਖਪਾਲ ਸਿੰਘ ਖਹਿਰਾ ਨੂੰ, ਕਿਉਂਕਿ ਪੁੱਛਗਿੱਛ ਦਿੱਲੀ ਜਾ ਕੇ ਕਰਨੀ ਹੈ। ਉਹਨਾਂ ਨੇ ਆਖਿਆ ਵੀ ਜਦੋਂ ਕਾਗਜ਼ 1 ਕੁਇੰਟਲ ਕਾਗਜ਼ਾਂ ਦਾ ਥੱਪਾ ਤੁਹਾਨੂੰ ਮੈਂ ਦਿੱਤਾ ਆਪਦੇ ਘਰੋਂ, ਤੇ ਫਿਰ ਪੁੱਛਗਿੱਛ ਦਿੱਲੀ ਜਾ ਕੇ ਕੀ ਕਰਨੀ ਹੈ, ਦਿੱਲੀ ਜਾ ਕੇ ਕਿਹੜਾ ਫਾਰਮੂਲਾ ਤੁਹਾਡੇ ਕੋਲੇ? ਉਹ ਇੱਕ ਥ੍ਰੈਟ ਕਰਨ ਦੀ ਕਾਰਵਾਈ ਹੈਗੀ ਹੈ। ਪਿੱਛੇ ਪੱਛਮੀ ਬੰਗਾਲ ਦੇ ਵਿੱਚ ਵੀ ਇਸ ਤਰ੍ਹਾਂ ਦੇ ਛਾਪੇ ਮਾਰੇ ਕੀਤੇ ਗਏ ਹੈ। ED CBI ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਹੈ ਉਹ ਕੁਛ ਹੱਦ ਤੱਕ ਸਰਕਾਰ ਦੇ ਤੋਤੇ ਨੇ, ਉਹ ਜਿਹਦੇ ਮਗਰ ਇਹ ਤੋਤੇ ਲਾ ਦਿੰਦੇ ਆ, ਨਿਕਲਦਾ ਉਹਦੇ ਚੋਂ ਕੁਛ ਨਹੀਂ। ਮੈਂ ਦੇਖਿਆ CBI ਦੇ ਬਹੁਤੇ ਕੇਸ ਦੇਖੇ ਹੈ, ਜਹਿਦਰ ਜਗਦੇਵ ਸਿੰਘ ਖੁੱਡੀਆ ਸਾਬਕਾ ਮੈਂਬਰ ਪਾਰਲੀਮੈਂਟ ਦਰਵੇਸ਼ ਸਿਆਸਤਦਾਨ, ਉਹਨਾਂ ਦੀ ਮੌਤ ਦਾ ਮਾਮਲਾ CBI ਨੂੰ ਦਿੱਤਾ ਸੀਗਾ, ਮੈਂ ਨੀ ਦੇਖਿਆ ਉਹਦੇ ਚੋਂ ਕੁਛ ਨਿਕਲਿਆ। CBI ਦਾ ਜਿਹੜਾ ਅੱਗਾ ਹੈਗਾ ਉਹ ਸ਼ੇਰ ਵਰਗਾ, ਪਿੱਛਾ ਇਹਨਾਂ ਦਾ ਗਿੱਦੜ ਵਰਗਾ, ਰਿਜ਼ਲਟ ਕੋਈ ਨਿਕਲਦਾ ਨੀ। ਸੋ ਇਹੀ ਗੱਲ ਨਿਕਲਣੀ ਹੈ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਰਾਣਾ ਗੁਰਜੀਤ ਸਿੰਘ ਨੂੰ ਇੱਕ ਕਿਹੜਾ ਉਹ ਮਹਿਤਾਬ ਨੇ ਦੋਸ਼ ਵੀ ਲਾਇਆ ਕਿ ਮੈਨੂੰ ਇਹਨਾਂ ਨੇ ਮੰਤਰੀ ਅਹੁਦੇ ਤੋਂ ਹਟਾਇਆ ਸੀ ਤੇ ਮੈਂ ਇਹਨਾਂ ਨੂੰ ਉਸੇ ਤਰੀਕੇ ਨਾਲ ਟ੍ਰੀਟ ਕਰਨਾ, ਉਹ ਇਹ ਜ਼ੋਰ ਲਾ ਰਿਹਾ ਇਸ ਕਰਕੇ ਔਰ ਉਹਦੇ ਚ ਮਹਿਤਾਬ ਦੇ ਦੋਸ਼ ਕਿੰਨੇ ਕੁ ਸੱਚੇ ਹੈ ਤੇ ਰੱਬ ਜਾਣਦਾ, ਪਰ ਲੋਕਾਂ ਨੂੰ ਇਹ ਗੱਲ ਜੱਚ ਰਹੀ ਹੈ।
ਨਹੀਂ ਉਹ ਤਾਂ ਠੀਕ, ਮੈਂ ਵੀ ਇਹਨਾਂ ਸਹਿਮਤ ਹਾਂ ਕਿ ਐਡੀਆਂ ਵੱਡੀਆਂ ਵੱਡੀਆਂ ਮੱਛੀਆਂ ਛੱਡ ਕੇ ਹਨਾ ਉਹਨਾਂ ਨੂੰ ਰੇਡ ਪਾ ਰਹੀ ਹੈ, ਉੱਧਰ ਸੋਨੂੰ ਸੂਦ ਦੇ ਰੇਡ ਪੈ ਰਹੀ ਹੈ, ਦੂਜੀ ਨੂੰ ਪਦਮ ਸ਼੍ਰੀ ਦਿੱਤਾ ਜਾ ਰਿਹਾ, ਪਤਾ ਨਹੀਂ ਕਿਹੜੀ ਗੱਲ ਦਾ ਦਿੱਤਾ ਜਾ ਰਿਹਾ, ਅਤੇ ਮਤਲਬ ਇੱਦਾਂ ਲੱਗ ਰਿਹਾ ਵੀ ਅੰਨੀ ਪੀ ਰਹੀ ਹੈ ਅਤੇ ਕੁੱਤਾ ਜੱਟ ਰਿਹਾ ਹੈ ਨਾ, ਇਹ ਹਾਲ ਹੋਇਆ ਪਿਆ ਹਰ ਪਾਸੇ। ਪਰ ਫਿਰ ਵੀ ਜਿਹੜਾ ਪਾਸਪੋਰਟ ਦਾ ਗੱਲ ਮੇਰੇ ਮਨ 'ਚ ਆਈ ਸੀਗੀ ਵੀ ਜੇ ਜਾਅਲੀ ਬਣਿਆ ਤਾਂ ਚੱਕਣੇ ਉਹ ਨਹੀਂ ਚਾਹੀਦੇ ਜਿਨ੍ਹਾਂ ਨੇ ਬਣਾਇਆ ਹੈ ਜਾਅਲੀ, ਅਫਸਰਾਂ ਨੇ ਜਾਂ ਜਿਨ੍ਹਾਂ ਨੇ, ਉਹ ਬੰਦੇ
ਚੱਕਣੇ ਵਿੱਚ ਇੱਕ ਪਾਸਪੋਰਟ ਕਾਰਡ ਹੋਇਆ ਸੀ ਹੈ ਤੁਹਾਨੂੰ ਯਾਦ ਹੋਣਾ ਹੈ।
ਹਾਂਜੀ
ਮੇਰੇ ਖਿਆਲ 250 ਪਾਸਪੋਰਟ ਜਿਹੜੇ ਜਾਅਲੀ ਬਣੇ ਸੀ, ਜਿਹੜੇ ਜਿਹੜੇ ਬੰਦੇ ਉੱਥੋਂ ਆਈ ਜਾਂਦੇ ਆ ਏਅਰਪੋਰਟ ਤੇ ਉਤਰਦੇ ਆ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ।
ਹਾਂਜੀ
ਇਦੋਂ ਪਹਿਲਾਂ ਫਿਰੋਜ਼ਪੁਰ ਦੇ ਵਿੱਚ ਇੱਕ ADC ਹੁੰਦਾ ਸੀ ਸਹੋਤਾ, ਜਿਹੜਾ ਸ਼ਾਮ ਨੂੰ ਦਫ਼ਤਰ ਖੋਲਦਾ ਸੀ, ਜਾਅਲੀ ਅਸਲੇ ਦੇ ਲਾਇਸੈਂਸ ਬਣੇ ਸੀ, ਜੀਰੇ ਦੇ ਬਹੁਤ ਸਾਰੇ ਜਿਹੜੇ ਸੀ ਆਪਣੇ ਕੌਂਸਲਰ ਉਹਨਾਂ ਦੇ ਸਾਈਨ ਹੋਏ ਸੀ, ਤਾਂ ਉਹ ਅਸਲੇ ਦਾ ਸਕੈਂਡਲ ਨਿਕਲਿਆ ਸੀ ਤੁਹਾਨੂੰ ਯਾਦ ਹੋਣਾ
ਪਿੱਛੇ
ਕਈ ਸਾਲ ਪਹਿਲਾਂ।
ਹਾਂਜੀ ਹਾਂਜੀ
ਉਹ ਫੜੇ ਇਸ ਤੋਂ ਗਏ ਸੀ ਵੀ ਕਿਸੇ ਜਗ੍ਹਾ ਦੇ ਉੱਤੇ ਓਮ ਪ੍ਰਕਾਸ਼ ਚੌਟਾਲਾ ਜਦੋਂ ਮੁੱਖ ਮੰਤਰੀ ਸੀ ਤਾਂ ਉਹ ਕਿਸੇ ਗੈਸਟ ਹਾਊਸ 'ਚ ਠਹਿਰਿਆ ਹੋਇਆ ਸੀ, ਜੇ ਥੋੜ੍ਹੀ ਦੇਰ ਬਾਅਦ ਉਹ ਗੈਸਟ ਹਾਊਸ ਦੇ ਲਾਗੇ ਜਿਹੜੀ ਪੁਲਿਸ ਲੱਗੀ ਸੀ ਉਹਨਾਂ ਨੂੰ ਕੁਛ ਫਾਇਰਿੰਗ ਦੀ ਆਵਾਜ਼ ਆਈ ਤਾਂ ਕਿਸੇ ਨੇ ਜਾ ਕੇ ਪੜਤਾਲ ਕੀਤੀ, ਪਿੰਡ ਦੇ ਵਿੱਚ ਕੁਛ ਬੰਦਿਆਂ ਨੇ ਰਾਈਫਲਾਂ ਲਿਆਂਦੀਆਂ ਸੀ, ਤਾਂ ਜਦੋਂ ਰਾਈਫਲਾਂ ਦੇ ਉਹ ਕਹਿੰਦੇ ਜੀ ਅਸੀਂ ਇਹਨੂੰ ਫਾਇਰ ਕਰਕੇ ਦੇਖ ਲਈਏ ਕਿੰਨੀਆਂ, ਤੇ ਉਹ ਲਾਇਸੈਂਸ ਚੈੱਕ ਕੀਤੇ, ਗੜਗਾਓਂ ਦੇ ਲਾਇਸੈਂਸ ਸੀ ਉਹ ਰਹਿਣ ਵਾਲੇ, ਉਹਨਾਂ ਦੇ ਲਾਇਸੈਂਸ ਬਣੇ ਸੀ ਫਿਰੋਜ਼ਪੁਰ ਤੋਂ, ਤੇ ਪਤਾ ਕੀਤਾ ਵੀ ਕਿਵੇਂ ਫਿਰੋਜ਼ਪੁਰੋਂ ਬਣੇ ਆ, ਤੇ ਬਾਅਦ ਚ ਪਤਾ ਲੱਗਾ ਵੀ ਅਸਲਾ ਡੀਲਰ ਆ ਜਿਹੜੇ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਸਾਰੇ ਜਿਹੜੇ ਅਸਲੇ ਹੈ ਲਾਇਸੈਂਸ ਹੈ ਇਹ ਫਿਰੋਜ਼ਪੁਰ ਜ਼ਿਲ੍ਹੇ ਤੋਂ ਬਣੇ ਸੀ। ਸੋ ਪਾਸਪੋਰਟ ਜੇ ਉਹਨਾਂ ਨੇ, ਪਹਿਲੀ ਗੱਲ ਤਾਂ ਇਹ ਵੀ ਸੁਖਪਾਲ ਸਿੰਘ ਖਹਿਰਾ ਦਾ ਪਾਸਪੋਰਟ ਜਾਅਲੀ ਬਣ ਨਹੀਂ ਸਕਦਾ ਕਿਉਂਕਿ ਉਹ ਜਿਹੜਾ ਇੱਕ ਨੋਨ ਫੇਸ ਹੈਗਾ, ਜੇ ਤੁਸੀਂ ਉਹਨੂੰ ਕਿਸੇ ਹੋਰ ਜਗ੍ਹਾ ਦੇ ਉੱਤੇ ਲੈ ਕੇ ਜਾਓ ਤਾਂ ਉਹ ਵੱਖਰੀ ਗੱਲ ਹੈ। ਮੈਂ ਕਈ ਬੰਦੇ ਐਸੇ ਵੇਖੇ ਜਿਹੜੇ ਮੰਨ ਲਓ ਕੋਈ ਮੈਂਬਰ ਪਾਰਲੀਮੈਂਟ ਕਿਸੇ ਦਾ ਨਾਂ ਹੋਵੇ ਤਾਂ ਉਹ ਦੂਜਾ ਉਹਦਾ ਭਰਾ ਜਾਂ ਉਹਦਾ ਕੋਈ ਪੁੱਤ ਉਸ ਤੇ ਸਫ਼ਰ ਕਰਦਾ ਮੈਂ ਦੇਖਿਆ ਰੇਲਵੇ ਦੇ ਵਿੱਚ, ਕਿਉਂਕਿ ਮੈਂਬਰ ਪਾਰਲੀਮੈਂਟ ਨੂੰ ਰੇਲਵੇ ਦੀਆਂ ਟਿਕਟਾਂ ਫ੍ਰੀ ਮਿਲਦੀਆਂ। ਮੰਨ ਲਓ ਕਿਸੇ ਨੇ ਲਿਖਤਾ ਜਸਵਿੰਦਰ ਸਿੰਘ ਮੇਰਾ ਨਾਂ ਹੈ ਤੇ ਮੇਰਾ ਭਰਾ, ਮੈਂ ਟਿਕਟਾਂ ਬੁੱਕ ਕਰਾ ਦੀਆਂ, ਉਦੋਂ ਕਿਹੜਾ ਫੋਟੋ ਲੱਗਦੀ ਹੁੰਦੀ ਸੀ, ਤਾਂ ਉਹ ਟਿਕਟਾਂ ਬੁੱਕ ਕਰਾ ਕੇ ਫਸਟ ਕਲਾਸ AC ਦੇ ਵਿੱਚ ਜਦੋਂ ਬੰਦਾ ਉਤਰਿਆ ਤੇ ਕੌਣ ਆ ਰਿਹਾ ਜੀ, TT ਨੇ ਵੇਖਿਆ ਵੀ ਜਗਮੀਤ ਸਿੰਘ ਬਰਾੜ ਜਾ ਰਿਹਾ ਜਾਂ ਜਸਵਿੰਦਰ ਸਿੰਘ ਬਿੱਟਾ ਜਾ ਰਿਹਾ, ਤਾਂ ਉਤਰ ਰਿਹਾ ਉਹਦਾ ਭਰਾ, ਤਾਂ ਉਹ ਕਹਿੰਦਾ ਜੀ ਇਹ ਕੀ ਗੱਲ, ਉਹ ਕਹਿੰਦਾ ਬਸ ਏਦਾਂ ਹੀ ਚੱਲਦਾ ਜੀ, ਕਿਉਂਕਿ ਕੋਈ ਪੋਲੀਟੀਕਲ ਬੰਦਾ ਸ਼ਿਕਾਇਤ ਵੀ ਨਹੀਂ ਕਰਦਾ ਕਿਸੇ ਦੀ। ਸੋ ਇਹ ਪਾਸਪੋਰਟ ਵਾਲਾ ਤਾਂ ਕੰਮ ਬਹੁਤ ਨਜਾਇਜ਼ ਹੈ, ਇਹ ਇਸ ਤਰ੍ਹਾਂ ਦੇ ਦੋਸ਼ ਲਾਉਣੇ, ਜੇ ਪਾਸਪੋਰਟ ਉਹਨਾਂ ਕੋਲ ਸੀ ਉਹ ਮੀਡੀਆ 'ਚ ਨਸ਼ਰ ਕਰਦੇ ਵੀ ਆਹ ਦੇਖੋ ਆਹ ਪਾਸਪੋਰਟ ਹੈ, ਇਹਨਾਂ ਨੂੰ ਲੋੜ ਹੀ ਨਹੀਂ ਸੀ ਕੁਛ ਕਰਨ ਦੀ। ਸੋ ਇਹ ਇੱਕ ਵਿਤਕਰੇਬਾਜ਼ੀ ਹੈ ਜੀ, ਉਹ ਕਲੀਅਰ ਹੈ ਉਹਦਾ, ਤੁਸੀਂ ਲੋਕ ਇਨਸਾਫ਼ ਪਾਰਟੀ ਦੇ ਖਿਲਾਫ਼ ਵੀ, ਸਿਮਰਜੀਤ ਬੈਂਸ ਦੇ ਖਿਲਾਫ਼ ਵੀ ਤੁਸੀਂ ਦੇਖੋ ਇੱਕ ਔਰਤ ਨੇ ਜਿਹੜੇ ਇਲਜ਼ਾਮ ਲਾਏ ਤੇ ਬਾਅਦ ਦੇ ਵਿੱਚ ਉਹਨਾਂ ਨੇ ਆਖਿਆ ਵੀ ਨਹੀਂ ਜੀ ਇਹ ਇਲਜ਼ਾਮ ਤਾਂ ਮੈਨੂੰ ਕਿਸੇ ਕਾਂਗਰਸ ਨੇ ਕਿਹਾ ਸੀ ਵੀ ਤੁਸੀਂ ਇਸ ਤਰ੍ਹਾਂ ਦੇ ਇਲਜ਼ਾਮ
ਲਾ ਦਿਓ। ਠੀਕ ਹੈ ਬੇਟਾ ਸਾਹਿਬ, ਸਮਾਂ ਹੋ ਗਿਆ 10 ਵੱਜ ਗਏ ਨੇ ਅਤੇ ਓਵਰ ਚੱਲ ਰਹੇ ਹਾਂ ਆਪਾਂ, ਅਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਅਤੇ ਸਾਡੇ ਨਾਲ ਜੁੜੇ, ਅਤੇ ਅਗਲੇ ਹਫ਼ਤੇ ਫਿਰ ਮਿਲਾਂਗੇ ਅਤੇ ਹੈਪੀ ਜਰਨੀ।
ਮੈਨੂੰ ਇੱਕ ਟਾਈਮ ਦਾ ਕਲੀਅਰ ਕਰਿਓ ਵੀ ਤੁਹਾਡਾ ਇੱਕ ਘੰਟਾ ਜਿਹੜਾ ਉਹ ਅੱਗੇ ਹੋ ਗਿਆ ਕਿ ਨਹੀਂ ਹੋਇਆ?
ਹਾਂਜੀ ਹਾਂਜੀ ਹੋ ਗਿਆ, ਉਹ ਤੁਹਾਨੂੰ ਉੱਧਰ ਵੀ ਹੋ ਗਿਆ ਕੈਨੇਡਾ 'ਚ ਅਮਰੀਕਾ 'ਚ?
ਹਾਂ ਬਿਲਕੁਲ, ਮੈਨੂੰ ਇਹੀ ਸੀਗਾ, ਮੈਂ ਤਾਂ ਹੀ ਤੁਹਾਨੂੰ ਪਹਿਲਾਂ ਪੁੱਛਿਆ।
ਸਾਡੇ ਵੀ ਹੋ ਗਿਆ, ਹਾਂਜੀ ਹੋ ਗਿਆ। ਠੀਕ ਹੈ ਬੇਟਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ,
ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ,
ਸ਼ੁਕਰੀਆ ਜੀ। ਸੋ ਬੇਟਾ ਸਾਹਿਬ ਸਾਡੇ ਨਾਲ ਜੁੜਦੇ ਨੇ ਮੁਕਤਸਰ ਸਾਹਿਬ ਤੋਂ, ਅਤੇ ਅੱਜ ਉਹ ਮੋਹਾਲੀ ਨੇ, ਅਤੇ ਆਪ ਸਭ ਦਾ ਧੰਨਵਾਦ। ਪ੍ਰੋਗਰਾਮ ਪੋਡਕਾਸਟ ਦੇ ਵਿੱਚ ਪਾ ਦਿੱਤਾ ਜਾਵੇਗਾ, ਅਤੇ ਕਈ ਸੱਜਣ ਮਿੱਤਰ ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਸੀ, ਅਤੇ ਉਹਨਾਂ ਨੇ ਗੀਤ ਦਾ ਦੱਸਿਆ ਸੀ ਵੀ ਨਾਜਰਾ ਲਾ ਸੀਪ ਦੀ ਬਾਜੀ, ਸੱਥਾਂ ਖਾਲੀ ਹੋ ਚੱਲੀਆਂ। ਗੁਰਬੀਰ ਸਿੰਘ ਹਾਰਵੀ ਵਿਆਲੇ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ? ਹਾਂਜੀ, ਆਪਣੀ ਜਿਹੜੀ ਐਪ ਹੈ ਨਾ, ਸਾਰੇ ਸਰੋਤੇ ਪਲੀਜ਼ ਇਹਨੂੰ ਰੀਫਰੈਸ਼ ਕਰ ਲਓ, ਸੈਟਿੰਗਸ ਦੇ ਵਿੱਚ ਜਾ ਕੇ ਕਲੀਅਰ ਕੈਸ਼ ਅਤੇ ਡਾਟਾ ਕਲੀਅਰ ਕਰ ਲਓ, ਦੁਬਾਰਾ ਫਿਰ ਨਵੀਂ ਸੈਟਿੰਗਸ ਆ ਜਾਣਗੀਆਂ, ਪੋਡਕਾਸਟ ਦੇ ਲਿੰਕਸ ਵਗੈਰਾ ਆ ਜਾਣਗੇ। ਮਨਿੰਦਰ ਜੀ ਸਿੱਧੂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਟਾਰਨੈਟ ਤੋਂ। ਸੋ ਮੈਂ ਵੀ ਲੈਣਾ ਇਜਾਜ਼ਤ, ਅਤੇ ਆਪ ਦਾ ਦਿਨ ਸ਼ੁੱਭ, ਤੁਸੀਂ ਤੰਦਰੁਸਤ ਰਹੋ ਇਸ ਦੀ ਅਰਦਾਸ ਕਰਦੇ ਹਾਂ। ਆਪਣਾ ਰੱਖਿਓ ਖਿਆਲ, ਰੱਬ ਰੱਖਾ।